तनुवाखे गुरु साखिब जियो दोए कर जोड़ मांगो एक दाना साहिब तुठे पावा सास सास नानक आराधे आठ पहर गुण गावा जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा खाओ करी बखियान डंडौत बंदन अनेक बार सर्व कला समरथ डोलन ते राखो प्रभु नानक दे कर खथ डोलन ते राखो प्रभु नानक दे कर खथ परम सम्मान योग चवर शतर तख्त दे मालिक साहिब श्री गुरु ग्रंथ साहिब सचे पातशाह जी दी पावन पवित्र हजूरी अंदर रात्रि दे इस गुरमत दीवान दी आप जी हाजरी भर रहे हो। सतगुरु दे घर दी मर्यादा है भावें सिख ने सवास सवास मालक दी याद भी जुड़ना है पर जो सतगुरु ने रोजाना सिख नू नेम दिता है जिस लई आपां शब्द नित नेम वरतने का उस विच सिमरन है गुरबाणी दा पाठ है ते बकायदा मर्यादा विच ए अंकित है कि हर सिख गुरु ग्रंथ साहिब दे रोज दर्शन करे ते नेम नाल सुबह और शाम धन गुरु ग्रंथ साहिब दे चरणा विच अपनी निजी अरदास करे। मन लो संगति रूच भी हो जाए पर जे आदमी इकला है अपनी निजी अरदास करे इस दा कारण है कि देखो जे इंसान दे कोल नेम है ते इसे नेम ने ही प्रेम बनना है ते सच एवे जिस बंदे कोल प्रेम होवे ओ ही नेम निभा सकदा है। फिर मैं दो शब्द दोहरा देवा कि जिस कोल नेम है उसे कोल ही प्रेम है ते जिस कोल प्रेम है ਨੇਮ ਵੀ ਉਸੇ ਦਾ ਹੀ ਨਿਭਦਾ ਹੈ, ਕਿਉਂਕਿ ਪ੍ਰੇਮ ਤੋਂ ਬਿਨਾਂ ਨੇਮ ਨਿਭਾਏ ਨਹੀਂ ਜਾਂਦੇ। ਇੱਥੇ ਇੱਕ ਹੋਰ ਬੇਨਤੀ ਕਿ ਦੇਖੋ, ਕਿਸੇ ਚੀਜ਼ ਨੂੰ ਮੁੱਖ ਰੱਖ ਕੇ ਨੇਮ ਨਿਭਾਣਾ, ਜਦੋਂ ਉਹ ਵਸਤੂ ਮਿਲ ਜਾਏ ਤੇ ਅਕਸਰ ਬੰਦੇ ਆਪਣਾ ਨੇਮ ਛੱਡ ਜਾਂਦੇ ਨੇ, ਪਰ ਸੱਚ ਇਹ ਵੇ ਗੁਰੂ ਨੂੰ ਪਰਮਾਤਮਾ ਨੂੰ ਮੁਹੱਬਤ ਕਰਦਿਆਂ ਹੋਇਆ ਨੇਮ ਨਿਭਾਣਾ, ਅੰਤਲੇ ਸਮੇਂ ਤੱਕ ਵੀ ਉਹ ਕਦੀ ਨੇਮ ਟੁੱਟਦਾ ਨਹੀਂ। ਇਸੇ ਨੇਮ ਦੇ ਮੁਤਲਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਪ੍ਰਮਾਣ ਦਿੱਤੇ ਮਹਾਰਾਜ ਜੀ ਨੇ। ਜਿਵੇਂ ਅਸੀਂ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਪੜ੍ਹਨੇ ਆ, ਭਾਵਾਂ ਉਹਨਾਂ ਇਸਲਾਮਿਕ ਸ਼ਰ੍ਹਾਂ ਦੀ ਗੱਲ ਕੀਤੀ ਕਿ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜਾਂ ਉਹਨਾਂ ਦੇ ਸ਼ਬਦ ਸਨ ਕਿ ਭਿਜੋ ਸਿਜੋ ਕੰਬਲੀ ਅੱਲਾਹ ਵਰਸੈ ਮੇਹੋ, ਜਾਏ ਮਿਲਾ ਤਿਨਾ ਸਜਨਾ ਟੁੱਟੋ ਨਾਹੀ, ਨੇਖੋ ਨਿਤ ਨੇਮ ਨਾ ਮੇਰਾ ਟੁੱਟ ਜਾਏ। ਗੁਰੂ ਰਾਮਦਾਸ ਜੀ ਦਾ ਤਾਂ ਬਚਨ ਹੈ ਕਿ ਝੱਖੜ ਝਾਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ, ਬੋ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਏ। ਆਪ ਰੋਜ਼ਾਨਾ ਆਪਣੀ ਜ਼ਿੰਦਗੀ ਦਾ ਨੇਮ ਨਿਭਾ ਰਹੇ ਹੋ, ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਭਾਈ ਸਾਹਿਬ ਬੜੇ ਟਿਕਾ ਦੇ ਨਾਲ, ਤੇ ਉਹ ਕੀਰਤਨ ਜਿਹਦੇ ਵਿੱਚ ਸਾਜ ਪ੍ਰਧਾਨ ਨਾ ਹੋਵੇ, ਜਿਹਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹੋਵੇ। ਕਈ ਵਾਰੀ ਕੀ ਹੁੰਦਾ ਕਿ ਸਾਜ ਇੰਨੇ ਕੁ ਖੋਲ ਕੇ ਬੰਦਾ ਬੈਠ ਜਾਂਦਾ, ਵਿੱਚੋਂ ਕੀਰਤਨ ਗਵਾ ਜਾਂਦਾ, ਸਿਰਫ ਵਾਜਾਂ ਹੀ ਬਾਕੀ ਰਹਿ ਜਾਂਦੀਆਂ ਨੇ ਸਾਜਾਂ ਦੀਆਂ। ਸਾਜ ਹੈ ਸਹਿਯੋਗ ਦੇਣ ਲਈ, ਪਰ ਕੀਰਤਨ ਕਹਿ ਕੇ ਸ਼ਬਦ ਸਰੋਤੇ ਦੇ ਸਮਝ ਵਿੱਚ ਪੈ ਜਾਏ, ਕਿਉਂਕਿ ਕੀਰਤਨ ਵਿੱਚ ਬੜਾ ਰਸ ਆਇਆ, ਟਿਕਾ ਬਹੁਤ ਸੀ। ਇਹਨਾਂ ਦਾ ਧੰਨਵਾਦ। ਆਓ, ਜੋ ਅਸੀਂ 2-3 ਦੀਵਾਨਾਂ ਤੋਂ ਇੱਕ ਵਿਚਾਰ ਪ੍ਰਾਰੰਭ ਕੀਤੀ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਉਸ ਨੂੰ ਧੰਨ ਕਾ ਕਿਹਾ ਗਿਆ, ਕਿਉਂਕਿ ਉਹ ਆਪਣੇ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਬੋਲਦਾ ਹੈ, ਕਹਿੰਦਾ ਹੈ। ਦੂਸਰੀਆਂ 2 ਤੁਕਾਂ ਨੇ ਉਹਦੇ ਅਸੀਂ ਅਰਥ ਅੱਜ ਦੀ ਇਸ ਵਿਚਾਰ ਵਿੱਚ ਕਰਾਂਗੇ। ਪਹਿਲੀ ਤੁਕ ਸੀ, ਧੰਨ ਧੰਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ। ਦੂਸਰਾ ਬਚਨ ਹੈ, ਧੰਨ ਧੰਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆਂ। ਤੀਸਰਾ ਬਚਨ ਜੋ ਅਸੀਂ ਅੱਜ ਵਿਚਾਰਾਂਗੇ ਕਿ ਧੰਨ ਧੰਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ। 3 ਸ਼ਬਦ ਭਗਤ, ਸੰਤ ਔਰ ਸਾਧ। ਸੁਬਾ ਅਰਜ਼ ਕੀਤੀ ਸੀ, ਇੱਥੇ ਲੜੀ ਰੁਕੀ ਸੀ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਉਹ ਸ਼ੁਰੂਆਤ ਕਰਦਾ ਆਪਣੀ ਰਸਨਾ ਦੇ ਜਾਪ ਤੋਂ, ਉਹਦੇ ਬੋਲਣ ਤੋਂ ਸ਼ੁਰੂ ਕਰਦਾ ਹੈ। ਉਂਝ ਵੈਸੇ ਇਹ ਨਾਮ ਜ਼ਬਾਨ ਤੋਂ ਸ਼ੁਰੂ ਹੁੰਦਾ ਤੇ ਅਖੀਰ ਅਭੇਦਤਾ ਤੱਕ ਜੀਵ ਆਤਮਾ ਨੂੰ ਲੈ ਜਾਂਦਾ ਹੈ। ਮੈਂ ਅਰਜ਼ ਕਰਾਂ, ਜਾਪ ਤੋਂ ਸ਼ੁਰੂ ਹੁੰਦਾ ਅਭੇਦ ਤੱਕ ਲਿਜਾਂਦਾ ਹੈ। ਜਿੰਨਾ ਕੁ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਸਮਝ ਪਈ, ਸੱਚ ਇਹ ਵੇ ਪਹਿਲੀ ਗੱਲ ਕਿ ਜਦੋਂ ਬੰਦਾ ਜਾਪ ਸ਼ੁਰੂ ਕਰਦਾ, ਮੇਰਾ ਖਿਆਲ ਬੰਦਾ ਆਮ ਗੱਲਬਾਤ ਕਰੇ ਉਹਨਾਂ ਮਨ ਗੱਲਾਂ ਬਾਤਾਂ ਚ ਨਹੀਂ ਖਿੰਡਦਾ ਜਿੰਨਾ ਜਾਪ ਵੇਲੇ ਨੂੰ ਤੰਗ ਕਰਦਾ ਹੈ। ਤਾਸ਼ ਬੰਦੇ ਖੇਡਦੇ ਨੇ, ਮੇਰਾ ਖਿਆਲ ਇਹ ਤਾਸ਼ ਖੇਡਦਿਆਂ ਮਨ ਉਹਨਾਂ ਨਹੀਂ ਜੇ ਭੱਜਦਾ ਜਿੰਨਾ ਗੁਟਕਾ ਪਕੜ ਕੇ ਮਨ ਭੱਜਦਾ ਹੈ। ਪਹਿਲਾ ਕੰਮ ਇਹ ਹੁੰਦਾ, ਜਦੋਂ ਜਾਪ ਸ਼ੁਰੂ ਹੋਵੇਗਾ ਉਦੋਂ ਮਨ ਦੀ ਭਟਕਣਾ ਸ਼ੁਰੂ ਹੋਵੇਗੀ। ਕਦੀ ਵੀ ਜਗਿਆਸੂ ਉਸ ਭਟਕਣਾ ਨੂੰ ਦੇਖ ਕੇ ਜਾਪ ਨਾ ਛੱਡੇ, ਜੇ ਛੱਡ ਗਿਆ ਸੱਚ ਇਵੇਂ ਮਨ ਹੱਥੋਂ ਬਾਜ਼ੀ ਹਾਰ ਜਾਂਦਾ ਹੈ। ਇੱਥੇ 2 ਬੇਨਤੀਆਂ ਕਰਾਂਗਾ, ਸਿਰਫ ਇਹ ਉਦਾਹਰਣਾਂ ਵਿਦਵਤਾ ਲਈ ਨਹੀਂ, ਇਹ ਮਨ ਨੂੰ ਸਮਝਾਉਣ ਵਾਸਤੇ ਨੇ। ਅਸੀਂ ਕੱਪੜਾ ਪਾਉਂਦੇ ਹਾਂ ਮੈਲਾ ਪਾਣੀ ਦੇ ਵਿੱਚ, ਰਾਤ ਪਰ ਕੱਪੜਾ ਭਿੱਜਾ ਰਹੇ ਤੇ ਕੁਛ ਉਹਦੀ ਮੈਲ ਉਗਲ ਕੇ ਬਾਹਰ ਆ ਜਾਂਦੀ, ਸੁੱਕੇ ਕੱਪੜੇ ਦੀ ਓਨੀ ਮੈਲ ਨਹੀਂ ਉਗਲਦੀ, ਪਾਣੀ ਚ ਡੁੱਬੇ ਹੋਏ ਕੱਪੜੇ ਦੀ ਮੈਲ ਉੱਤੇ ਤਰ ਹੁੰਦੀ ਏ। ਆਮ ਬੰਦਾ ਤੁਰਿਆ ਫਿਰੇ ਅੰਦਰ ਦੀ ਮੈਲ ਦਾ ਕੋਈ ਪਤਾ ਨਹੀਂ, ਪਰ ਜਦੋਂ ਬਾਣੀ ਵਿੱਚ ਮਨ ਨੂੰ ਟੁੱਬੀ ਮਰਵਾਉਂਦਾ ਹੈ ਸੱਚ ਏਵੇ ਇਸ ਮਨ ਦੀ ਮੈਲ ਉਗਲ ਕੇ ਬਾਹਰ ਆਉਂਦੀ। ਹੁਣ ਕੱਪੜੇ ਵਿੱਚੋਂ ਮੈਲ ਨਿਕਲੇ ਤੇ ਸਿਆਣੇ ਬੰਦੇ ਉਸ ਮੈਲ ਨੂੰ ਦੇਖ ਕੇ ਘਬਰਾਉਂਦੇ ਨਹੀਂ, ਉਹ ਸੋਚਦੇ ਨੇ ਦਾ ਹੱਲ ਕੀ ਹੈ, ਕੱਪੜੇ ਨੂੰ ਬਾਹਰ ਕੱਢਣਗੇ, ਉਹਨੂੰ ਸਾਬਣ ਦਾ ਰਗੜਾ ਲਾ ਕੇ ਸਾਬਣ ਨਾਲ ਮਲ ਮਲ ਕੇ ਉਹਨੂੰ ਧੋਣਗੇ, ਫਿਰ ਕਈ ਵਾਰੀ ਉਸ ਕੱਪੜੇ ਨੂੰ ਕੁੱਟਣਾ ਵੀ ਪੈ ਜਾਂਦਾ ਹੈ। ਸੱਚ ਇਹ ਵੇ ਸ਼ੁਰੂਆਤ ਮੈਲ ਉਗਲਣ ਤੋਂ ਵੇ, ਤੇ ਜੇ ਪੂਰੀ ਕਿਰਿਆ ਵਿੱਚੋਂ ਪ੍ਰੋਸੈਸ ਵਿੱਚੋਂ ਨਿਕਲ ਜਾਏ ਉਹੀ ਕੱਪੜਾ ਦੁੱਧ ਵਰਗਾ ਚਿੱਟਾ ਹੋ ਜਾਂਦਾ ਹੈ। ਮੈਂ ਬੇਨਤੀ ਕਰਾਂ ਜਦੋਂ ਜਾਪ ਸ਼ੁਰੂ ਕਰਨੇ ਕੁਝ ਤਾਂ ਗੱਲਾਂ ਬੰਦੇ ਨੂੰ ਇਹ ਸੁਬਹਾ ਦਾ ਪ੍ਰਕਰਨ ਸ਼ੁਰੂ ਹੋਇਆ। ਮੈਂ ਕਦੀ ਵੈਸੇ ਬਹੁਤ ਘੱਟ ਇਸ ਵਿਸ਼ੇ ਤੇ ਬੋਲਿਆ, ਉਹਦੇ ਕਈ ਕਾਰਨ ਨੇ, ਕਿਉਂਕਿ ਸਾਡੇ ਲੋਕਾਂ ਦਾ ਹਾਜ਼ਮਾ ਬੜਾ ਕਮਜ਼ੋਰ ਜੇ, ਉਹ ਸੁਣ ਤੋਂ ਬਾਅਦ ਫਿਰ ਬੰਦੇ ਦੀ ਵਿਆਖਿਆ ਸ਼ੁਰੂ ਕਰਦੇ। ਕੋਈ ਕਹੇਗਾ ਬਾਬੇ ਬਣ ਗਏ, ਕੋਈ ਕਹੇਗਾ ਸੰਤ ਬਣ ਗਏ, ਕੋਈ ਕਹੇਗਾ ਉਪਦੇਸ਼ ਕੀ ਹੋ ਜਾ ਦੇਣ ਲੱਗ ਪਏ। ਮੈਂ ਪ੍ਰਕਰਨ ਇੱਥੇ ਆਇਆ ਤਾਂ ਮੈਂ ਬੇਨਤੀ ਕਰਾਂ ਜਾਪ ਕਰਨ ਵਾਲੇ ਨੂੰ ਕੁਝ ਕੁ ਆਪਣੇ ਜੀਵਨ ਦੇ ਵਿੱਚ ਬੰਦਿਸ਼ਾਂ ਧਾਰਨ ਕਰਨੀਆਂ ਪੈਂਦੀਆਂ। ਜਿੰਨੀ ਦੇਰ ਤੱਕ ਉਹ ਉਹਨਾਂ ਨੂੰ ਅਪਣਾਉਂਦਾ ਨਹੀਂ, ਖਿਮਾ ਕਰਿਓ, ਜਾਪ ਫਲੀਭੂਤ ਨਹੀਂ ਹੁੰਦਾ। ਸਭ ਤੋਂ ਪਹਿਲੀ ਗੱਲ, ਜਿਸ ਨੇ ਰਸਨਾ ਨਾਲ ਜਾਪ ਕਰਨਾ ਹੈ ਉਹ ਗੁਰੂ ਨਾਨਕ ਦਾ ਨਾਮ ਮੰਤਰ ਜਿਸ ਜ਼ਬਾਨ ਤੇ ਹੈ ਉਸ ਜ਼ਬਾਨ ਉੱਤੇ ਨਿੰਦਿਆ ਦਾ ਕੰਟਰੋਲ ਕਰੇ। ਜੇ ਮੰਨ ਲਓ ਜਾਪ ਵੀ ਕਰ ਲਿਆ, ਘੰਟਾ ਜਾਪ ਕੀਤਾ ਤੇ ਪੰਜ ਘੰਟੇ ਲੋਕਾਂ ਦੀ ਨਿੰਦਿਆ ਕੀਤੀ, ਖਿਮਾ ਕਰਿਓ, ਪਾਣੀ ਤਾਂ ਜ਼ਰੂਰ ਪਾਇਆ, ਕਿਤੇ ਜਾਪ ਹਾਥੀ ਦਾ ਇਸ਼ਨਾਨ ਨਾ ਬਣ ਜਾਏ। ਇੱਕ ਘੰਟਾ ਦਰਿਆ ਵਿੱਚ ਹਾਥੀ ਨੂੰ ਨਵਾਇਆ ਵੀ ਪਰ ਬਾਹਰ ਨਿਕਲਿਆ ਮਿੱਟੀ ਫਿਰ ਆਪਣੇ ਉੱਤੇ ਸੱਟ ਲਈ। ਕਿਉਂਕਿ ਸਭ ਤੋਂ ਵੱਡਾ ਰੋਗ ਹੈ ਨਿੰਦਿਆ ਦਾ ਇਹੀ ਕਾਰਨ ਕਿ ਨਿੰਦਕ ਬੰਦੇ ਸਟੇਜ ਤੇ ਬੜਬੋਲੇ ਹੋ ਕੇ ਬੋਲਦੇ ਨੇ ਪਰ ਕਮਾਈ ਵਾਲਾ ਕਿਉਂ ਨਹੀਂ ਉਹਨਾਂ ਦੇ ਵਿਰੋਧ ਵਿੱਚ ਬੋਲਦਾ? ਮਤ ਸਮਝੋ ਕਿ ਉਹਦੇ ਕਮਜ਼ੋਰੀ ਹੈ, ਮਤ ਸਮਝੋ ਉਹਦੇ ਕੋਲ ਸ਼ਬਦ ਜਾਂ ਅੱਖਰ ਨਹੀਂ। ਜਿਹੜਾ ਅੰਦਰ ਦੀ ਪਾਂਦੀ ਹੈ, ਅੰਦਰ ਦਾ ਟੰਡਾਊ ਹੈ, ਉਹ ਯਤਨ ਕਰਦਾ ਹੈ ਕਿ ਜਿਸ ਦੀ ਵੀ ਨਿੰਦਿਆ ਕਰੇਗਾ ਉਹਦੇ ਔਗਣ ਉਹਦੇ ਉੱਪਰ ਅਸਰ ਜ਼ਰੂਰ ਕਰਨਗੇ। ਤਾਂ ਹੀ ਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਨਿੰਦਾ ਭਲੀ ਕਿਸੇ ਕੀ ਨਾਹੀ, ਤੇ ਅਗਲਾ ਸ਼ਬਦ ਕੀ ਵਰਤਿਆ, ਮਨਮੁਖ ਮੁਗਧ ਕਰਨ। ਇੱਕ ਹੋਰ ਬੇਨਤੀ ਕਰਾਂ, ਜਦੋਂ ਸਹਿਜ ਪਾਠ ਕਰੋ ਆਪਣੀ ਡਾਇਰੀ ਨਾ ਰੱਖੋ, ਜਿੱਥੇ ਅਸੀਂ ਅੰਗ ਲਿਖਨੇ ਉੱਥੇ ਸਹਿਜ ਪਾਠ ਵਿੱਚੋਂ ਜਿਹੜੇ ਸ਼ਬਦ ਮਿਲਦੇ ਨੇ, ਪ੍ਰਮਾਣ ਮਿਲਦੇ ਨੇ, ਯਤਨ ਕਰੋ ਉਹਨਾਂ ਨੂੰ ਕਾਪੀ ਤੇ ਲਿਖੋ। ਜਿਹੜੇ ਮਨ ਨੂੰ ਸਮਝਾਉਣ ਵਾਲੇ, ਜੀਵਨ ਕਮਾਉਣ ਵਾਲੇ ਨੇ, ਤੇ ਜੇ ਕਾਪੀ ਵਿੱਚੋਂ ਵਾਰ ਵਾਰ ਉਹਨਾਂ ਤੁਕਾਂ ਦਾ ਪਾਠ ਕਰਾਂਗੇ ਨਾ, ਤੇ ਸੱਚ ਇਸ ਮਨ ਨੂੰ ਬੜੀ ਸੋਝੀ ਮਿਲੇ। ਅਸੀਂ ਅੰਗ ਤਾਂ ਲਿਖਨੇ ਪਰ ਤੁਕਾਂ ਬਹੁਤ ਘੱਟ ਸੱਜਣ ਲਿਖਦੇ। ਹੁਣ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ, ਤੇ ਸਭ ਤੋਂ ਜਿਹੜੀ ਭੈੜੀ ਬਿਮਾਰੀ ਅੰਦਰ ਦੀ ਹੈ ਉਹ ਵਿਖਾਉਮੇ, ਇਹ ਸਾਰੇ ਅਸੀਂ ਇਹਦੀ ਗੱਲ ਕਰਨੇ ਆ। ਤੇ ਗੁਰੂ ਰਾਮਦਾਸ ਕਹਿੰਦੇ ਨੇ ਇਹ ਤਾਂ ਕੰਡਾ ਹੈ, ਤੇ ਜੇ ਕੰਡਾ ਪੈਰ ਵੀ ਚੁੱਭ ਜਾਏ ਭਾਵੇਂ ਮਖਮਲੀ ਜੁੱਤੀ ਪਾ ਕੇ ਵੀ ਤੁਰੇ ਫਿਰੋ, ਜਦੋਂ ਜੁੱਤੀ ਉਤਾਰਾਂਗੇ ਕੰਡੇ ਨੇ ਫਿਰ ਵੀ ਚੁੱਭ ਦੇਣੀ ਹੈ। ਕਿਉਂਕਿ ਜਿੱਥੇ ਕੰਡਾ ਚੁੱਭ ਜਾਏ ਕੰਡਾ ਆਪਣਾ ਕੰਮ ਦਿਨ ਬ ਦਿਨ ਕਰੀ ਜਾਂਦਾ ਹੈ। ਸੋਹਿਲਾ ਸਾਹਿਬ ਚ ਅਸੀਂ ਤੁਕ ਪੜ੍ਹਨੇ ਕਿ ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਖੌਮੇ ਕੰਡਾ ਖੇ, ਜਿਉਂ ਜਿਉਂ ਚੱਲੇ ਚੁਬੇ ਦੁੱਖ ਪਾਵੇ, ਜਮ ਕਾਲ ਸਹੇ ਸਿਰ ਡੰਡਾ ਖੇ। ਸਿਰ ਮੈਂ ਆਉਣਾ ਜਪ ਤੇ ਵੀ ਜਿੱਥੋਂ ਗੱਲ ਸ਼ੁਰੂ ਹੋਈ ਸੀ, ਜੋ ਹਰ ਨਾਮਾ ਹਰ ਮੁਖ ਕਹਿਤੇ। ਦੇਖੋ ਖੌਮੇ ਦਾ ਇਲਾਜ ਹੈ ਪਰ ਨਿੰਦਿਆ ਵਾਲੇ ਦਾ ਕੋਈ ਇਲਾਜ ਨਹੀਂ ਜੀ। ਗੁਰੂ ਗ੍ਰੰਥ ਸਾਹਿਬ ਚ ਤੁਕ ਹੈ ਕਿ ਖੌਮੇ ਦੀਰਘ ਰੋਗ ਹੈ ਆਸਾਂ ਕੀ ਵਾਰ ਵਿੱਚ, ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਯਮ ਦੁੱਖ ਜਾਏ। ਖੌਮੇ ਦਾ ਇਲਾਜ ਕਹਿ ਪਰ ਨਿੰਦਿਆ ਵਾਲੇ ਦਾ ਕੋਈ ਇਲਾਜ ਨਹੀਂ ਜੀ। ਸਭੇ ਔਖਦ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ, ਪਰ ਇੱਕ ਹੀ ਇਲਾਜ ਹੈ ਕਿ ਜਿਸ ਦੀ ਸਾਰੀ ਜ਼ਿੰਦਗੀ ਪਰਮਾਰਥ ਕਮਾਉਣ ਵਾਲੇ ਦੀ ਨਿੰਦਿਆ ਕੀਤੀ, ਜੇ ਉਹਦੇ ਸਾਹਮਣੇ ਹੱਥ ਜੋੜ ਕੇ ਕਹੇ ਕਿ ਇੱਕ ਵਾਰੀ ਮੈਨੂੰ ਬਖਸ਼ ਦੇ, ਸੱਚ ਇਹ ਉਹ ਪਰਉਪਕਾਰੀ ਕਹਿ ਦੇ ਤੈਨੂੰ ਬਖਸ਼ ਦਿੱਤਾ, ਤਾਂ ਨਿੰਦਕ ਵੀ ਬਖਸ਼ਿਆ ਜਾ ਸਕਦਾ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਪੀਤਰ ਹੈ। ਪਰ ਜੇ ਉਹ ਜਿਹਦੀ ਨਿੰਦਿਆ ਕਰ ਰਿਹਾ ਹੈ, ਬਾਬੇ ਦਾਤੂ ਨੇ ਲੱਤ ਮਾਰੀ, ਮੈਂ ਜ਼ਿਆਦਾ ਸਾਖੀ ਚ ਨਹੀਂ, ਉਹਨੇ ਗੁਰੂ ਅਮਰਦਾਸ ਦੇ ਸੀਨੇ ਚ ਲੱਤ ਮਾਰੀ, ਵੱਖੀ ਚ ਲੱਤ ਮਾਰੀ, ਸਰੀਰ ਨੂੰ ਮਾਰੀ ਲੱਤ। ਪਰ ਜਿਸ ਰਾਤ ਉਹ ਸਭ ਕੁਝ ਗੋਇੰਦਵਾਲ ਤੋਂ ਸਮਾਨ ਇਕੱਠਾ ਕਰਕੇ ਗਿਆ, ਬੈਠਾ ਰਿਹਾ, ਕੋਈ ਮੱਥਾ ਟੇਕ ਨਹੀਂ ਆਇਆ, ਰਸਤੇ ਵਿੱਚ ਲੁਟੇਰੇ ਮਿਲੇ, ਉਹਨਾਂ ਨੇ ਚੋਟਾਂ ਮਾਰੀਆਂ, ਸੱਚ ਏਵੇ ਕਿ ਉਸ ਦੇ ਲੱਤ ਦੀ ਦਰਦ ਓਨੀ ਦੇਰ ਤੱਕ ਗਈ ਨਹੀਂ ਜਿੰਨੀ ਦੇਰ ਤੱਕ ਗੁਰੂ ਅਰਜੁਨ ਦੇਵ ਜੀ ਦੇ ਉਹਨਾਂ ਨੇ ਚਰਨ ਨਹੀਂ ਵਰਸੇ। ਜਦੋਂ ਗੁਰੂ ਅਰਜੁਨ ਦੇਵ ਗੋਇੰਦਵਾਲ ਪੋਥੀਆਂ ਲੈਣ ਆਏ, ਆਪ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਬਾਬਾ ਦਾਤੂ ਜੀ ਬਜ਼ੁਰਗ ਹੋ ਚੁੱਕੇ ਸਨ ਪਰ ਲੱਤ ਦੀ ਦਰਦ ਨਹੀਂ ਗਈ। ਅਖੀਰ ਤੇ ਖੱਤ ਜੋੜ ਕੇ ਕਿਹਾ, ਮਾਲਕ ਮੈਂ ਭੁੱਲ ਗਿਆ ਸਾਂ, ਜੋਤ ਤਾਂ ਰੱਬ ਦੀ ਦਾਤ ਹੈ, ਇੱਕ ਕਿਰਪਾ ਕਰੋ ਜਿਹੜੀ ਮੈਂ ਤੀਸਰੇ ਜਾਮੇ ਆਪ ਜੀ ਨਾਲ ਵਧੀਕੀ ਕੀਤੀ, ਮਰਨ ਤੋਂ ਪਹਿਲਾਂ ਇੱਕ ਵਾਰੀ ਮੇਰੇ ਉਸ ਪਾਪ ਨੂੰ ਧੋ ਦਿਓ। ਗੁਰੂ ਅਰਜੁਨ ਦੇਵ ਦੀ ਬਖਸ਼ਿਸ਼ ਨਾਲ ਉਹਨਾਂ ਦੇ ਚਲਾਣੇ ਤੋਂ ਪਹਿਲਾਂ ਇਤਿਹਾਸ ਕਹਿੰਦਾ ਲੱਤ ਦੀ ਦਰਦ ਗਈ ਸੀ। ਜਿਨ੍ਹੇ ਜਾਪ ਕਰਨਾ ਪਹਿਲਾਂ ਉਹ ਕੰਟਰੋਲ ਕਰੇ ਆਪਣੀ ਨਿੰਦਿਆ ਤੇ, ਕਿਉਂਕਿ ਨਿੰਦਿਆ ਜਾਪ ਨੂੰ ਫਲੀਪੂਤ ਨਹੀਂ ਹੋਣ ਦਿੰਦੀ। ਦੂਸਰੀ ਬੇਨਤੀ, ਜਾਪ ਕਰਦਿਆਂ ਈਰਖਾ ਤੋਂ ਗੁਰੇਜ ਕਰੇ। ਤੀਸਰੀ ਬੇਨਤੀ, ਖੈਨ ਤਾਂ ਸਾਰੇ ਬਚਨ ਬਾਣੀ ਦੇ, ਆਪਣੀਆਂ ਅੱਖਾਂ ਤੇ ਕਾਬੂ ਪਾਏ। ਤਿੰਨ ਗੱਲਾਂ ਨੇ, ਅੱਖਾਂ, ਕੰਨ ਤੇ ਜ਼ਬਾਨ। ਤੇ ਉਸ ਤੋਂ ਬਾਅਦ ਜਦੋਂ ਜਾਪ ਸ਼ੁਰੂ ਕਰਨਾ ਰੋਜ਼ਾਨਾ ਯਤਨ ਕਰੇ, ਭਾਵੇਂ ਥੋੜੀ ਤੋਂ ਥੋੜੀ ਦੇਗ ਬਣਾਏ, ਦੇਗ ਬਣਾ ਕੇ ਅਰਦਾਸ ਤੋਂ ਸ਼ੁਰੂ ਕਰੇ ਕਿ ਹੇ ਮੇਰੇ ਮਾਲਕ, ਮੈਂ ਤੇਰੇ ਜਾਪ ਵਿਚ ਤੇਰੀ ਬੰਦਗੀ ਜੁੜਨ ਲੱਗਾ, ਕਿਰਪਾ ਕਰ, ਤਰਸ ਕਰ ਕਿ ਮੇਰੇ ਅੰਦਰ ਦਾ ਟਿਕਾ ਮੈਨੂੰ ਅੱਜ ਬਖਸ਼ ਦੇ। ਖੈ ਇਹ ਸਾਰੀ ਮਰਿਆਦਾ ਵਿਚ, ਕੋਈ ਗੁਰਮਤ ਤੋਂ ਬਾਹਰ ਨਿਕਲ ਕੇ ਨਹੀਂ। ਰਘਬੀਰ ਸਿੰਘ ਬੀਰ, ਉਹਨਾਂ ਦੀਆਂ ਪੁਸਤਕਾਂ ਕਦੀ ਪੜ੍ਹੋ, ਉਹਨਾਂ ਦੀਆਂ ਕਿਤਾਬਾਂ ਨਾਮ ਅਭਿਆਸੀਆਂ ਲਈ ਬੜੀਆਂ ਸਹਾਇਕ ਹੁੰਦੀਆਂ ਨੇ। ਉਹ ਕਹਿੰਦੇ ਨੇ ਜਦੋਂ ਜਾਪ ਸ਼ੁਰੂ ਕਰਨਾ ਤੇ ਸਭ ਤੋਂ ਪਹਿਲਾਂ ਸ਼ਬਦ ਏ ਵਰਤੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ, ਇੱਕ ਕਿਰਪਾ ਕਰੋ ਸਭ ਦਾ ਭਲਾ ਹੋਵੇ। ਉਹਦਾ ਪੁੱਛਿਆ ਵੀ ਇਹਦਾ ਕਾਰਨ ਕੀ, ਕਹਿੰਦੇ ਨੇ ਅਕਸਰ ਜਾਪ ਕਰਦਿਆਂ ਜਾਂ ਮਿੱਤਰ ਚੇਤੇ ਆਉਂਦੇ ਨੇ ਤੇ ਜਾਂ ਦੁਸ਼ਮਣ ਚੇਤੇ ਆਉਂਦੇ, ਜਾਂ ਤਾਂ ਜਿਨ੍ਹਾਂ ਨਾਲ ਲੱਗਦੀ ਉਹ ਚੇਤੇ ਆਈ ਜਾਂਦੇ ਤੇ ਜਾਂ ਜਿਨ੍ਹਾਂ ਨਾਲ ਮੋਹ ਏ ਉਹ ਚੇਤੇ ਆਉਂਦੇ ਨੇ। ਜਦੋਂ ਜਾਪ ਕਰਦੇ ਪਹਿਲਾ ਸ਼ਬਦ ਕਹੀਏ ਕਿ ਮਾਲਕ ਸਭ ਦਾ ਭਲਾ ਕਰੀ, ਸੱਚ ਏਵੇ ਸਰਬੱਤ ਦੇ ਭਲੇ ਵਿਚ ਸਾਰੀ ਕਾਇਨਾਤ ਆ ਜਾਏਗੀ, ਤੇਰੇ ਅੰਦਰ ਫੁਰਨਾ ਨਹੀਂ ਉੱਠੇਗਾ ਤੇ ਉਹਨਾਂ ਦੇ ਫੁਰਨੇ ਤੇਰੇ ਉੱਤੇ ਅਸਰ ਨਹੀਂ ਕਰਨਗੇ, ਕਿਉਂਕਿ ਇਸ ਦੋ ਸ਼ਬਦਾਂ ਦੀ ਅਰਦਾਸ ਵਿਚ ਤਾਕਤ ਹੈ। ਬੇਨਤੀ ਹੈ, ਇਹ ਜਾਪ ਕਰਦਿਆਂ ਕਰਦਿਆਂ ਫਿਰ ਇਹ ਸਿਮਰਨ ਬਣਦਾ ਹੈ। ਰਾਤ ਵੀ ਅਰਜ਼ ਕੀਤੀ ਸੀ, ਸੁਬਹਾ ਵੀ, ਪਹਿਲਾਂ ਬੋਲਾਂਗੇ ਫਿਰ ਸਿਮਰਨ ਬਣੇਗਾ। ਉਹਨੂੰ ਸਿਮਰ ਨੂੰ ਮਹਾਂਪੁਰਖ ਸਪਰਸ਼ ਵੀ ਕਹਿੰਦੇ ਕਿ ਇਹ ਜਪ ਜਿਹੜਾ ਹੈ ਸਾਡੇ ਖਿਰਦੇ ਵਿਚ ਚੱਲਣ ਲੱਗ ਪੈਂਦਾ ਹੈ। ਸਿਮਰਨ ਆਪਣੇ ਆਪ ਅੰਦਰ ਤੁਰਦਾ, ਬੰਦੇ ਨੂੰ ਪਤਾ ਵੀ ਲੱਗਦਾ, ਸੱਚ ਇਵੇਂ ਸੁੱਤਿਆਂ ਵੀ ਬੰਦੇ ਨੂੰ ਪਤਾ ਲੱਗੀ ਜਾਂਦਾ ਹੈ ਕਿ ਮੇਰੇ ਅੰਦਰ ਗੁਰੂ ਦਾ ਸ਼ਬਦ ਆਪਣੇ ਆਪ ਚੱਲ ਰਿਹਾ ਹੈ। ਇਹ ਜਦੋਂ ਸਪਰਸ਼ ਕਰਦਾ ਉਦੋਂ ਫਿਰ ਉਹ ਸਿਮਰਨ ਬਣਦਾ, ਫਿਰ ਉਹ ਬੋਲਾਂ ਦਾ ਮੁਥਾਜ ਨਹੀਂ ਰਹਿੰਦਾ, ਸਿਰਫ ਉਹ ਅੰਦਰ ਦੇ ਕੰਨਾਂ ਦਾ ਮੁਥਾਜ ਹੁੰਦਾ, ਉਹਨੂੰ ਸੁਣਨਾ ਪੈਂਦਾ ਹੈ। ਪਹਿਲਾਂ ਜਪ, ਫਿਰ ਸਪਰਸ਼ ਤੇ ਤੀਸਰੀ ਬੇਨਤੀ। ਦੇਖੋ ਗੁਰਬਾਣੀ ਚ ਇੱਕ ਤਾਂ ਕਿਹਾ ਗਿਆ ਕਿ ਰਸਨਾ ਜਪੀਐ ਏਕ ਨਾਮ, ਅਸੀਂ ਪੜ੍ਹਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰਨਾਮ। ਜਾਂ ਅਸੀਂ ਬਾਣੀ ਚ ਪੜ੍ਹਿਆ ਕਿ ਰਸਨਾ ਨਾਲ ਵਾਹਿਗੁਰੂ ਦੇ ਨਾਮ ਨੂੰ ਜਪੋ। ਦੇਖੋ ਇਹ ਜਿਹੜਾ ਜਾਪ ਹੈ ਇਹ ਅੰਦਰ ਨੂੰ ਸਪਰਸ਼ ਕਰਦਾ ਹੈ, ਫਿਰ ਇਹ ਸਿਮਰਨ ਬਣਦਾ। ਇਹਨੂੰ ਜਦੋਂ ਇਹ ਸਿਮਰਨ ਬਣਦਾ ਆਪਣੇ ਆਪ ਅੰਦਰ ਇੱਕ ਮਿੱਠੀ ਜੀ ਰੋਂ ਚੱਲਦੀ ਰਹਿੰਦੀ ਹੈ। ਹਾਂ, ਜਦੋਂ ਸਿਮਰਨ ਚੱਲਦਾ ਉਦੋਂ ਬਾਹਰੋਂ ਕਿਤੇ ਪਿਆਰੇ ਦੀ ਕੋਈ ਗੱਲ ਕਰੇ ਤੇ ਸਿਮਰਨ ਚਰਨ ਵਾਲੇ ਦੀਆਂ ਅੱਖਾਂ ਆਪਣੇ ਆਪ ਪਾਣੀ ਵਹਿ ਤੁਰਦਾ ਹੈ, ਕਿਉਂਕਿ ਅੰਦਰ ਯਾਦ ਚੱਲ ਰਹੀ ਏ। ਬਾਹਰੋਂ ਪਿਆਰੇ ਦੇ ਗੁਣ ਸੁਣਾਈ ਦਿੱਤੇ, ਉਹਦੇ ਗੁਣਾਂ ਨਾਲ ਅੰਦਰ ਉਛਲਿਆ ਤੇ ਖਾਂ ਦੁਨੀਆਂ ਨੂੰ ਲੋਕ ਰੋਜ਼ ਰੋਂਦੇ, ਜੇ ਕਦੀ ਰੱਬ ਲਈ ਕੋਈ ਰੋਵੇ। ਸੱਚ ਏਵੇ ਕਿ ਦਰਿਆ ਦੇ ਵਿਚ ਖੜ ਆਵੇ ਤੇ ਕਿਨਾਰੇ ਦੀ ਗੰਦਗੀ ਰੋੜ ਕੇ ਸਫਾਈ ਕਰ ਦਿੰਦਾ, ਅੰਦਰ ਬੈਰਾਗ ਦਾ ਖੜ ਆਵੇ ਤੇ ਕਰੋੜਾਂ ਜਨਮਾਂ ਦੇ ਪਾਪਾਂ ਦੀ ਮੈਲ ਰੋੜ ਕੇ ਲੈ ਜਾਂਦਾ। ਪਰ ਕਿਸੇ ਅੰਦਰ ਨਿਕਲੇ ਜਪ, ਫਿਰ ਉਹ ਬਣੇਗਾ ਸਪਰਸ਼, ਅੰਦਰ ਚੱਲੇਗਾ। ਤੀਸਰਾ ਕੀ ਹੋਵੇਗਾ? ਇਸ ਤੋਂ ਅੱਗੇ ਨੂੰ ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਬਿਨ ਜੇ ਵਾ ਜੋ ਜਪੈ ਖਿਆਏ, ਜਬਾਨ ਤੋਂ ਬਿਨਾਂ ਚੱਲੇ। ਜਿਹਨੂੰ ਸਤਿਗੁਰੂ ਨੇ ਕਿਹਾ ਅੰਤਰ ਗੁਰ ਆਰਾਧਨਾ, ਜਿਹਨੂੰ ਭਗਤ ਰਵਿਦਾਸ ਸਾਹਿਬ ਨੇ ਕਿਹਾ ਚਿੱਤ ਸਿਮਰਨ ਕਰੋ ਨੈਣ ਅਵਲੋਕ ਨੂੰ। ਚਿੱਤ, ਅੰਤਰ ਜਾਂ ਖਿਰਦੈ, ਨਾਮ ਜਪਣ ਦੀ ਗੱਲ ਕਹੀ। ਹੁਣ ਇਸ ਤੋਂ ਅੱਗੇ ਜਦੋਂ ਇਹ ਜਾਪ ਸਪਰਸ਼ ਬਣਦਾ, ਅੰਦਰ ਚੱਲਦਾ, ਫਿਰ ਕੁਝ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜਿਵੇਂ ਖੂਨ ਅੰਦਰ ਸਰਕਲ ਦੌੜਦਾ, ਕਹਿੰਦੇ ਸੱਚ ਏਵੇ ਨਾਮ ਸ਼ਬਦ ਪੂਰੇ ਪ੍ਰਾਣਾ ਦੇ ਵਿਚ ਦੌੜਨ ਲੱਗ ਪੈਂਦਾ ਹੈ। ਵੈਸੇ ਅਸ਼ਾਰਾ ਮਹਾਰਾਜ ਜੀ ਨੇ ਕੀਤਾ ਕਿ ਏਕ ਸ਼ਬਦ ਮੇਰਾ ਪ੍ਰਾਣ ਵਸਤਕ ਹੈ। ਉਹ ਕਿਹੜਾ ਸ਼ਬਦ ਹੈ ਜਿਹੜਾ ਪ੍ਰਾਣ ਚ ਚੱਲ ਪਿਆ? ਸਾਰੇ ਬਾਣੀ ਦੇ ਸ਼ਬਦ ਨੂੰ ਜੋਗ ਮਤ ਨਾਲ ਨਾ ਜੋੜੋ, ਤੇ ਕੰਮ ਹੀ ਬੜਾ ਸੌਖਾ ਹੈ, ਕਮਾਈ ਕਰਨੀ ਨਹੀਂ। ਜੇ ਕੋਈ ਤੁਰਦਾ ਇਹ ਫਲਾਣੇ ਵਾਲੇ ਪਾਸੇ ਤੁਰ ਪਿਆ, ਇਹ ਟਿੰਗੜੇ ਵਾਲੇ ਤੇ ਵੈਸੇ ਮੇਰਾ ਖਿਆਲ ਹੈ ਕਿ ਜਾਪ ਕਰਨ ਵਾਲੇ ਨੂੰ ਸਿਮਰਨ ਕਰਨ ਵਾਲੇ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਚਾਹੀਦਾ, ਕਿਸੇ ਕਥਾਵਾਚਕ ਨੂੰ ਘੱਟ ਹੀ ਉਹ ਪੁੱਛੇ ਕਿਉਂਕਿ ਜੇ ਉਹਨੇ ਖੁਦ ਨਹੀਂ ਜਪਿਆ ਉਹ ਦੱਸ ਕੀ ਸਕੇ। ਬਸ ਇੱਥੇ ਇੱਕ ਸਮੱਸਿਆ ਖੜੀ ਹੋ ਜਾਂਦੀ। ਮੈਂ ਰਾਤ ਵੀ ਅਰਜ਼ ਕੀਤੀ ਸੀ, ਆਪ ਸਰੋਵਰ ਚ ਪਾਣੀ ਚ ਕਦੀ ਪੈਰ ਨਹੀਂ ਪਾਇਆ ਤੇ ਜਿਹੜਾ ਇਸ਼ਨਾਨ ਕਰਦਾ ਪਿਆ ਨਿੰਦਿਆ ਉਹਦੀ ਹੁੰਦੀ ਪਈ। ਮੈਂ ਪ੍ਰਕਰਨ ਚ ਕਿਸੇ ਤੇ ਤਰਕ ਨਹੀਂ। ਦੇਖੋ ਜਿਹੜਾ ਉਹ ਸ਼ਬਦ ਹੈ ਉਹ ਜਦੋਂ ਅੰਦਰ ਸਾਡੇ ਵਿਚ ਰਸਦਾ, ਚੌਥੀ ਕਿਰਪਾ ਹੁੰਦੀ ਏ ਆ ਜਿਹਨੂੰ ਆਪਾਂ ਰੋਮ ਰੋਮ ਕਹਿੰਦੇ। ਗੁਰਬਾਣੀ ਨੇ ਕਿਹਾ ਕਿ ਉਸ ਗੁਰਮੁਖ ਦੇ ਰੋਮ ਰੋਮ ਅੰਦਰ ਨਾਮ ਦੀ ਚਰਨਾੜ ਛੁੜਦੀ ਹੈ। ਇਹ ਸਚਾਈ ਏ, ਸਰੀਰ ਤੇ ਵਾਪਰਦਾ। ਮੰਨ ਲਓ ਮੈਂ ਇੱਕ ਉਦਾਹਰਨ ਦੇਣਾ ਕਿ ਆਦਮੀ ਡਰ ਗਿਆ, ਕਦੀ ਦੇਖੋ ਕਿ ਆਪਣੀ ਬਾਡੀ ਦੇ ਰੋਮ ਮਨ ਦੀਆਂ ਅਵਸਥਾਵਾਂ ਤੇ ਵੱਖ ਵੱਖ ਤਰ੍ਹਾਂ ਦੀ ਹਰਕਤ ਕਰਦੇ। ਜਦੋਂ ਬੰਦਾ ਡਰਦਾ ਉਦੋਂ ਇਹਦੇ ਰੋਮ ਇਸ ਤਰ੍ਹਾਂ ਖੜੇ ਹੋ ਜਾਂਦੇ ਨੇ ਜਿਵੇਂ ਮਾਨੋ ਕੰਡੇ ਖੜੇ ਹੋ ਜਾਂਦੇ। ਕਿ ਉਹ ਮਨ ਦੀ ਅਵਸਥਾ ਰੋਮਾਂ ਤੇ ਅਸਰ ਨਹੀਂ ਕਰ ਰਹੀ? ਜਦੋਂ ਬੰਦਾ ਭੈ ਪੀਤ ਹੁੰਦਾ ਉਦੋਂ ਇਹਦੀ ਬਾਡੀ ਦਾ ਢਾਂਚਾ ਹੋਰ ਢੰਗ ਦਾ ਹੋ ਜਾਂਦਾ। ਸੱਚ ਇਵੇਂ ਜਦੋਂ ਅੰਦਰ ਸ਼ਬਦ ਕਿਰਪਾ ਕਰਦਾ ਜਿਤਨੇ ਰੋਮ ਨੇ ਇੱਕ ਇੱਕ ਰੋਮ ਜ਼ੁਬਾਨ ਬਣ ਕੇ ਪਰਮਾਤਮਾ ਦੀ ਕੀਰਤੀ ਕਰਨ ਲੱਗ ਪੈਂਦੀ। ਇਸੇ ਕਰਕੇ ਗੁਰੂ ਨੇ ਜਦੋਂ ਕੇਸਾਂ ਦੀ ਗੱਲ ਕੀਤੀ, ਦਾਸ ਪਿੱਛੇ ਜਿਹਾ ਕਥਾ ਅਰਜ਼ ਕਰਕੇ ਆਇਆ ਕਿ ਆਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਇਹ ਦੋ ਸ਼ਬਦ ਸਿੱਖ ਕਦੀ ਨਾ ਭੁੱਲੇ। ਤਾਂ ਹੀ ਤਾਂ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦੇ ਕੇ ਕਿਹਾ ਵਾਸੀ ਤੂੰ ਆਨੰਦਪੁਰ ਦਾ ਹੈ ਪਰ ਜਨਮ ਤੇਰਾ ਕੇਸਗੜ੍ਹ ਦਾ ਹੈ। ਵਾਸੀ ਵਿੱਚ ਤੇ ਜਨਮ ਚ ਫਰਕ ਹੈ ਨਾ। ਹੁਣ ਲੁਧਿਆਣੇ ਵਿੱਚ ਕੋਈ ਰਹੇ, ਇੱਕ ਸ਼ਹਿਰ ਦਾ ਨਾਮ ਲੁਧਿਆਣਾ ਹੈ ਪਰ ਜਿੱਥੇ ਜਨਮ ਹੋਇਆ ਉਹ ਵੱਖਰਾ ਇੱਕ ਘਰ ਹੈ। ਵਾਸੀ ਆਨੰਦਪੁਰ ਦੇਖਾਂ ਤੇ ਜਿੱਥੇ ਜਨਮ ਹੋਇਆ ਉਹਦਾ ਨਾਮ ਕੇਸਗੜ੍ਹ ਹੈ। ਜੇ ਕੇਸਗੜ੍ਹ ਦਾ ਨਿਸ਼ਾਨ ਝੁੱਲੇਗਾ ਤੇ ਆਨੰਦਪੁਰ ਕਦੀ ਵੀ ਉੱਜੜ ਨਹੀਂ ਸਕਦਾ। ਸੱਚ ਇਵੇਂ ਜਿਹਦਾ ਕੇਸਗੜ੍ਹ ਉੱਤੋਂ ਖਤਮ ਹੋ ਗਿਆ ਉਹਦਾ ਆਨੰਦਪੁਰ ਕਿੱਥੇ ਵਸਣਾ? ਅੱਜ ਕੇਸ ਨੇ ਦਿੱਤੇ ਇੱਕ ਕਿਲਾ ਹੈ, ਕੇਸਗੜ੍ਹ ਕਾਇਮ ਹੈ ਤੇ ਆਨੰਦਪੁਰ ਨੂੰ ਕਦੀ ਤੱਤੀ ਵਾਹ ਨਹੀਂ ਲੱਗਦੀ। ਅੱਜ ਵੀ ਤੁਸੀਂ ਦੇਖੋ ਮਹਾਕਮ ਨੇ ਆਨੰਦਪੁਰ ਉਜਾੜਿਆ। ਮੈਂ ਪਿਛਲੇ ਦਿਨੀ ਬੇਨਤੀ ਕਰਕੇ ਆਇਆ ਕਿ ਤਿੰਨ ਤਰੀਕਾਂ ਪੋਹ ਦੇ ਮਹੀਨੇ ਵਿੱਚ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਨਾ ਭੁੱਲੇ। ਉਹ ਤਿੰਨ ਤਰੀਕਾਂ ਵਿੱਚੋਂ ਛੇ ਪੋਹ ਦੀ ਰਾਤ ਕਦੀ ਨੀ ਸਿੱਖਾਂ ਨੂੰ ਭੁੱਲਣੀ ਚਾਹੀਦੀ, ਦੂਸਰਾ ਅੱਠ ਪੋਹ ਦੀ ਦੁਪਹਿਰ ਕਦੀ ਨਾ ਭੁੱਲੋ ਤੇ ਤੀਸਰਾ 13 ਪੋਹ ਦਾ ਢਲਦਾ ਹੋਇਆ ਦਿਨ ਕਦੀ ਨਾ ਭੁੱਲੋ। ਇਹ ਤਿੰਨ ਤਰੀਕਾਂ ਪੋਹ ਦੀਆਂ ਸਾਡੇ ਅੰਦਰ ਨੂੰ ਝੰਜੋੜ ਕੇ ਰੱਖ ਜਾਣ। ਛੇ ਪੋਹ ਦੀ ਰਾਤ ਤਾਂ ਨਹੀਂ ਭੁੱਲਣੀ ਕਿ ਉਸ ਰਾਤ ਕਲਗੀ ਵਾਲੇ ਨੇ ਅੱਧੀ ਰਾਤ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਛੇ ਪੋਹ ਦੀ ਰਾਤ, ਸੱਤ ਪੋਹ ਦਾ ਦਿਨ ਚੜ੍ਹਨਾ ਹੈ। ਅੱਠ ਪੋਹ ਤਾਂ ਨਹੀਂ ਭੁੱਲਣਾ ਕਿਉਂਕਿ ਦੁਪਹਿਰ ਢਲਣ ਤੋਂ ਬਾਅਦ ਹਜ਼ੂਰ ਦੇ ਵੱਡੇ ਸਾਹਿਬਜ਼ਾਦੇ ਅੱਠ ਪੋਹ ਨੂੰ ਅੱਖਾਂ ਸਾਹਮਣੇ ਪੁਰਜਾ ਪੁਰਜਾ ਕੱਟ ਸ਼ਹੀਦ ਹੋਏ ਸਨ। 13 ਪੋਹ ਤਾਂ ਨਹੀਂ ਭੁੱਲਣਾ ਕਿਉਂਕਿ 13 ਪੋਹ ਨੂੰ ਸ਼ਾਮ ਢਲਣ ਤੋਂ ਪਹਿਲਾਂ ਦੁਪਹਿਰ ਢਲਦੀ ਪਈ ਹੈ ਤੇ ਸ਼ਾਮ ਤੋਂ ਪਹਿਲਾਂ ਦੋਨਾਂ ਲਾਲਾਂ ਨੂੰ ਕੋਹ ਕੇ ਛੋਟਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਮੇਰਾ ਖਿਆਲ ਇਹ ਤਾਂ ਗੁਰਦੁਆਰੇ ਵਿੱਚ ਹਰ ਸਿੱਖ ਨੂੰ ਪਤਾ ਹੋਵੇ। 6 ਪੋਹ ਆ ਪੁੱਛੋ ਕਿਤੇ ਆ ਕਰਬਲਾ ਦੇ ਜੰਗ ਦੀ ਗੱਲ ਚੱਲੀ ਏ, ਛੋਟੇ ਤੋਂ ਛੋਟੇ ਮੁਸਲਮਾਨ ਦੇ ਬੱਚੇ ਨੂੰ ਪੁੱਛ ਕੇ ਦੱਸ ਦਿਓ, ਪੁੱਛੋ ਇੱਕੋ ਦਮ ਦੱਸੇਗਾ ਕਿ ਤਾਜ਼ੀਏ ਦੀ ਤਰੀਕ ਕਿਹੜੀ ਹੁੰਦੀ ਹੈ, ਹਜ਼ਰਤ ਹਸਨ ਤੇ ਹੁਸੈਨ ਦੀ ਸ਼ਹੀਦੀ। ਪਰ ਮੈਂ ਪ੍ਰਕਰਨ ਵਿੱਚ ਰਹਿ ਕੇ ਬੇਨਤੀ ਕਰਾਂਗਾ, ਵਿਸ਼ੇ ਤੋਂ ਨਿਕਲਾ ਨਾ, ਕਿ ਦੇਖੋ ਜਪ ਇਹ ਸਪਰਸ਼ ਕਰੇਗਾ, ਸੱਚ ਇਵੇਂ ਇਹ ਸਰੀਰ ਅੰਦਰ ਰਚੇਗਾ। ਮੇਰੇ ਸਤਿਗੁਰੂ ਨੇ ਕਿਹਾ ਕਿ ਇਹ ਹੀ ਸਿਮਰਨ ਬਣਦਾ ਹੋਇਆ ਤੇਰੇ ਰੋਮ ਰੋਮ ਵਿੱਚ ਨਾਮ ਦੀ ਆਵਾਜ਼ ਆਏਗੀ। ਇਹਨੂੰ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੇ। ਇਸ ਤੋਂ ਅਗਲੀ ਕਿਰਪਾ ਕੀ, ਜਦੋਂ ਸਰੀਰ ਵਿੱਚ ਨਾਮ ਦੀ ਬਖਸ਼ਿਸ਼ ਹੋਵੇ ਉਦੋਂ ਬੰਦਾ ਬਾਹਰ ਝਾਤੀ ਮਾਰੇ। ਗੁਰੂ ਰਾਮਦਾਸ ਕਹਿੰਦੇ ਨੇ ਕੋਈ ਬੋਲ ਐਸਾ ਨਹੀਂ ਜਿਸ ਬੋਲ ਵਿੱਚੋਂ ਪਰਮਾਤਮਾ ਦੀ ਆਵਾਜ਼ ਨਾ ਸੁਣਾਈ ਦੇਵੇ, ਪਰ ਪਹਿਲਾਂ ਅੰਦਰ ਬਖਸ਼ਿਸ਼ ਹੋਵੇ। ਦੇਖੋ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੁੰਦਾ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਖੈ ਨੀ ਖੋਰ। ਤਿੰਨ ਸ਼ਬਦ ਵਰਤੇ, ਮੀਨ ਮੱਛੀ, ਮ੍ਰਿਗ ਦਾ ਅਰਥ ਏ ਖਰਨ ਤੇ ਪੰਖੇਰੂ ਦਾ ਅਰਥ ਏ ਪੰਛੀ। ਹੁਣ ਆਪਾਂ ਕਹਾਂਗੇ ਚਿੜੀਆਂ ਤਾਂ ਚਹਿਕਦੀਆਂ ਨੇ, ਪੰਛੀ ਬੋਲਦੇ ਨੇ, ਪਰ ਸੱਚ ਇਹ ਬੰਦਗੀ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਨੇ ਨਹੀਂ, ਪੰਛੀ ਚਹਿਕਦੇ ਨੀ, ਪੰਛੀਆਂ ਦੇ ਚਹਿਕਣ ਵਿੱਚ ਵੀ ਸਿਮਰਨ ਦੀ ਆਵਾਜ਼ ਹੈ। ਬਾਬਾ ਫਰੀਦ ਸਾਹਿਬ ਦਾ ਇੱਕ ਅੰਮ੍ਰਿਤ ਸ਼ਲੋਕ ਹੈ ਕਿ ਖਉ ਬਲਖਾਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਹੁਣ ਰੱਬ ਨਾ ਛੋਡਣ ਪਾਸ ਇਹ ਪੰਛੀ ਲਈ ਕਿਹਾ ਜਾਪ ਸਾਹਿਬ ਦਾ ਪਾਠ ਕਰਨੇ ਰੋਜ਼ ਤੇ ਧੰਨ ਗੁਰੂ ਕਲਗੀਧਰ ਕਹਿੰਦੇ ਨੇ ਕਿ ਤੂੰ ਅਜੇ ਸ਼ੁਰੂਆਤ ਕੀਤੀ ਏ ਦੇਖ ਤੂੰ ਜਪਣਾ ਸ਼ੁਰੂ ਕਰ ਤੂੰ ਜਾਪ ਕਰ ਤੂੰ ਕਹਿੰਦਾ ਮੇਰੇ ਅੰਦਰੋਂ ਸੁਣਾਈ ਨਹੀਂ ਦਿੰਦਾ ਜਿੱਦਣ ਸ਼ਬਦ ਦੀ ਕਿਰਪਾ ਵਰਤੇਗੀ ਬਾਹਰ ਸੈਰ ਕਰੇਗਾ ਸੱਚ ਏਵੇ ਸੈਰ ਕਰਦਿਆਂ ਤੈਨੂੰ ਰੁੱਖਾਂ ਦੇ ਪੱਤਿਆਂ ਵਿੱਚੋਂ ਵੀ ਵਾਹਿਗੁਰੂ ਸੁਣਾਈ ਦੇਗਾ ਤਰੈ ਭਵਨ ਮਖੀਪ ਸੁਰ ਨਰ ਅਸੁਰ ਤੇ ਅਗਲੀਆਂ ਤੁਕਾਂ ਨੇ ਨੇਤ ਨੇਤ ਬਣ ਤ੍ਰਿਣ ਬਣ ਤ੍ਰਿਣ ਦੋ ਸ਼ਬਦ ਜੰਗਲ ਦੇ ਤਿਨਕੇ ਵੀ ਨੇਤ ਨੇਤ ਕਹਿੰਦੇ ਪਏ ਨੇ ਮੈਂ ਬੇਨਤੀ ਕਰਾਂ ਉਹ ਭਗਤ ਧੰਤਾ ਯੋਗ ਜਿਹੜੇ ਮੁੱਖ ਤੋਂ ਖਰੀ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਖਸ਼ਿਸ਼ ਕੀਤੀ ਕਹਿੰਦੇ ਨੇ ਜਿਸ ਥਾਂ ਤੇ ਰੋਜ਼ ਮੂੰਹ ਤੋਂ ਬੋਲ ਕੇ ਵਾਹਿਗੁਰੂ ਕਿਹਾ ਜਾਏ ਭਾਵੇਂ ਘਰ ਹੋਵੇ ਭਾਵੇਂ ਗੁਰਦੁਆਰਾ ਹੋਵੇ ਭਾਵੇਂ ਦੁਕਾਨ ਹੋਵੇ ਮੈਂ ਰਾਤ ਸਵੇਰੇ ਵੀ ਅਰਜ਼ ਕੀਤੀ ਭਾਵੇਂ ਆਪਣੀ ਗੱਡੀ ਕਿਉਂ ਨਾ ਹੋਵੇ ਜਿੱਥੇ ਜ਼ਬਾਨ ਨਾਲ ਬੋਲ ਕੇ ਵਾਹਿਗੁਰੂ ਕਿਹਾ ਜਾਏਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਥੋਂ ਦਾ ਵਾਤਾਵਰਨ ਹੀ ਚੇਂਜ ਹੋਣ ਲੱਗ ਪੈਂਦਾ ਹੈ ਉਹ ਅਗਲੇ ਦੀ ਕਮਾਈ ਹੈ ਜਿਹੋ ਜੀ ਕਮਾਈ ਜਿੱਥੇ ਜਾਪ ਕੋਈ ਕਰੇਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੁੱਖ ਦੀ ਬਾਤ ਛੱਡੋ ਉਹ ਸਰੀਰ ਵੀ ਧਨ ਤੇ ਜਿਸ ਸ਼ਹਿਰ ਵਿੱਚੋਂ ਜਾਪ ਕਰਨ ਵਾਲਾ ਰਹਿੰਦਾ ਉਸ ਸ਼ਹਿਰ ਉੱਤੇ ਵੀ ਅਸਰ ਹੋਣ ਲੱਗ ਪੈਂਦਾ ਕਬੀਰ ਸੋਈ ਮੁੱਖ ਧਨ ਹੈ ਜੇ ਮੁੱਖ ਕਹੀ ਹੈ ਰਾਮ ਜੇ ਮੁੱਖ ਕਹੀ ਹੈ ਰਾਮ ਧਨ ਧਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤੇ ਕਬੀਰ ਸੋਈ ਮੁੱਖ ਧਨ ਹੈ ਜੇ ਮੁੱਖ ਕਹੀ ਹੈ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ ਹੁਣ ਪਿੰਡ ਸ਼ਬਦ ਵਰਤਿਆ ਅਗਲਾ ਸ਼ਬਦ ਕਹਿ ਸੰਤ ਕਿਉਂਕਿ ਭਗਤ ਸੰਤ ਤੇ ਸਾਧ ਸ਼ਬਦ ਜਿਸ ਦਿਨ ਪਰਸੋਂ ਕਥਾ ਸ਼ੁਰੂ ਕੀਤੀ ਸੀ ਮੈਂ ਕਰਜ਼ ਕੀਤੀ ਸੀ ਨੈਗੇਟਿਵ ਅਪਰੋਚ ਲੈ ਕੇ ਨਹੀਂ ਸਾਡੀ ਇੱਕ ਸਮੱਸਿਆ ਹੈ ਅੱਜ ਜਿਹੜੀ ਗੱਲ ਅਸੀਂ ਸਟੇਜ ਤੋਂ ਕਹਿਣ ਤੋਂ ਕੰਨੀ ਕਤਰਾਨੇ ਆ ਤੇ ਜਿਸ ਤਰ੍ਹਾਂ ਸਾਰੇ ਬੋਲਦੇ ਨੇ ਆਪਾਂ ਉਸੇ ਤਰ੍ਹਾਂ ਬੋਲੀ ਜਾਂਦੇ ਸੱਚੀ ਹੋਵੇ ਥੋੜੀ ਜਿਹੀ ਕਥਾ ਕਰ ਲਓ ਬਾਕੀ ਸੰਤਾਂ ਦੀ ਨਿੰਦਿਆ ਕਰੋ ਕੁਝ ਪ੍ਰਬੰਧਕਾਂ ਦੀ ਕਰੋ ਕੁਝ 500 ਸੰਗਤ ਨੂੰ ਝਿੜਕਾ ਮਾਰੋ ਫਤਿਹ ਬੁਲਾਓ ਕਥਾ ਪੂਰੀ ਹੋ ਗਈ ਇਹ ਸਾਡੀ ਕਥਾ ਹੈ ਅੱਜ ਕੱਲ੍ਹ ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਪਿਰਚੁਅਲਿਟੀ ਹੈ ਕਿ ਇਹਨੂੰ 1469 ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਲੈ ਕੇ 1708 ਤੱਕ ਮੰਨੇ ਮੈਂ ਇੱਕ ਦਲੀਲ ਦੇਣ ਲੱਗਾ 1469 ਨੂੰ ਗੁਰੂ ਨਾਨਕ ਸਾਹਿਬ ਦੀ ਆਮਦ ਹੋਈ ਹੈ 1708 ਨੂੰ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ ਉਸ ਸਮੇਂ ਦੇ ਦਰਮਿਆਨ 69 ਤੋਂ ਲੈ ਕੇ 1708 ਤੱਕ ਬਾਕੀ ਇੱਕ ਸਦੀ ਤਾਂ ਸਿੱਖਾਂ ਤੇ ਰੱਜ ਕੇ ਜ਼ੁਲਮ ਹੋਇਆ ਸੱਚ ਏਵੇ 1708 ਤੋਂ ਲੈ ਕੇ ਤੇ ਸ਼ੇਰੇ ਪੰਜਾਬ ਦੇ ਰਾਜ ਤੱਕ ਜਿੰਨੇ ਪੱਤਰੇ ਫੁੱਲੋਗੇ ਹਰ ਪੱਤਰੇ ਵਿੱਚੋਂ ਸਿੱਖਾਂ ਦਾ ਖੂਨ ਸਿੰਮਦਾ ਨਜ਼ਰ ਆਵੇਗਾ ਇੱਕ ਸਦੀ ਮਾਰ ਖਾਧੀ ਸਿੱਖਾਂ ਹੁਣ ਜਿਹੜੀ ਸਪਿਰਚੁਅਲਿਟੀ ਏ ਰੂਹਾਨੀਅਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਰੱਖ ਦਿੱਤੀ ਅਸੀਂ ਸਾਰੇ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਹੇ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ ਨਾਲ ਕਿਹਾ ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂ ਪਏਗੀ ਜਿਹੜਾ ਸਿੱਖ ਗ੍ਰੰਥ ਨੂੰ ਗੁਰੂ ਜਾਣੇਗਾ ਉਹਦੀ ਘਾਲ ਥਾਂ ਪਏਗੀ ਜੇ ਇਹ ਜੋਤ ਅਬਚਲੀ ਜੋਤ ਨਿਰੰਜਨੀ ਜੋਤ ਹਰ ਰੂਪ ਜੋਤ 1469 ਤੋਂ ਲੈ ਕੇ ਵੱਖ ਵੱਖ 10 ਸਰੀਰਾਂ ਵਿੱਚ ਵਰਤਦੀ 1708 ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਸੰਭੋ ਗਏ ਹਾਲਾਂਕਿ ਸ਼ਬਦ ਦੀ ਪ੍ਰਧਾਨਤਾ ਤਾਂ ਗੁਰੂ ਨਾਨਕ ਸਾਹਿਬ ਵੇਲੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਪਰ ਜਦੋਂ ਰਸਮੀ ਤੌਰ ਤੇ ਮੱਥਾ ਟੇਕ ਦਿੱਤਾ ਇੱਥੇ ਗੁਰੂ ਸਾਹਿਬ ਨੇ ਇਹ ਤੇ ਨਹੀਂ ਸੀ ਕਿਹਾ ਕਿ ਅੱਜ ਮੈਂ ਮੱਥਾ ਟੇਕ ਚੱਲਿਆ ਅੱਜ ਤੋਂ ਬਾਅਦ ਕਮਾਈ ਵਾਲੇ ਕੋਈ ਨਹੀਂ ਪੈਦਾ ਹੋਣੇ ਕਿਉਂਕਿ ਕਹਾਣੀ ਖਤਮ ਹੋ ਗਈ ਮੇਰੀ ਬੇਨਤੀ ਸੁਣਿਓ ਥੋੜੀ ਜਿਹੀ ਧਿਆਨ ਨਾਲ ਜੇ ਗੁਰੂ ਨਾਨਕ ਦੀ ਜੋਤ ਨਿਰੰਤਰ ਹਰ ਥਾਂ ਤੇ ਵਰਤਦੀ ਪਈ ਹੈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰੂਪ ਵਿੱਚ ਅੱਜ ਵੀ ਵਰਤਦੀ ਹੈ ਤੇ ਜੁਗੋ ਜੁਗ ਅਟਲ ਸ਼ਬਦ ਤਾਂ ਵਰਤਨੇ ਆ ਕਿ ਰਹਿੰਦੀ ਦੁਨੀਆਂ ਤੱਕ ਇਹ ਜੋਤ ਵਰਤੇਗੀ ਜੇ ਉਹੀ ਜੋਤ ਸ਼ਬਦ ਰੂਪ ਵਿੱਚ ਸਭ ਥਾਵਾਂ ਤੇ ਵਰਤਦੀ ਏ ਤੇ ਅੱਜ ਵੀ ਜਿਹੜਾ ਸ਼ਬਦ ਨੂੰ ਕਮਾਏਗਾ ਉਹਨੂੰ ਉਹ ਜੀਵਨ ਮਿਲੇਗਾ ਜਿਹੜਾ ਗੁਰੂ ਕਾਲ ਵੀ ਜੀਵਨ ਮਿਲਦਾ ਸੀ ਕਿਉਂਕਿ ਸ਼ਬਦ ਨਿਰੰਤਰ ਆਪਣਾ ਕੰਮ ਕਰੀ ਜਾ ਰਿਹਾ ਹੈ ਸ਼ਬਦ ਉਹੀ ਏ ਮੇਰੀ ਬੇਨਤੀ ਸ਼ਾਇਦ ਸਮਝੋਗੇ ਤੁਸੀਂ ਜੇ ਨਿਰੰਤਰ ਜੋਤ ਵਰਤਦੀ ਪਈ ਏ ਤੇ ਇਸ ਨੂੰ ਜਪਣ ਵਾਲੇ ਜਿਹੜੇ ਸਿੱਖ ਨੇ ਉਹ ਵੀ ਨਿਰੰਤਰ ਗੁਰੂ ਦੀ ਹਜ਼ੂਰੀ ਵਿੱਚ ਪੈਦਾ ਹੁੰਦੇ ਰਹਿਣਗੇ ਇਹ ਗੱਲ ਵੱਖਰੀ ਕਿ ਉਹ ਇਸ਼ਤਿਹਾਰੀ ਸੰਤ ਨਹੀਂ ਹੋਣਗੇ ਬੇਨਤੀ ਮੇਰੀ ਸੁਣਿਓ ਕਮਾਈ ਵਾਲੇ। ਹੁਣ ਸੰਤ ਸ਼ਬਦ ਹੈ, ਇਹਦੇ ਸਬੰਧੀ ਮੈਂ ਅਰਜ਼ ਜ਼ਰੂਰ ਕਰਨੀ ਚਾਹਨਾ। ਦੋ ਪੱਖ ਨੇ, ਇੱਕ ਤਾਂ ਸੱਚਮੁੱਚ ਉਹ ਨੇ ਜਿਨ੍ਹਾਂ ਨੇ ਲੋਕਾਂ ਦੀਆਂ ਜੇਬਾਂ ਰੱਜ ਕੇ ਕੱਟੀਆਂ ਤੇ ਕੱਟ ਵੀ ਰਹੇ ਨੇ, ਸ਼ਬਦਾਂ ਨੂੰ ਕਹਿਣ ਲੱਗਿਆ ਸੰਕੋਚ ਨਹੀਂ। ਦੂਜੇ ਉਹ ਨੇ ਜਿਹੜੇ ਸੱਚ ਏਵੇ ਕਦੀ ਬਾਹਰ ਵੀ ਨਹੀਂ ਆਏ, ਅੰਤਰ ਆਤਮੇ ਸੇਵਾ ਕਰਦੇ ਨੇ। ਸੰਤ ਕਿਸੇ ਦੀ ਪੱਗ ਦਾ ਮੁਥਾਜ ਨਹੀਂ, ਬਖਸ਼ਿਓ, ਸੰਤ ਕਿਸੇ ਦੇ ਚੋਲੇ ਦਾ ਮੁਥਾਜ ਨਹੀਂ, ਸੱਚ ਏਵੇ ਸੰਤ ਕਿਸੇ ਡੇਰੇ ਦਾ ਮੁਥਾਜ ਨਹੀਂ। ਹੋ ਸਕਦਾ ਇਸ ਘਰ ਦੇ ਅੰਦਰ ਹੀ ਕੋਈ ਰੋਜ਼ ਝਾੜੂ ਲਾਉਂਦਾ ਹੋਵੇ ਤੇ ਸੱਚ ਏਵੇ ਝਾੜੂ ਲਾਉਣ ਅੰਦਰ ਆ ਵਾਲੇ ਵਿੱਚ ਵੀ ਸੰਤ ਦੀ ਅਵਸਥਾ ਆ ਸਕਦੀ। ਸੰਤ ਇੱਕ ਜੀਵਨ ਹੈ, ਉਹ ਕੋਨੀ ਕੋਈ ਵੀ ਕਮਾ ਸਕਦਾ ਹੈ। ਹੁਣ ਦੋ ਪੱਖ ਨੇ, ਇੱਕ ਤਾਂ ਬਿਲਕੁਲ ਨਿੰਦਿਆ ਵਾਲਾ ਪੱਖ ਹੈ ਕਿ ਕੋਈ ਸੰਤ ਹੈ ਹੀ ਨਹੀਂ, ਤੇ ਦੂਜੀ ਮੇਰੀ ਬੇਨਤੀ ਸੁਣਿਓ, ਇੰਨਾ ਕੁਝ ਸ਼ਬਦ ਸੰਤ ਚੱਲ ਪਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੁਕਾ ਦਿੱਤੇ, ਇਕੱਲੇ ਸੰਤ ਦੀ ਹੀ ਗੱਲ ਚੱਲਣ ਲੱਗ ਪਈ। ਦੋਨੋਂ ਪੱਖ ਰੱਖੋ, ਇਹ ਨਹੀਂ ਕਿ ਮੈਂ ਦੁਬਧਾ ਦੀ ਗੱਲ ਕਰਾਂਗਾ। ਇੱਕ ਨੇ ਰੱਜ ਕੇ ਇੰਨੀ ਕੁ ਨਿੰਦਿਆ ਕੀਤੀ, ਉਹਨੇ ਕਿਹਾ ਸੰਤ ਨਾਮ ਦੀ ਚੀਜ਼ ਹੀ ਕੋਈ ਨਹੀਂ, ਤੇ ਦੂਜੇ ਨੇ ਇੰਨਾ ਕੁ ਕਰਮਕਾਂਡੀ ਬਣ ਗਿਆ, ਉਹ ਕਹਿੰਦਾ ਮੈਂ ਸੰਤ ਤੋਂ ਬਿਨਾਂ ਕਿਸੇ ਹੋਰ ਨੂੰ ਗੁਰੂ ਮੰਨਦਾ ਹੀ ਨਹੀਂ। ਬਸ ਇੱਥੇ ਦੁਬਧਾ ਖੜੀ ਹੋ ਗਈ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ ਦੇਖੀਏ ਸੰਤ ਦਾ ਜੀਵਨ ਕੀ ਹੈ। ਸੰਤ ਪੋਸ਼ਾਕ ਨਹੀਂ, ਸੰਤ ਇੱਕ ਡੇਰੇ ਦੀ ਉਪਾਧੀ ਨਹੀਂ, ਕਿਉਂਕਿ ਅਸਾਈਅਤ ਅੰਦਰ ਸੇਂਟ ਇੱਕ ਪਦਵੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤ ਇੱਕ ਆਤਮਿਕ ਜੀਵਨ ਹੈ। ਸੰਤ ਨਾਮ ਹੀ ਬੋਲੇ, ਫਿਰ ਮੈਂ ਬੇਨਤੀ ਕਰਾਂ, ਜੇ ਸੰਤ ਨਹੀਂ ਵੀ ਕਥਾ ਕਰਦਾ, ਉਹਦੇ ਚੁੱਪ ਬੋਲਾਂ ਵਿੱਚ ਵੀ ਲੋਕਾਂ ਦਾ ਜੀਵਨ ਪਲਟ ਜਾਂਦਾ ਹੈ। ਉਹਦੀ ਹਾਜ਼ਰੀ ਵਿੱਚ ਬਹਿਣਾ ਹੀ ਜ਼ਿੰਦਗੀ ਪਲਟੀ ਜਾਂਦੀ ਹੈ। ਮੈਂ ਬੇਨਤੀ ਕਰਾਂ, ਪੁੱਛੀਏ ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਸੰਤ ਕੌਣ? ਮੈਂ ਦੋ ਹੀ ਸ਼ਬਦ ਲੈਣੇ, ਸੰਤ ਤੇ ਸਾਧ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੰਤ ਉਹ ਹੀ ਜਿਹਦਾ ਪਹਿਲਾ ਲੱਛਣ ਇਹ ਵੇ ਕਿ ਅੱਠੇ ਪੈਰ 24 ਘੰਟੇ ਸਵਾਸ ਸਵਾਸ ਜਿਹੜਾ ਮਾਲਕ ਨੂੰ ਕਦੀ ਆਪਣੇ ਤੋਂ ਦੂਰ ਨਹੀਂ ਜਾਂਦਾ। ਦੂਜਾ ਸੰਤ ਉਹ ਵੇ ਕਿ ਰੱਬ ਦੀ ਰਜ਼ਾ ਵਿੱਚ ਕਦੀ ਦਖਲ ਨਹੀਂ ਦਿੰਦਾ, ਜੋ ਕੁਝ ਉਹਦੇ ਨਾਲ ਵਾਪਰਦਾ ਹੈ ਉਹਦੀ ਰਜ਼ਾ ਨੂੰ ਸਤ ਬਚਨ ਕਰਕੇ ਸਵੀਕਾਰ ਕਰਦਾ ਹੈ। ਮਹਾਰਾਜ ਜੀ ਨੇ ਤੇ ਬਕਾਇਦਾ ਸ਼ਬਦ ਕਿਹਾ ਕਿ ਸੰਤ ਦੀ ਰਹਿਤ ਕੀ ਹੈ। ਇਹ ਸ਼ਬਦ ਹੁੰਦਾ ਕਿ ਅਰਥਾਂ ਦੀ ਜ਼ਿਆਦਾ ਲੋੜ ਨਹੀਂ, ਉਹਦੇ ਅਰਥ ਸਪਸ਼ਟ ਨੇ ਕਿ ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾ। ਆ ਹੈ ਸੰਤ, ਅੱਠੇ ਪੈਰ ਵਾਹਿਗੁਰੂ ਨੂੰ ਅੰਗ ਸੰਗ ਜਾਣੇ, ਜੋ ਪਰਮਾਤਮਾ ਕਰਦਾ ਉਹਨੂੰ ਮਿੱਠਾ ਕਰਕੇ, ਉਹ ਸੰਤ ਹੀ ਕਾਹਦਾ ਜਿਹੜਾ ਸਰਾਪ ਦੇਣ ਲੱਗ ਪਵੇ। ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਸੰਤ ਤਾਂ ਦੁਸ਼ਮਣ ਵੀ ਆਵੇ ਉਹਦਾ ਵੀ ਭਲਾ ਮੰਗਦਾ, ਉਹ ਤਾਂ ਦੁਸ਼ਮਣ ਨੂੰ ਵੀ ਸਰਾਪ ਨਹੀਂ ਦਿੰਦਾ। ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲੇ, ਮੇਰਾ ਖਿਆਲ ਇਤਿਹਾਸ ਤੋਂ ਕੋਈ ਸੱਜਣ ਜਾਣੂ ਹੋਣਗੇ, ਜਦੋਂ ਸਿੱਖਾਂ ਦੇ ਅੰਦਰ ਬੁਰਸ਼ਾ ਗਰਦੀ ਆਪਣੇ ਘਰ ਚ ਲੜਾਈ ਪਈ, ਸੱਚ ਏਵੇ ਸ਼ੇਰੇ ਪੰਜਾਬ ਨੇ 39 ਸਾਲ ਕਹਿ ਲੋ, 40 ਸਾਲ ਕਹਿ ਲੋ, ਰਾਜ ਭਾਗ ਕਾਇਮ ਕੀਤਾ, ਪਰ ਆਪਣੇ ਪਰਿਵਾਰ ਦੇ ਮੋਹ ਚ ਲੱਗਾ ਰਿਹਾ। ਸੱਚ ਏਵੇ ਉਸ ਪਰਿਵਾਰ ਦੇ ਮੋਹ ਨੇ 8-7 ਸਾਲਾਂ ਸਾਰੇ ਰਾਜ ਦਾ ਖਾਤਮਾ ਕਰਕੇ ਰੱਖ ਦਿੱਤਾ, ਚੰਗੇ ਸਿੱਖ ਨੇੜੇ ਨਹੀਂ ਲੱਗਣ ਦਿੱਤੇ। ਅਕਾਲੀ ਫੂਲਾ ਸਿੰਘ ਕੋਈ ਮੰਤਰੀ ਨਹੀਂ, ਵਜ਼ੀਰੇ ਆਜ਼ਮ ਨਹੀਂ, ਹਾਂ ਹਰੀ ਸਿੰਘ ਨਲਵਾ ਗਵਰਨਰ ਜ਼ਰੂਰ ਨੇ ਕਸ਼ਮੀਰ ਦੇ, ਜਿੱਥੇ ਅੱਜ ਵੀ ਮਟਨ ਸਾਹਿਬ ਗੁਰਦੁਆਰਾ, 7 ਉੱਥੇ ਅਸਥਾਨ ਸਨ। ਮੈਂ ਬੇਨਤੀ ਕਰਾਂ, ਦਰਸ਼ਨ ਕਰਕੇ ਆਇਆ, 7 ਪ੍ਰਕਾਸ਼ ਸਨ ਗੁਰੂ ਗ੍ਰੰਥ ਸਾਹਿਬ ਦੇ, ਤੇ ਜਿੱਦਣ ਡੋਗਰੇ ਆਏ ਉਹਨਾਂ ਨੇ ਸਾਰੇ ਉਹ ਪ੍ਰਕਾਸ਼, ਅੱਜ ਵੀ ਮਹਾਰਾਜ ਸਰੂਪ ਉੱਥੇ ਨੇ, ਸਾਰੇ ਗੁਰਦੁਆਰੇ ਢਾਹ ਕੇ ਵਿੱਚ ਕੇਵਲ ਸ਼ਿਵਲਿੰਗ ਲਾ ਦਿੱਤਾ ਚਸ਼ਮੇ ਦੇ ਅੰਦਰ। ਮਟਨ ਸਾਹਿਬ ਉਹ ਅਜੇ ਹਾਰ ਗਏ ਸਿੱਖ ਕੇਸ ਸੁਪਰੀਮ ਕੋਰਟ ਤੋਂ ਜਾ ਕੇ, ਸਾਡੇ ਸਿੱਖਾਂ ਦਾ ਧਿਆਨ ਇਧਰ ਨਹੀਂ। ਸੱਚ ਏਵੇ ਉਹ ਥੱਲਿਓ ਜਿੱਤੇ, ਹਾਈ ਕੋਰਟ ਤੋਂ ਜਿੱਤੇ। ਮੇਰੀ ਇੱਕ ਬੇਨਤੀ ਹੈ, ਸਮਝਿਓ ਜੋ ਅਰਜ਼ ਕਰਨ ਲੱਗਾ ਮੈਂ, ਬਾਬਾ ਵੀਰ ਸਿੰਘ ਨੁਰੰਗਾਬਾਦ, ਉਹਦੇ ਕੋਲ ਸ਼ੇਰੇ ਪੰਜਾਬ ਦੇ ਪੁੱਤਰ ਆਏ ਕਵਰ ਕਸ਼ਮੀਰਾ ਸਿੰਘ ਹੁਣੀ, ਉਹਨਾਂ ਨੂੰ ਮਾਰਨ ਵਾਸਤੇ ਆਈਆਂ ਖਾਲਸਾ ਫੌਜਾਂ, ਸਿੱਖਾਂ ਨੂੰ ਸਿੱਖ ਮਾਰਨ ਆਏ। ਦੇਖੋ ਸੰਤ ਦਾ ਖਿਰਦਾ ਕਿਵੇਂ ਭਾਣਾ ਮੰਨਦਾ ਹੈ। ਬਾਬਾ ਵੀਰ ਸਿੰਘ ਦੇ ਅਸਥਾਨ ਤੇ 24 ਘੰਟੇ ਲੰਗਰ ਚੱਲਦਾ ਸੀ, ਤੇ ਗੁਰੂ ਘਰ ਵਿੱਚ ਚਾਹੀਦਾ ਵੀ ਇਹ ਵੇ ਕਿ ਕਦੀ ਵੀ ਕੋਈ ਆਏ ਜਿਹਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਰੋਟੀ ਨਹੀਂ ਮਿਲਣੀ, ਉਹਨੂੰ ਦੁਨੀਆ ਦੇ ਕਿਸੇ ਦਰ ਤੋਂ ਰੋਟੀ ਨਹੀਂ ਮਿਲ ਸਕਦੀ, ਭਾਵੇਂ ਇੱਕ ਪ੍ਰਾਣੀ ਕਿਉਂ ਨਾ ਆਵੇ। 24 ਘੰਟੇ ਉੱਥੇ ਲੰਗਰ ਚੱਲਣਾ। ਉਹਨਾਂ ਨੇ ਕਿਹਾ ਬਾਬਾ ਜੀ ਅਸੀਂ ਤੁਹਾਡੀ ਸ਼ਰਨ ਚ ਆਏ ਖਾਂ। ਉਸ ਵਕਤ ਲਾਹੌਰ ਤੋਂ ਫੌਜਾਂ ਆ ਗਈਆਂ, ਉਹਨਾਂ ਕਿਹਾ ਸਾਨੂੰ ਇਹ ਸ਼ੇਰੇ ਪੰਜਾਬ ਦੇ ਪੁੱਤਰ ਵਾਪਸ ਦਿਓ। ਕਹਿੰਦੇ ਬਾਬਾ ਵੀਰ ਸਿੰਘ ਉਹਨਾਂ ਨੇ ਇੱਕ ਦਿਨ ਪਹਿਲਾਂ ਕਿਹਾ ਕਿ ਸੰਗਤਾਂ ਬੁਲਾਓ ਇਲਾਕੇ ਦੀਆਂ, ਅੱਜ ਲੰਗਰ ਸਾਰੀ ਰਾਤ ਤਿਆਰ ਕਰੋ। ਕਿਉਂ? ਕਹਿਣ ਲੱਗੇ ਇਹ ਸੰਤ ਦਾ ਥਾਂ ਹੈ, ਜਿਹੜਾ ਸੰਤ ਦੀ ਸ਼ਰਨ ਵਿਚ ਆ ਜਾਏ। ਸੰਤ ਆਪਣਾ ਤਨ ਤਾਂ ਦੇ ਦਿੰਦਾ ਪਰ ਸ਼ਰਨ ਪਏ ਹੋਏ ਨੂੰ ਕਦੀ ਦਾਗ ਨਹੀਂ ਲੱਗਣ ਦਿੰਦਾ। ਉਹਨਾਂ ਨੇ ਆ ਕੇ ਮੰਗਣੇ ਨੇ ਸ਼ੇਰੇ ਪੰਜਾਬ ਦੇ ਪੁੱਤਰ ਉਹਦੇ ਸੁਖਿਰਦ, ਤੇ ਅਸੀਂ ਵਾਪਸ ਨਹੀਂ ਮੋੜਨੇ। ਉਹਨਾਂ ਨੇ ਤੋਪਾਂ ਚਲਾਣੀਆਂ ਨੇ, ਅਸੀਂ ਤੋਪ ਨਾਲ ਉੱਡਣਾ ਹੈ, ਪਰ ਇਸ ਘਰ ਵਿਚ ਕਦੀ ਵੀ ਕੋਈ ਲੰਗਰ ਛਕਣ ਤੋਂ ਬਿਨਾਂ ਨਹੀਂ ਗਿਆ। ਸਾਨੂੰ ਮਾਰਨ ਤੋਂ ਬਾਅਦ ਆਖਰ ਸਾਡੇ ਆਪਣੇ ਨੇ, ਉਹਨਾਂ ਨੂੰ ਪੰਗਤ ਵਿਚੋਂ ਲੰਗਰ ਜ਼ਰੂਰ ਮਿਲਦਾ ਰਹੇ। ਇਤਿਹਾਸ ਨੂੰ ਪੜ੍ਹੋ, ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਸਾਰੀ ਰਾਤ ਲੰਗਰ ਪਕਾਇਆ, ਸਵੇਰੇ ਉਥੇ ਅਟੈਕ ਹੋਇਆ, ਅਸਥਾਨ ਤੇ ਗੋਲਾ ਚੱਲਿਆ, ਬਾਬਾ ਵੀਰ ਸਿੰਘ ਉਹਨਾਂ ਦਾ ਪੱਟ ਉੱਡ ਗਿਆ ਤੇ ਅੰਦਰ ਪੂਰੀ ਦੀ ਪੂਰੀ ਲੱਤ ਉੱਡੀ। ਤੇ ਬਾਬਾ ਵੀਰ ਸਿੰਘ ਕਹਿਣ ਲੱਗੇ, ਰਬਾਬੀਆਂ ਨੂੰ ਕੀਰਤਨ ਕਰੋ, ਸ਼ਬਦ ਪੜੋ, ਹੁਣ ਤੁਰਨ ਦਾ ਵੇਲਾ ਹੈ। ਉਹਨਾਂ ਕਿਹਾ, ਬਾਬਾ ਜੀ ਸਾਂਝ ਨਹੀਂ। ਕਹਿਣ ਲੱਗੇ, ਕੀਰਤਨ ਸਾਜ ਦਾ ਮਸਾਦ ਨਹੀਂ, ਤੁਸੀਂ ਬਾਬੇ ਦਾ ਸ਼ਬਦ ਗਾਓ। ਹੁਣ ਉਹ ਵੀ ਇੱਕ ਸੰਤ ਹੈ। ਮੈਂ ਬੇਨਤੀ ਕਰਾਂ, ਇੱਕ ਪਾਸੇ ਅਨੇਕ ਸੰਤ ਨੇ ਤੇ ਇੱਕ ਪਾਸੇ ਇੱਕ ਹੀ ਸੰਤ ਬਹੁਤ ਹੁੰਦਾ ਹੈ। ਅਨੇਕਾਂ ਤੋਂ ਪੰਦ ਨਹੀਂ ਨਿਬੜਦਾ ਜਿਹੜਾ ਇੱਕ ਨਿਬੇੜ ਕੇ ਚਲਾ ਜਾਂਦਾ ਹੈ। ਸਤਿਗੁਰੂ ਨੇ ਕਿਹਾ ਸੰਤ ਹੈ, ਅੱਠੇ ਪੈਰ ਪਰਮਾਤਮਾ ਦੀ ਯਾਦ ਜੁੜਿਆ, ਜਿਹਨੂੰ ਪਰਮਾਤਮਾ ਦੀ ਹਰ ਗੱਲ ਚੰਗੀ ਲੱਗੇ ਉਹਦੇ ਤੇ ਤਰਕ ਨਾ ਕਰੇ। ਬਾਬਾ ਵੀਰ ਸਿੰਘ ਸ਼ਹਾਦਤ ਤੋਂ ਪਹਿਲਾਂ ਪੁਕਾਰਿਆ, ਕਬੂਲ ਨਹੀਂ ਬੋਲਣਾ, ਬਸ ਇਹਨੂੰ ਇਸ ਤਰ੍ਹਾਂ ਭਾਣਾ ਮੰਨ ਲਿਓ ਜਿਵੇਂ ਮਤੀ ਦਾਸ ਹੋਣਾ ਨੇ ਭਾਣਾ ਮੰਨ ਲਿਆ ਸੀ। ਮੈਂ ਬੇਨਤੀ ਕਰਾਂ, ਸੰਤ ਦੀ ਪਰਿਭਾਸ਼ਾ ਹੈ ਕਿ ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ। ਸੰਤ ਦੀ ਜੇਬ ਵਿਚ ਤਾਂ ਕੇਵਲ ਨਾਮ ਤੋਂ ਬਿਨਾਂ ਕੁਝ ਖੈ ਗਏ। ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਸ਼ਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅੱਗ ਕਾਟਣ ਖਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲੀ ਬਪਰੀ ਕੌਲਾ ਬਪਰੀ ਸੰਤੀ ਸ਼ਲ। ਸੰਤ ਦਾ ਇਹ ਜੀਵਨ ਹੈ। ਇੱਕ ਦੋ ਪ੍ਰਮਾਣ ਅਸੀਂ ਹੋਰ ਲੈ ਲਈਏ। ਹੁਣ ਅਸੀਂ ਜਿਹੜੀ ਆ ਗੱਲ ਕਹਿੰਦੇ ਆ ਵੀ ਦੇਖੋ ਜੀ ਦੇਹ ਨਾਲ ਜੁੜਨ ਦੀ ਗੱਲ ਹੋਈ, ਇਹਨੂੰ ਬਿਲਕੁਲ ਗੁਰੂ ਡੰਮ ਨਾ ਸਮਝੋ। ਮੈਂ ਬੜੇ ਖੁੱਲ ਕੇ ਸ਼ਬਦਾਂ ਚ ਕਹਿਣੇ ਚਾਹੁੰਦਾ ਕਿ ਅਸੀਂ ਦੇਹ ਨੂੰ ਰੱਬ ਤੋਂ ਮੰਗਦੇ ਨਹੀਂ। ਜਿਹੜੀ ਕਥਾ ਸ਼ੁਰੂ ਹੁੰਦੀ ਪਹਿਲਾਂ ਸ਼ੁਰੂ ਇਹ ਤੋਂ ਕਰਨੇ ਆ ਕਿ ਭਈ ਪ੍ਰਾਪਤ ਮਾਨਖ ਦੇ ਖੁਰੀਆ। ਸੱਚ ਇਹ ਵੇ ਜਿਸ ਦੇਹੀ ਵਿਚ ਸ਼ਬਦ ਵਰਤੇਗਾ, ਹੁਣ ਗੁਲਾਬ ਦਾ ਫੁੱਲ ਖਿੜਿਆ, ਈਰਖਾ ਵਸ ਵਾਲਾ ਕਹਿ ਮੈਂ ਗੁਲਾਬ ਨਹੀਂ ਕਹਿਣਾ, ਮੈਂ ਇਹਨੂੰ ਮਿੱਟੀ ਕਹਿਣਾ। ਗੁਲਾਬ ਕਹੇਗਾ ਤੂੰ ਮਿੱਟੀ ਮੇਰੇ ਉੱਤੇ ਸੱਠ ਵੀ ਜਾ, ਪਰ ਜਿਹੜਾ ਰੱਬ ਨੇ ਮੈਨੂੰ ਸੁਭਾਅ ਦਿੱਤਾ ਮਿੱਟੀ ਸੱਟਣ ਤੋਂ ਬਾਅਦ ਵੀ ਮੈਂ ਸੁਗੰਧੀ ਦੇਵਾਂ। ਹੁਣ ਜਿਹੜਾ ਸੰਤ ਦਾ ਜੀਵਨ ਹੈ ਉਹਦੇ ਅੰਦਰ ਜਿਹੜੀ ਬਖਸ਼ ਵਰਦੀ ਏ, ਕਿ ਉਸ ਬਖਸ਼ ਨੂੰ ਕਦੀ ਕੋਈ ਰੋਕ ਸਕਦਾ ਹੈ? ਤੁਲਸੀ ਦੀ ਰਾਮਚਰਿਤ ਮਾਨਸ ਪੜ ਰਿਹਾ ਸੀ ਇੱਕ ਦਿਨ ਮੈਂ, ਕਿਉਂਕਿ ਮੇਰਾ ਸੁਭਾਅ ਹੈ ਪੜ੍ਹਨਾ, ਪਰ ਇਹਨੂੰ ਇਹ ਨਾ ਸਮਝੋ ਮੈਂ ਕਿਸੇ ਦੂਜੇ ਗ੍ਰੰਥ ਦਾ ਉਪਾਸ਼ਕ ਹਾਂ। ਉਹਨੇ ਇੱਕ ਗੱਲ ਬੜੀ ਸੋਹਣੀ ਕਹੀ, ਦੋ ਕੁ ਚਾਰ ਉਹਦੀਆਂ ਸਤਰਾਂ ਨੇ, ਕਹਿੰਦਾ ਹੇ ਪ੍ਰਭੂ ਮੇਰੇ ਮਨ ਚ ਇੱਕ ਵਿਸ਼ਵਾਸ ਹੈ, ਤੇਰੀ ਬੰਦਗੀ ਕਰਨ ਵਾਲਾ ਸੰਤ ਇੱਕ ਬੱਦਲ ਦੀ ਤਰ੍ਹਾਂ ਹੈ। ਸਮਝਿਓ, ਕਹਿੰਦੇ ਤੈਨੂੰ ਸਿੱਧਾ ਕੋਈ ਸੰਬੰਧ ਬਣਾਉਣਾ ਚਾਹੇ, ਜਿਵੇਂ ਖਾਰੇ ਸਮੁੰਦਰ ਦਾ ਪਾਣੀ ਕੋਈ ਪੀ ਨਹੀਂ ਸਕਦਾ, ਪਰ ਜਦੋਂ ਸਾਧ ਸੰਗਤ ਵਿਚ ਆਏ ਸੱਚ ਇਹ ਵੇ ਪਾਣੀ ਉਸੇ ਸਮੁੰਦਰ ਦੀ ਹੈ। ਬੱਦਲ ਕੋਈ ਉਪਰਲੇ ਕਿਸੇ ਗ੍ਰਹਿ ਤੋਂ ਪਾਣੀ ਨਹੀਂ ਲਿਆਉਂਦਾ, ਸਮੁੰਦਰ ਉਸੇ ਦਾ ਪਾਣੀ ਉੱਡਿਆ। ਉਹਨੇ ਕਿਹਾ ਤੂੰ ਸਿੱਧਾ ਪੀਣ ਜਾਏਗਾ, ਤੇਰੇ ਵਸ ਦਾ ਰੋਗ ਨਹੀਂ, ਤੂੰ ਸਾਧ ਸੰਗਤ ਵਿਚ ਆ, ਜਿਹਨੂੰ ਤੂੰ ਖਾਰਾ ਕਹਿੰਦਾ ਤੈਨੂੰ ਮੈਂ ਮਿੱਠਾ ਬਣਾ ਕੇ ਪੀਣ ਦੀ ਜਾਚ ਦੱਸ ਦਿਆਂ। ਪਾਣੀ ਉਹੀ, ਕਹਿੰਦੇ ਸੰਤ ਤਾਂ ਬੱਦਲ ਦੀ ਤਰ੍ਹਾਂ ਹੈ, ਉਹ ਖਾਰਾ ਖਟਾਸ ਨੂੰ ਖਾਰੇਪਨ ਨੂੰ ਮਿਠਾਸ ਬਦਲਦਾ। ਕਹਿੰਦਾ ਪ੍ਰਭੂ ਤੂੰ ਚੰਦਨ ਦੀ ਤਰ੍ਹਾਂ ਹੈ, ਤੇਰਾ ਸੰਤ ਹਵਾ ਦੀ ਤਰ੍ਹਾਂ ਹੈ। ਚੰਦਨ ਸੁਗੰਧੀ ਜ਼ਰੂਰ ਦਿੰਦਾ, ਪਰ ਦੂਜੇ ਰੁੱਖ ਵੀ ਸੁਗੰਧੀ ਤਾਂ ਜਾਏਗੀ ਜੇ ਹਵਾ ਚੱਲੇਗੀ ਤਾਂ, ਕਿ ਹਵਾ ਰਾਹੀਂ ਸੁਗੰਧੀ ਅੱਗੇ ਜਾਂਦੀ। ਪ੍ਰਭੂ ਤੂੰ ਚੰਦਨ ਦੀ ਤਰ੍ਹਾਂ ਹੈ, ਤੇਰੀ ਬੰਦਗੀ ਕਰਨ ਵਾਲੇ ਸੰਤ ਜਨ ਹਵਾ ਦੀ ਤਰ੍ਹਾਂ ਨੇ, ਜਿਹੜੀ ਹਵਾ ਚੰਦਨ ਨੂੰ ਸਪਰਸ਼ ਕਰਕੇ ਲੰਘ ਜਾਏ ਜਿੱਥੇ ਜਾਏ ਆਪਣੀ ਸੁਗੰਧੀ ਦਿੰਦੀ ਏ, ਤੇ ਜਿਸ ਸੰਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਵਸ ਜਾਏ ਉਹ ਜਿੱਥੇ ਜਾਏਗਾ ਗੁਰੂ ਗ੍ਰੰਥ ਸਾਹਿਬ ਦੀ ਸੁਗੰਧੀ ਦੇ, ਕਿਉਂਕਿ ਗੁਰੂ ਚੰਦਨ ਦੀ ਤਰ੍ਹਾਂ ਹੈ, ਗੁਰੂ ਸਮੁੰਦਰ ਦੀ ਤਰ੍ਹਾਂ ਹੈ। ਉਹਨੇ ਚਾਰ ਕ ਸਤਰਾਂ ਨੇ ਖਿੰਦੀ ਦੀਆਂ, ਕਹਿਣ ਲੱਗੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਰਾਮ ਤੇ ਅਧਿਕ ਰਾਮ ਕਰ ਦਾਸਾਂ। ਕਹਿਣ ਲੱਗੇ ਹਰ ਸਿੰਧੂ ਗਨ ਸੱਜਣ ਧੀਰਾ, ਸਿੰਧੂ ਦਰ ਤੇ ਸਮੁੰਦਰ, ਪ੍ਰਭੂ ਤੂੰ ਸਮੁੰਦਰ ਕਹਿ, ਤੇਰੀ ਬੰਦਗੀ ਕਰਨ ਵਾਲੇ ਬੱਦਲ ਦੀ ਤਰ੍ਹਾਂ ਨੇ, ਹਰ ਤਰੂ ਤੂੰ ਰੁੱਖ ਦੀ ਤਰ੍ਹਾਂ ਕਹਿ, ਜਨ ਸੰਤ ਸਮੀਰਾ ਤੇਰੀ ਬੰਦਗੀ ਕਰਨ ਵਾਲੇ ਤਾਂ ਚੱਲਣ ਵਾਲੀ ਖਵਾ ਦੀ ਤਰ੍ਹਾਂ। ਇਹੀ ਕਾਰਨ ਤੁਸੀਂ ਦੇਖੋ ਪੁਰਾਤਨ ਸਮੇਂ ਗੁਰਸਿੱਖ, ਅੱਜ ਤਾਂ ਚਲੋ ਪ੍ਰੋਫੈਸ਼ਨ ਹੈ ਸਾਡਾ, ਇਸ ਮੰਨੀਏ ਭਾਵੇਂ ਨਾ ਮੰਨੀਏ, ਹੈ ਪ੍ਰੋਫੈਸ਼ਨ ਇਸੀ ਬੋਲਨੇ, ਪਰ ਜਦੋਂ ਕੋਈ ਅੰਦਰੋਂ ਜਾਗਦਾ ਹੈ ਨਾ, ਉਹ ਪ੍ਰੋਫੈਸ਼ਨ ਨੂੰ ਬਣਾ ਕੇ ਨਹੀਂ ਤੁਰਦਾ, ਭਰੇ ਹੋਏ ਭਾਂਡੇ ਤਾਂ ਕੁਝ ਵੰਡਣ ਵਾਸਤੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਵਹੀ ਤੋਂ ਨਿਕਲਦੇ ਨੇ, ਸੱਚ ਐਵੇਂ ਜਿੱਥੇ ਫਿਰ ਬਾਬਾ ਗਿਆ, ਜਿੱਥੇ ਚਰਨ ਪੈ ਗਏ ਉੱਥੇ ਥਾਵਾਂ ਤੇ ਲੋਕੀ ਮੱਥੇ ਟੇਕਣ ਲੱਗ ਪਏ, ਕਿਉਂਕਿ ਭਰੇ ਹੋਏ ਵੰਡਣ ਤੁਰਦੇ। ਸਤਿਗੁਰੂ ਨੇ ਕਿਹਾ ਭਾਈ ਉਹ ਸੰਤ ਧੰਤਾ ਯੋਗ ਨੇ, ਜਿਨ੍ਹਾਂ ਸੰਤਾਂ ਨੇ ਕੰਨਾਂ ਨਾਲ ਰੱਬ ਦਾ ਨਾਮ ਸੁਣਿਆ ਹੈ। ਇੱਕ ਦੋ ਪ੍ਰਮਾਣ ਅਸੀਂ ਬਾਹਰ ਮੁਖੀ ਲੈ ਲਈਏ, ਕਿਉਂਕਿ ਉਹ ਸਮਝ ਛੇਤੀ ਪੈ ਜਾਂਦੀ। ਗੁਰੂ ਅਰਜਨ ਦੇਵ ਜੀ ਦਾ ਇੱਕ ਪਵਿੱਤਰ ਬਚਨ ਕਹਿ ਮਾਰੂ ਰਾਗ ਚ, ਪ੍ਰਮਾਣ ਤਾਂ ਉਹਦੇ ਵਿੱਚ ਪੰਜ ਛੇ ਨੇ ਸਮੇਂ ਦੇ ਲਿਖਾਜ ਨਾਲ। ਆ ਰੁੱਖ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੁੱਖ ਤੇ ਸੰਤ ਦੋਨਾਂ ਦਾ ਇੱਕੋ ਸੁਭਾਅ ਹੈ। ਸਮਝਾਉਣ ਵਾਸਤੇ, ਇੱਕ ਰੁੱਖ ਹੁੰਦਾ ਹੈ ਬਨਾਵਟੀ ਸਜਾਵਟ ਵਾਲਾ, ਇੱਕ ਰੁੱਖ ਹੁੰਦਾ ਬਾਹਰ ਖਲੋਤਾ ਹੋਇਆ। ਦੇਖੋ ਆਪਣੇ ਘਰਾਂ ਚ ਡਰਾਇੰਗ ਰੂਮ ਚ ਅਸੀਂ ਨਿੱਕੇ ਨਿੱਕੇ ਰੁੱਖ ਰੱਖਦੇ ਹਾਂ, ਗਮਲੇ ਚ ਪਾਏ ਹੁੰਦੇ ਅਸਲੀ ਨੇ, ਪਰ ਚੇਤੇ ਰੱਖੋ ਡਰਾਇੰਗ ਰੂਮ ਦਾ ਰੁੱਖ ਕਦੀ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਜਿਸ ਥਾਂ ਤੇ ਉਹਨੂੰ ਰੱਖੇ ਉਹਦੀ ਜੜ ਅੱਗੇ ਵੱਧ ਨਹੀਂ ਸਕੇਗੀ, ਜੇ ਵਧੇਗੀ ਤੇ ਗਮਲੇ ਥੱਲਿਓਂ ਮਾਲੀ ਜੜ ਨੂੰ ਕੱਟੇਗਾ। ਏਡਾ ਵੱਡਾ ਚੀਲ ਦਾ ਰੁੱਖ ਜੇ ਉਹ ਗਮਲੇ ਵਿੱਚ ਰੱਖ ਕੇ ਰੋਜ਼ ਜੜ ਕੱਟਣ ਲੱਗ ਪਏ, ਉਹ ਵੀ 2-4 ਫੁੱਟ ਤੋਂ ਅੱਗੇ ਵਧਦਾ। ਇੱਕ ਰੁੱਖ ਨੇ ਡਰਾਇੰਗ ਰੂਮ ਦੇ, ਉਹ ਵਿਚਾਰੇ ਮੁਥਾਜ ਨੇ, ਉਹ ਜਿੱਥੇ ਮਰਜ਼ੀ ਚੁੱਕ ਕੇ ਰੱਖ ਦਿਓ। ਇੱਕ ਰੁੱਖ ਉੱਗਿਆ ਜੰਗਲ ਵਿੱਚ, ਉਹ ਕਿਸੇ ਦਾ ਮੁਥਾਜ ਨਹੀਂ, ਉਹ ਕਹਿੰਦਾ ਜਿਸ ਥਾਂ ਤੇ ਮੈਂ ਪੈਦਾ ਹੋ ਗਿਆ ਸੱਚ ਇਹ ਜਿੱਦਣ ਕਟੀਵਾਂਗਾ ਉਦਣ ਵੀ ਇੱਥੇ ਹੋਵਾਂਗਾ। ਰੁੱਖ ਜਿਸ ਥਾਂ ਤੇ ਲੱਗ ਜਾਏ ਰੁੱਖ ਰੋਜ਼ ਰੋਜ਼ ਥਾਵਾਂ ਨਹੀਂ ਬਦਲਦਾ। ਕਹਿੰਦੇ ਸੰਤ ਰੁੱਖ ਦੀ ਤਰ੍ਹਾਂ ਹੈ, ਉਹ ਕਦੀ ਰੱਬ ਦੇ ਦਰ ਤੋਂ ਛੱਡ ਕੇ ਕਿਸੇ ਹੋਰ ਦੇ ਦਰ ਤੇ ਥਾਂ ਨਹੀਂ ਬਦਲਦਾ। ਦੂਜਾ ਰੁੱਖ ਦਾ ਸੁਭਾਅ ਹੈ ਕਿ ਜਦੋਂ ਸਰਦੀ ਚੱਲਦੀ ਏ ਉਦੋਂ ਆਪਣੇ ਤਨ ਤੇ ਖੰਡਾਂਦਾ, ਲੂ ਚੱਲਦੀ ਏ ਤਾਂ ਖੰਡਾਂਦਾ, ਬਾਰਿਸ਼ ਹੁੰਦੀ ਏ ਤਾਂ ਖੰਡਾਂਦਾ, ਤੇ ਲੋਕਾਂ ਨੂੰ ਕਹਿੰਦਾ ਭਲਿਓ ਜੇ ਸਰਦੀ ਗਰਮੀ ਲੂ ਖੰਡਾਈ ਤਾਂ ਹੀ ਮੇਰੀ ਛਾਂ ਤੇ ਫਲ ਮਾਣਦੇ ਪਏ, ਜੇ ਮੌਸਮ ਤੋਂ ਡਰਦਾ ਮੈਂ ਆਪਣੇ ਆਪ ਨੂੰ ਝੁਕਾ ਦਿੰਦਾ ਤੇ ਮੈਨੂੰ ਫਲ ਕਦੀ ਲੱਗਣੇ ਹੀ ਨਹੀਂ ਸਨ, ਕਿਉਂਕਿ ਲੂ ਵੱਖਰਾ ਰਸ ਭਰਦੀ ਏ, ਠੰਡ ਵੱਖਰਾ ਰਸ ਭਰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਅੱਗੇ ਜਿਹੜੀ ਗੱਲ ਕਹੀ, ਕਹਿਣ ਲੱਗੇ ਰੁੱਖ ਬੰਦਾ ਉਹਨੂੰ ਮੰਨ ਲਓ ਕੱਟ ਲਵੇ, ਕੀ ਹੈ ਸੰਤ ਦਾ ਸੁਭਾਅ? ਇਹੀ ਕਾਰਨ ਕਿ ਸੰਤ ਤੱਤੀ ਤਵੀ ਤੇ ਬੈਠਾ ਵੀ ਠੰਡ ਵਰਤਾਂਦਾ, ਉੱਥੇ ਵੀ ਬੈਠਾ ਸ਼ਰਾਬ ਨਹੀਂ ਦਿੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਕੀ ਉਹ ਤੱਤਿਆ ਰੇਤਾ ਸੀਸ ਚ ਪੈਂਦਾ, ਕਦੀ ਉਹ ਕਿਸੇ ਨੂੰ ਸ਼ਰਾਬ ਦਿੰਦੇ ਪਏ ਨੇ? ਨਹੀਂ, ਸੰਤ ਦਾ ਅੰਦਰ ਐਸਾ ਹੈ। ਗੁਰੂ ਅਰਜਨ ਦੇਵ ਕਹਿੰਦੇ ਨੇ ਕਿਵੇਂ? ਕਹਿੰਦੇ ਨੇ ਰੁੱਖ ਨੂੰ ਕੱਟ ਲਓ ਤੇ ਕੱਟਣ ਵਾਲੇ ਨੂੰ ਰੁੱਖ ਕਹਿੰਦਾ, ਕੱਟ ਕੇ ਬੇਸ਼ਕ ਲੈ ਜਾਈ ਪਰ ਸੱਚ ਐਵੇ ਤੂੰ ਮੈਨੂੰ ਕੱਟ ਦਿੱਤਾ, ਮੈਂ ਫਿਰ ਵੀ ਤੇਰਾ ਭਲਾ ਕਰਾਂਗਾ। ਕਿਵੇਂ? ਤੂੰ ਕੱਟ ਕੇ ਮੇਰੀ ਕਸ਼ਤੀ ਬਣਾਈ, ਬੇੜੀ ਬਣਾਈ, ਤੇ ਜਿਸ ਦਿਨ ਦਰਿਆ ਦੇ ਵਿੱਚ ਖੰਡ ਆਵੇਗਾ ਤੇਰੇ ਬੱਚੇ ਤੇਰੇ ਪਰਿਵਾਰ ਨੂੰ ਪਾਣੀ ਪਾਰ ਕਰਨ ਵਾਸਤੇ ਲੋੜ ਪਏਗੀ ਬੇੜੀ ਦੀ, ਤੇ ਮੇਰੇ ਲੱਕੜ ਦੀ ਬਣੀ ਕੋਈ ਬੇੜੀ ਤੇਰੇ ਪਰਿਵਾਰ ਨੂੰ ਡੁੱਬਣ ਨਹੀਂ ਦੇਗੀ। ਕਹਿਣ ਲੱਗੇ ਸੰਤ ਤਾਂ ਰੁੱਖ ਦੀ ਤਰ੍ਹਾਂ ਉਹ ਕੱਟਣ ਵਾਲਿਆਂ ਦੇ ਪਰਿਵਾਰ ਨੂੰ ਵੀ ਪਾਰ ਉਤ ਕਰ ਦਿੰਦਾ ਹੁੰਦਾ, ਜੋ ਸਹੀ ਅਰਥਾਂ ਵੀ ਸੰਤ ਕਹਿ। ਇਹ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਹੈ, ਸ਼ੁਰੂ ਹੁੰਦਾ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਸੰਤ ਰਹਿਤ ਸੁਣੋ ਮੇਰੇ ਭਾਈ। ਆਖੇ ਸੰਤ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਕਾਜੂ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼, ਮੇਰੇ ਮਨ ਰਾਮ ਰੋ ਨਿਤਨੀਤ, ਦਿਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤ ਨਾ ਕੀ ਰੀਤ। ਰੀਤ ਦਾ ਅਰਥ ਵੀ ਹੁੰਦਾ ਮਰਿਆਦਾ, ਚਰਨ ਤਲੈ ਉਗਾਹੇ ਬੈਸਿਓ, ਸ਼ਰਮ ਨਾ ਰਹੋ ਸਰੀਰ, ਮਾਂ ਸਾਗਰ ਨੈ ਵਿਆਪੈ ਖਿਨੈ ਉਤਾਰਿਓ ਤੀਰ। ਮਹਾਰਾਜ ਕਹਿੰਦੇ ਸੰਤ ਤਾਂ ਹੋਵੇ ਕਿ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ। ਸੰਤ ਹੁਣ ਅਗਲਾ ਜਿਹੜਾ ਮਸਲਾ ਹੈ ਆ ਮੌਤ ਹੈ। ਮੈਂ ਸ਼ਾਇਦ ਇੱਥੇ ਕਿ ਹੋਰ ਤਾਂ ਕਥਾ ਬਹੁਤ ਕਰੀ ਦੀ, ਚੇਤਾ ਭੁੱਲ ਜਾਂਦਾ ਕਿੱਥੇ ਕੀ ਗੱਲ ਬੋਲੀ। ਕਦੀ ਅਸੀਂ ਸਵੀਕਾਰ ਕਰਨੇ ਆ ਗੁਰੂ ਨਾਨਕ ਸਾਹਿਬ ਚਲੇ ਗਏ, ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਸੱਚ ਏਵੇ ਬੰਦਗੀ ਵਾਲੇ ਨੂੰ ਮਤ ਸਮਝੋ ਉਹ ਪੰਜਾਂ ਤੱਤਾਂ ਦੇ ਵਿਚ ਕੇਵਲ ਕੈਦ ਹੈ। ਸੱਚ ਏਵੇ ਜਦੋਂ ਸਰੀਰ ਛੱਡਦਾ ਤੇ ਬੰਦਗੀ ਕਰਨ ਵਾਲਾ ਸਰੀਰ ਤੋਂ ਬਿਨਾਂ ਵੱਧ ਕਿਰਪਾ ਕਰਨ ਲੱਗ ਪੈਂਦਾ ਹੈ। ਬਾਡੀ ਦੀ ਸੀਮਾ ਹੈ, ਜਦੋਂ ਬਾਡੀ ਤੋੜ ਹੀ ਦਿੱਤੀ। ਮੈਂ ਛੋਟੀ ਜਿਹੀ ਇੱਥੇ ਉਦਾਹਰਨ ਦੇਣਾ ਸਮਝਣ ਲਈ। ਆਪਾਂ ਕਹਾਂਗੇ ਜੀ ਇਹ ਕਿਵੇਂ ਹੋ ਸਕਦਾ, ਮੌਤ ਤਾਂ ਸਭ ਨੂੰ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ, ਉਹ ਜੀਵੰਦੇ ਵਿਛੜੇ ਕੱਚੇ ਜਿਉਂਦੇ ਛੱਡ ਜਾਂਦੇ ਨੇ, ਉਹ ਮੋਇਆ ਨਾ ਜਾਹੀ ਛੋੜ ਉਹਨੇ ਦੇ ਅਰਥ ਕੀ। ਜਨਮ ਮਰਨ ਦੂ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਹੁਣ ਜਨਮ ਮਰਨ ਉਹਦੇ ਤੇ ਲਾਗੂ ਕੋਈ ਨੀ। ਕਿਵੇਂ ਖੈ ਇਹ ਸਾਰੀ ਕਹਾਣੀ ਦੇਖੋ, ਬਰਫ਼ ਅਸੀਂ ਜਮਾਨੇ ਆ ਘਰ ਦੇ ਅੰਦਰ ਫਰਿੱਜ ਵਿਚ ਬਰਫ਼ ਜਮਾਨੇ, ਸਿਰਫ ਇੱਕ ਉਦਾਹਰਨ ਹੈ। ਹੁਣ ਉਹ ਬਰਫ਼ ਜਦੋਂ ਜੰਮਦੀ ਏ ਤੇ ਉਹ ਕਿੰਨਾ ਕੁ ਥਾਂ ਘੇਰਦੀ। ਮੰਨ ਲਓ ਇੱਕ ਭਾਂਡੇ ਵਿਚ ਬਾਟੇ ਵਿਚ ਅਸੀਂ ਬਰਫ਼ ਰੱਖ ਦਿੱਤੀ, ਟਰੇ ਵਿਚ ਰੱਖ ਦਿੱਤੀ, ਪਰ ਉਸ ਜੰਮੀ ਕੋਈ ਬਰਫ਼ ਨੇ ਥੋੜਾ ਥਾਂ ਘੇਰਿਆ। ਪਰ ਜਦੋਂ ਉਹ ਬਰਫ਼ ਕਿਤੇ ਬਾਹਰ ਫਰਸ਼ ਤੇ ਰੱਖ ਦਿਓ, ਉਹ ਕਹੇਗੀ ਹੁਣ ਉਹਨੇ ਥਾਂ ਨਾਲ ਗੱਲ ਨੀ ਬਣਨੀ, ਹੁਣ ਥਾਂ ਮੈਂ ਫਰਿੱਜ ਨਾਲ ਯਾਦ ਆ ਕੇ ਰਾਂਗੀ। ਉਹੀ ਬਰਫ਼ ਪਿਘਲ ਕੇ ਜਦੋਂ ਪਾਣੀ ਬਣਦੀ ਏ ਤੇ ਉਹਦਾ ਦਾਇਰਾ ਵੱਧ ਜਾਂਦਾ ਹੈ, ਤੇ ਜਦੋਂ ਉਹੀ ਪਾਣੀ ਖਵਾ ਵਿੱਚ ਉੱਡਦਾ ਉਹ ਕਹਿੰਦਾ ਮੈਂ ਤੇਰੇ ਘਰ ਦਾ ਵੀ ਮੁਥਾਜ ਨਹੀਂ ਖੋਲਤਾ, ਮੈਂ ਸਰਬ ਵਿਆਪੀ ਹੋ ਕੇ ਉੱਡਾਂ। ਕੀ ਹੈ ਸੰਤ, ਬਾਡੀ ਇੱਕ ਸੀਮਾ ਹੈ। ਸੱਚ ਏਵੇ ਜਿਵੇਂ ਬਰਫ਼ ਜੰਮੀ ਹੈ, ਜਦੋਂ ਕੋਈ ਬੰਦਗੀ ਕਰਦਾ ਉਹ ਪਿਘਲਦਾ ਇਸ ਤਰ੍ਹਾਂ ਜਿਵੇਂ ਬਰਫ਼ ਪਾਣੀ ਬਣ ਕੇ ਪਿਘਲਦੀ ਏ, ਤੇ ਜਦੋਂ ਕੋਈ ਅਭੇਦ ਹੋ ਜਾਂਦਾ ਉਹਦੀ ਮੌਤ ਤੋਂ ਬਾਅਦ ਮਤ ਸਮਝੋ ਚਲਾ ਗਿਆ, ਉਹ ਤਾਂ ਪਾਣੀ ਬ੍ਰਹਿਮੰਡ ਵੀ ਸਮਾ ਗਿਆ। ਕਿਤੇ ਵੀ ਭਾਵਨਾ ਨਾਲ ਸੁਰਤ ਕਰਕੇ ਉਹਨੂੰ ਯਾਦ ਕਰੇ ਉੱਥੇ ਕਿਰਪਾ ਵਰਦੀ। ਪਰ ਇਹ ਸ਼ਰਧਾ ਵਾਲਿਆਂ ਲਈ ਸ਼ਬਦ ਨੇ, ਅਸ਼ਰਧਕ ਤਾਂ ਬਹੁਤ ਸਵਾਲ ਇਹਦੇ ਚੋਂ ਪੈਦਾ ਕਰੇਗਾ। ਮੇਰੀ ਬੇਨਤੀ ਹੈ ਸੰਤ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੂੰ ਧੰਨ ਕਹੋ ਜਿਨ੍ਹੇ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਦਿਆਂ। ਸਵੇਰੇ ਕਿਹਾ ਸੀ ਕਹਿਣ ਤੋਂ ਬਾਅਦ ਸੁਣ ਦੀ ਜਾਂਚ ਆਏਗੀ। ਕਦੀ ਬੰਦਾ ਆਪਣੇ ਆਪ ਨੂੰ ਸੁਣਦਾ ਹੀ ਨਹੀਂ। ਮੈਂ ਇੱਕ ਅਰਜ਼ ਕਰਾਂ, ਪਿਛਲੇ ਦਿਨੀ ਇੱਕ ਹਿੰਦੀ ਦੇ ਸਾਹਿਤ ਗ੍ਰੰਥ ਵਿੱਚ ਬੜੀ ਸੋਹਣੀ ਕਹਾਣੀ ਮਿਲੀ। ਇੱਕ ਸ਼ਹਿਰ ਅੰਦਰ ਇੱਕ ਰਾਜੇ ਕਰਵੀ ਪੁੱਤਰ ਹੋਇਆ ਤੇ ਉਹਦੇ ਗਵਾਂਢ ਵਿੱਚ ਇੱਕ ਅਮੀਰ ਦਾ ਬੰਗਲਾ ਸੀ, ਉਹਦੇ ਕਰਵੀ ਪੁੱਤਰ ਹੋਇਆ। ਦੋਵੇਂ ਬੱਚੇ ਇਕੱਠੇ ਖੇਡਣਾ ਸ਼ੁਰੂ ਕੀਤਾ। ਕਹਿੰਦੇ ਨੇ ਪਰਮਾਤਮਾ ਦੀ ਖੇਡ, ਰਾਜੇ ਦੇ ਪੁੱਤਰ ਸ਼ਹਿਜਾਦੇ ਨੇ ਬਾਪ ਤੋਂ ਬਾਅਦ ਗੱਦੀ ਤੇ ਬੈਠਣੇ, ਗਵਾਂਢੀ ਦਾ ਪੁੱਤਰ ਤੇ ਰਾਜੇ ਦਾ ਪੁੱਤਰ ਇਕੱਠੇ ਪੜੇ। ਪਰ ਗਵਾਂਢੀ ਦੇ ਪੁੱਤਰ ਨੂੰ ਚੇਟਕ ਲੱਗ ਗਈ, ਉਹ ਬੰਦਗੀ ਵਾਲੇ ਪਾਸੇ ਤੁਰ ਪਿਆ, ਸਿਮਰਨ ਵੱਲ ਚੱਲ ਪਿਆ। ਇੱਕ ਜਨੂਨ ਹੈ, ਇੱਕ ਚੇਟਕ ਹੈ। ਸੱਚ ਏਵੇ ਜਦੋਂ ਇਹ ਜਨੂਨ ਆਉਂਦਾ ਤੇ ਜਨਮ ਦੇਣ ਵਾਲੀ ਮਾਂ ਵੀ ਕਈ ਵਾਰੀ ਰੋਣ ਲੱਗ ਪੈਂਦੀ ਹੈ, ਬੱਚੇ ਨੂੰ ਹੋ ਕੀ ਗਿਆ। ਤੇ ਗੁਰੂ ਨਾਨਕ ਨੇ ਵੀ ਕਹਿ ਦਿੱਤਾ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਮਾਂ, ਕਿਉਂ ਵਿਸਰ ਜਾਇਓ। ਤਾਂ ਹੀ ਸਤਿਗੁਰੂ ਨੇ ਕਿਹਾ, ਰਹਿਣ ਬੱਬੀ ਆ ਬੋਲਿਓ ਮੇਰੀ ਮਾਈ, ਮਾਂ ਤੂੰ ਮਤ ਮੇਰੇ ਜਾਗਣ ਤੇ ਤਰ ਕਰ। ਸੱਚ ਏਵੇ ਲੱਗੀ ਵਾਲੇ ਪਪੀਏ ਵੀ ਰਾਤ ਨੂੰ ਸੌਂਦੇ ਨਹੀਂ। ਹੁਣ ਉਹਨੂੰ ਲੱਗ ਗਈ ਚੇਟਕ ਬੰਦਗੀ ਦੀ, ਰੱਬ ਨੇ ਕਿਰਪਾ ਕੀਤੀ ਅੰਦਰ ਵਰਤੀ ਬਖਸ਼ਿਸ਼। ਤੇ ਮੈਂ ਅਰਜ਼ ਕੀਤੀ, ਜਦੋਂ ਬੰਦਗੀ ਨਾਲ ਕੋਈ ਭਰੇਗਾ ਉਦੋਂ ਵੰਡਣ ਤੁਰੇਗਾ, ਸੱਚ ਏਵੇ ਉਦੋਂ ਪੈਸੇ ਇਕੱਠੇ ਨਹੀਂ ਇਕੱਲੇ ਕਰੇਗਾ, ਉਦੋਂ ਵਾਸ਼ਨਾ ਮਰਨੀ ਸ਼ੁਰੂ ਹੁੰਦੀ। ਉਹਨੂੰ ਫਕੀਰੀ ਕਮਾਈ, ਉਹ ਤੁਰ ਪਿਆ ਜੀ। ਉਸ ਬੰਦੇ ਨੇ ਸਾਰੀ ਜ਼ਿੰਦਗੀ ਪ੍ਰਚਾਰ ਕੀਤਾ, ਜਿੱਥੇ ਗਿਆ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ। ਅੱਜ ਉਹ ਵਡੇਰਾ ਹੋ ਗਿਆ ਤੇ ਮਨ ਚਾਹਿਆ ਮੈਂ ਆਪਣੇ ਘਰ ਨੂੰ ਵਾਪਸ ਜਾਵਾਂ। ਇਧਰ ਬਾਦਸ਼ਾਹ ਦਾ ਪੁੱਤਰ ਬਾਦਸ਼ਾਹ ਬਣਿਆ, ਉਹ ਵੀ ਵਡੇਰਾ ਹੋ ਗਿਆ, ਉਹਦੀ ਖ੍ਯਾਤੀ ਬਹੁਤ ਹੋ ਗਈ, ਪ੍ਰਸਿੱਧ ਬਹੁਤ ਹੋਇਆ। ਜਦੋਂ ਪਿੰਡ ਵਿੱਚ ਵਾਪਸ ਆਇਆ ਤੇ ਲੋਕੀ ਉਹਨੂੰ ਲੈਣ ਵਾਸਤੇ ਆਏ। ਰਾਜੇ ਦੇ ਮਨ ਚ ਆਇਆ, ਆਖਰ ਮੇਰਾ ਸਹਿਪਾਠੀ ਹੈ, ਮੈਂ ਵੀ ਉਹਨੂੰ ਅੱਗੇ ਲੈਣ ਜਾਵਾਂ। ਜਦੋਂ ਅੱਗੇ ਲੈਣ ਗਿਆ, ਆਖਰ ਪੜੇ ਸਨ ਇਕੱਠੇ। ਇੱਕ ਰਾਜਪੁਣੇ ਦਾ ਹੰਕਾਰ ਸੀ, ਪਿੰਡ ਝੁਕਿਆ ਪਰ ਰਾਜਾ ਨਹੀਂ ਝੁਕਿਆ। ਉਹਨੇ ਉਹੀ ਨਾਂ ਪੁਰਾਣਾ ਲਿਆ, ਫਲਾਣਾ ਸਿਆਂ ਜੋ ਨਾਂ ਸੀ, ਕੀ ਹਾਲ ਤੇਰਾ? ਉਹਨੇ ਕਿਹਾ, ਯਤਨ ਕੀਤਾ, ਹਾਲ ਦਰੁਸਤ ਹੋ ਗਿਆ ਹੈ। ਉਹਨੇ ਕਿਹਾ, ਤੂੰ ਕਿਹੜੀ ਕਿਹੜੀ ਥਾਂ ਗਿਆ? ਉਹਨੂੰ ਪਤਾ ਸੀ ਇਹ ਸ਼ਰਧਾ ਵਾਲਾ ਨਹੀਂ। ਕਹਿੰਦਾ, ਮੈਂ ਫਲਾਣੇ ਫਲਾਣੇ ਮੁਲਕ ਚ ਗਿਆ। ਹੱਸ ਕੇ ਕਹਿੰਦਾ, ਮੇਰੇ ਲਈ ਕੀ ਲੈ ਕੇ ਆਇਆ? ਮੈਂ ਤਾਂ ਤੇਰਾ ਦੋਸਤ ਹਾਂ। ਉਹ ਕਹਿੰਦਾ, ਮੈਂ ਜਿਸ ਥਾਂ ਤੇ ਗਿਆ ਬਾਜ਼ਾਰ ਵਿੱਚ ਤੇਰੇ ਲਈ ਕੋਈ ਚੀਜ਼ ਖਰੀਦਣ ਦਾ ਯਤਨ ਕਰਦਾ ਸਾਂ, ਪਰ ਮੈਨੂੰ ਖਿਆਲ ਆ ਜਾਂਦਾ ਸੀ ਤੂੰ ਰਾਜੇ ਦਾ ਪੁੱਤਰ ਹੈ, ਤੇਰੇ ਘਰ ਵਿੱਚ ਪਹਿਲਾਂ ਹੀ ਹੋਵੇਗੀ। ਮੈਂ ਹਰ ਥਾਂ ਤੇ ਚੀਜ਼ ਖਰੀਦਣ ਦਾ ਯਤਨ ਕੀਤਾ ਪਰ ਹਰ ਚੀਜ਼ ਤੇਰੇ ਘਰ ਵਿੱਚ ਮੌਜੂਦ ਸੀ। ਕਹਿੰਦਾ ਹਾਂ ਇੱਕ ਚੀਜ਼ ਤੇਰੇ ਲਈ ਲੈ ਕੇ ਆਇਆ ਪਰ ਮੈਂ ਪ੍ਰਜਾ ਸਾਹਮਣੇ ਨਹੀਂ ਦੇਣੀ, ਦੇਣੀ ਤੈਨੂੰ ਕੱਲਿਆਂ ਨੂੰ ਹੈ। ਉਹਦੇ ਮਨ ਚ ਆਇਆ ਹੋ ਸਕਦਾ ਫਕੀਰ ਏ ਕੋਈ ਲਾਲ ਕੀਰਾ ਮੋਤੀ ਲਿਆ ਹੋਵੇਗਾ। ਉਹ ਉਤੇਜਿਤ ਹੋ ਗਿਆ, ਕਹਿੰਦਾ ਚੱਲ ਕਿੱਥੇ ਦੇਗਾ? ਕਹਿੰਦਾ ਆਪਣੇ ਬਿਸਤਰੇ ਜਿੱਥੇ ਰੋਜ਼ ਸੌਂਦਾ ਉਸ ਕਮਰੇ ਚ ਲੈ ਜਾ। ਫਕੀਰ ਲੈ ਗਿਆ ਰਾਜਾ ਨਾਲ, ਉਹਨੇ ਆਪਣੀ ਜੇਬ ਚੋਂ ਇੱਕ ਲੀਰ ਦਾ ਛੋਟਾ ਜਿਹਾ ਟੁਕੜਾ ਕੱਢਿਆ ਲਪੇਟਿਆ ਹੋਇਆ ਕੱਪੜੇ ਚ, ਉਹਨੇ ਪਾਟੀ ਜੀ ਲੀਰ ਉੱਤੋਂ ਲਾਈ ਤੇ ਰਾਜਾ ਸੋਚਦਾ ਏਡੀ ਮੈਲ ਮਾਰੀ ਲੀਰ ਇਹਦੇ ਚ ਕੀ ਹੋਵੇਗਾ। ਉਹਨੇ ਜਦੋਂ ਸਾਰਾ ਕੱਪੜਾ ਲਾ ਦਿੱਤਾ ਤੇ ਚੌਰਸ ਪੁਰਾਣਾ ਜਿਹਾ ਇੱਕ ਸ਼ੀਸ਼ਾ, ਕਹਿਣ ਲੱਗਾ ਤੇਰੇ ਲਈ ਲੈ ਕੇ ਆਇਆ। ਉਹਨੇ ਕਿਹਾ ਮੇਰੇ ਲਈ ਇਹ ਸ਼ੀਸ਼ਾ? ਕਹਿੰਦਾ ਮੈਂ ਪਰਜਾ ਸਾਹਮਣੇ ਨਹੀਂ ਕਿਹਾ, ਅਕਸਰ ਉੱਚੀ ਪਦਵੀ ਤੇ ਬੈਠੇ ਹੋਏ ਬੰਦੇ ਕੇਵਲ ਲੋਕਾਂ ਨੂੰ ਦੇਖਦੇ ਨੇ, ਆਪਣੇ ਚਿਹਰੇ ਵੇਖਣ ਦੀ ਜਾਂਚ ਨਹੀਂ ਆਉਂਦੀ। ਮੈਂ ਤੇਰੇ ਲਈ ਲੈ ਕੇ ਆਇਆ ਕਿ ਰੋਜ਼ ਆਪਣਾ ਚਿਹਰਾ ਵੇਖਿਆ ਕਰ, ਤੂੰ ਕਿਤੇ ਬੈਠਾ ਹੋਇਆ? ਕਹਿੰਦਾ ਆਪਣੇ ਆਪ ਨੂੰ ਦੇਖਣ ਦੀ ਜਾਂਚ ਹੀ ਨਹੀਂ ਤੈਨੂੰ। ਉਹਨੇ ਭਾਵੇਂ ਕਹਾਣੀ ਕਹੀ ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮਨ ਤਾਂ ਇੱਕ ਸ਼ੀਸ਼ਾ ਹੈ, ਦਰਪਣ ਹੈ, ਪਰ ਗੁਰਸਿੱਖ ਕਿਸੇ ਦਾ ਦਰਪਣ ਦੇਖਣ ਤੋਂ ਪਹਿਲਾਂ ਆਪਣਾ ਚਿਹਰਾ ਦੇਖਦਾ। ਉਹਨੇ ਕਿਹਾ ਤੇਰੇ ਕੋਲ ਦੂਜਿਆਂ ਨੂੰ ਦੇਖਣ ਦੀ ਨਜ਼ਰ ਹੈ ਪਰ ਤੂੰ ਰਾਜਾ ਹੈ ਨਾ, ਤੇਰੇ ਸਾਹਮਣੇ ਕੋਈ ਫਰਿਆਦੀ ਵੀ ਆਵੇਗਾ ਤੂੰ ਆਪਣਾ ਅੰਦਰ ਨਹੀਂ ਦੇਖਣਾ, ਤੇ ਮੈਂ ਤੈਨੂੰ ਸਲਾਹ ਦਿਆਂਗਾ, ਆਪਾਂ ਦੋਵੇਂ ਬੁੱਢੇ ਹੋ ਗਏ, ਮਰਨ ਦੇ ਦਿਨ ਤੇਰੇ ਵੀ ਨੇੜੇ ਆ ਗਏ ਨੇ, ਇੱਕ ਯਤਨ ਕਰ ਮਰਨ ਤੋਂ ਪਹਿਲਾਂ ਆਪਣੇ ਆਪ ਨੂੰ ਦੇਖ ਲੈ। ਜਦੋਂ ਇਹ ਪੜਿਆ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਖੇ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮਨ ਕੀ ਪੱਤਰੀ ਵਾਚਨੀ ਸੁਖੀ ਹੋ ਸੁਖਸਾਰ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਿਹਾ ਕਿ ਭਲੇ ਲੋਕੋ ਇਸ ਮਨ ਕੋ ਕੋਈ ਖੋਜੋ ਭਾਈ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਮਨ ਦਾ ਸ਼ੀਸ਼ਾ ਵੇਖ, ਆਪ ਨੇੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਬੇਨਤੀ ਕਰਾਂ ਗੁਰਮੁਖੋ। ਉਹ ਸੰਤ ਨੂੰ ਧੰਨ ਕਹੋ ਜਿਹਦੇ ਅੰਦਰ ਪਰਮਾਤਮਾ ਦੀ ਬੰਦਗੀ ਹੈ, ਸਿਮਰਨ ਹੈ। ਪਰ ਦੂਜਾ ਪੱਖ ਵੀ ਬੰਦਾ ਸੁਚੇਤ ਰਹੇ ਕਿਉਂਕਿ ਗੁਰਮਤ ਨੇ ਉਲਾਰੂਪਨ ਦਿੱਤਾ ਹੀ ਨਹੀਂ। ਜੇ ਕਬੀਰ ਸਾਹਿਬ ਜੈਸੇ ਮਹਾਂਪੁਰਖ ਇਹ ਕਹਿੰਦੇ ਨੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਪਰ ਉਹ ਮਹਾਂਪੁਰਖ। ਆਪਣੇ ਲਈ ਵੀ ਸ਼ਬਦ ਉਹਨਾਂ ਵਰਤਿਆ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਪੁੰਚਰ ਕੋ ਦੀਨਾ। ਇੱਕ ਪਾਸੇ ਸੰਤ ਦੀ ਇੰਨੀ ਸਿਵਤ ਪਰ ਅੱਖਾਂ ਮੀਟ ਕੇ ਨਹੀਂ। ਉਹਨਾਂ ਨੇ ਇੱਕ ਨਾਲ ਸ਼ਬਦ ਕਿਹਾ ਕਿ ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਬਗ ਓਏ ਖਰਕੇ ਸੰਤ ਨਾ ਆਖੀਆਂ ਬਾਂਹ ਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਪੇਡਾ ਗਟਕਾਵੇਂ। ਕਹਿੰਦੇ ਨੇ ਇਹੋ ਜਿਹੇ ਸੰਤ ਨਹੀਂ ਪਾਉਂਦੇ, ਮੈਨੂੰ ਤਾਂ ਉਹ ਪਾਉਂਦੇ ਨੇ ਜਿਨ੍ਹਾਂ ਦੇ ਕੋਲ ਬੈਠਿਆਂ ਰੱਬ ਦਾ ਯਾਦ ਆ ਜਾਵੇ, ਜਿਹਦੇ ਕੋਲ ਬੈਠਿਆਂ ਸਿਮਰਨ ਚੱਲੇ। ਤਨ ਗੁਰੂ ਰਾਮਦਾਸ ਦੀ ਤੁਕ ਹੈ ਕਿ ਤਨ ਤਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆਂ, ਜਿੰਨਾ ਕੋਈ ਜ਼ਬਾਨ ਨਾਲ ਜਪੇਗਾ ਸੱਚ ਵੇ ਉਹਨੂੰ ਗਹਿਰਾ ਹੋ ਕੇ ਉਹਨੂੰ ਸੁਣਦੀ ਜਾ ਜਾਵੇਗੀ। ਇਹਨੂੰ ਜੋਗ ਮਤ ਨਾਲ ਨਾ ਲਿਜਾਣ। ਮੈਂ ਪਿਛਲੀ ਵਾਰ ਜਦੋਂ ਕਥਾ ਇੱਥੇ ਕਰਨ ਆਇਆ ਅਸੀਂ ਦੋ ਤੁਕਾਂ ਲਈਆਂ ਸਨ, ਸੁਣਿਆ ਮੰਨਿਆ ਮਨ ਕੀਤਾ ਭਾਉ। ਸੱਚ ਇਹ ਵੇ ਜਿਹਨੂੰ ਅੰਦਰੋਂ ਸੁਣਦੀ ਜਾਚ ਆ ਜਾਏ ਉਹਦੀ ਬਾਹਰ ਦੀ ਮੁਥਾਜੀ ਮੁੱਕਣ ਲੱਗ ਪੈਂਦੀ ਹੈ। ਸੰਤ ਜਾਪ ਤੋਂ ਬਾਅਦ ਅੰਦਰੋਂ ਸੁਣਦਾ ਹੈ। ਤੀਸਰੀ ਤੁਕ ਹੈ ਕਿ ਤਨ ਤਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ। ਇੱਥੇ ਮੈਂ ਸਿਰਫ 15 ਮਿੰਟ ਤੁਹਾਡੇ ਲੈਣੇ ਨੇ। ਉਹ ਸਾਧ ਜਨ ਧੰਤਾ ਯੋਗ ਜਿਹੜਾ ਪਰਮਾਤਮਾ ਦਾ ਕੀਰਤਨ ਕਰਦਿਆਂ ਕਰਦਿਆਂ ਗੁਣਾਂ ਦਾ ਖਜ਼ਾਨਾ ਬਣ ਗਿਆ ਹੈ। ਪਹਿਲੀ ਬੇਨਤੀ ਕਿ ਸੰਤ ਦੇ ਅਰਥ ਅਸੀਂ ਦੇਖੇ, ਸਾਧ ਦੇ ਅਰਥ ਕੀ? ਅਸਲ ਚ ਪੰਜਾਬੀ ਚ ਤੇ ਲਿਖਦਿਆਂ ਸੱਸੇ ਨੂੰ ਕੰਨਾ ਧੱਦਾ ਪਾ ਦਿਆਂਗੇ ਸਾਧ ਬਣ ਜਾਣਾ, ਪਰ ਅਸਲ ਚ ਸਾਧ ਸ਼ਬਦ ਸਾਧਨਾ ਵਿੱਚੋਂ ਨਿਕਲਿਆ ਹੈ। ਦੇਖੋ ਇੱਕ ਸ਼ਬਦ ਆਉਂਦਾ ਸਿੱਧ, ਇੱਕ ਆਉਂਦਾ ਸਾਧਿਕ, ਦੋ ਸ਼ਬਦ ਨੇ। ਸਾਧਕ ਦਾ ਅਰਥ ਇਹ ਵੇ ਜਿਹੜਾ ਅਜੇ ਸਫ਼ਰ ਕਰ ਰਿਹਾ ਹੈ, ਤੇ ਸਿੱਧ ਦਾ ਅਰਥ ਹੈ ਜਿਹੜਾ ਮੰਜ਼ਿਲ ਤੇ ਪਹੁੰਚ ਚੁੱਕਾ ਹੈ। ਸਾਧਨਾ ਦਾ ਅਰਥ ਹੈ ਜਿਹੜਾ ਅਜੇ ਕਮਾਈ ਕਰ ਰਿਹਾ ਹੈ, ਤੇ ਸਾਧ ਦਾ ਅਰਥ ਹੈ ਜਿਹੜਾ ਆਪਣੇ ਟਿਕਾਣੇ ਤੇ ਪਹੁੰਚ ਚੁੱਕਾ, ਉਹਦੀ ਮੰਜ਼ਿਲ ਮੁੱਕ ਚੁੱਕੀ ਹੈ। ਹੁਣ ਸਾਧ ਸ਼ਬਦ ਇਹਦੇ ਅਖਰੀ ਅਰਥ ਕੀ ਨੇ? ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸ਼ਲੋਕ ਅਸੀਂ ਰੋਜ਼ ਪੜ੍ਹਦੇ ਹਾਂ ਸੁਖਮਨੀ ਸਾਹਿਬ ਚ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸਾਧ ਸ਼ਬਦ, ਉਂਝ ਸਾਧ ਦੇ ਅਰਥ ਕੀ ਨੇ? ਭਾਈ ਗੁਰਦਾਸ ਸਾਹਿਬ ਦੀ ਇੱਕ ਤੁਕ ਆਉਂਦੀ ਏ, ਉਸ ਤੁਕ ਨੂੰ ਪੱਲੇ ਘੁੱਟ ਕੇ ਬੰਨ ਲਈਏ। ਉਹਨੇ ਸਾਧ ਦੇ ਅਰਥ ਉਹਨਾਂ ਨੇ ਲਿਖਿਆ, ਨੌ ਦਰਵਾਜ਼ੇ ਸਾਧ, ਨੌ ਦਰਵਾਜ਼ੇ, ਅੱਖਾਂ, ਨੱਕ, ਕੰਨ, ਇਹ ਜਿਹੜੀ ਨੌ ਇੰਦਰੀਆਂ ਦਿਸਦੀਆਂ ਨੇ, ਪਰਮਾਤੀਆਂ ਨੇ, ਨੌ ਦਰਵਾਜ਼ੇ ਸਾਧ, ਸਾਧ ਸਦਾਇਆ ਕਹਿੰਦੇ ਨੇ, ਨੌ ਦਰਵਾਜ਼ਿਆਂ ਤੇ ਜਿਹਨੇ ਕਾਬੂ ਪਾ ਲਿਆ ਉਹ ਸਾਧੂ ਹੈ, ਤੇ ਜਿਹਦਾ ਦੇ ਜੀਵ ਦਾ ਚਸਕਾ ਹੀ ਨਹੀਂ ਮਰਿਆ ਤੇ ਅੱਖਾਂ ਦੀ ਵੇਖਣ ਦੀ ਬਿਰਤੀ ਨਹੀਂ ਮਿਲੀ, ਉਹ ਸਾਧ ਕਿੱਥੇ ਬਣ ਸਕਦਾ? ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ, ਉਹ ਕਹਿੰਦੇ ਸਨ, ਸੱਚਮੁੱਚ ਪੁੱਗਿਆ ਹੋਇਆ ਸਾਧੂ ਵੈਸ਼ਿਆਂ ਤੇ ਨਜ਼ਰ ਪਾਏ ਤੇ ਦੇਵੀ ਬਣ ਜਾਂਦੀ ਹੈ, ਤੇ ਅੰਦਰ ਦਾ ਕਪਟੀ ਬੰਦਾ ਦੇਵੀ ਤੇ ਨਜ਼ਰ ਪਾਏ ਤੇ ਉਹਨੂੰ ਵੈਸ਼ਿਆ ਬਣਾ ਸਕਦਾ। ਜਿਹੜਾ ਸਾਧੂ ਹੈ, ਜਿਹਨੇ ਅੰਦਰ ਸਾਧਿਆ ਹੈ, ਉਹਨੂੰ ਨੌ ਦਰਵਾਜ਼ੇ ਜਿਹਨੇ ਸਾਧ ਲਏ, ਜਿਹਦੀਆਂ ਅੱਖਾਂ ਕਾਬੂ ਚ ਨੇ, ਜਿਹਦੇ ਕੰਨ ਕਾਬੂ ਚ ਨੇ, ਜਿਹਦੀ ਰਸਨਾ ਕਾਬੂ ਚ, ਨੌ ਦਰਵਾਜ਼ੇ ਸਾਧ, ਸਾਧ ਸਦਾਇਆ, ਸਹੀ ਅਰਥਾਂ ਵਿਚ ਉਹ ਸਾਧ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ 40 ਨੰਬਰ ਸ਼ਲੋਕ ਸਹਿਸਕ੍ਰਿਤੀ 40ਵਾਂ ਸ਼ਲੋਕ ਹੈ, ਉਹਦੇ ਵਿਚ ਹਜ਼ੂਰ ਨੇ 7 ਤੁਕਾਂ ਮੇਰਾ ਖਿਆਲ ਹੈ ਦਰਜ ਕੀਤੀਆਂ। ਉਹਨਾਂ 7 ਤੁਕਾਂ ਵਿਚ ਪੂਰਨ ਸਾਧੂ ਦਾ ਜੀਵਨ ਦੱਸਿਆ, ਪਰ ਉਹ ਤੁਕਾਂ ਭਾਵੇਂ 6 ਗੁਣ ਦਿੱਤੇ ਨੇ, ਤੁਕਾਂ 7 ਨੇ। ਮਹਾਰਾਜ ਜੀ ਨੇ ਕਿਹਾ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਜੁਗਤਨ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤੈ, ਉਪਦੇਸ਼ੰਗ ਸਮ ਮਤ ਮਿੱਤਰ ਛਤਰੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣੁਕੈ, ਖੱਟ ਲਖਣ ਪੂਰਨੰਗ ਪੁਰਖ ਨਾਨਕ ਨਾਮ ਸਾਧ ਸਵਜਨ। ਸ਼ਲੋਕ ਅਸੀਂ ਪੜ੍ਹ ਲਏ, ਇਹਦੇ ਸਿਰਫ ਅਖਰੀ ਅਰਥ ਕਰ ਲਈਏ। ਅਸਲ ਚ ਜਿਹੜੀ ਚੀਜ਼ ਸਾਧੀ ਜਾਏਗੀ, ਸਾਧੀ ਕੋਈ ਚੀਜ਼ ਦੀ ਕੀਮਤ ਪਏਗੀ, ਜਿਹੜੀ ਨਹੀਂ ਸਾਧੀ ਉਹਦੀ ਓਨੀ ਕੀਮਤ ਨਹੀਂ। ਕਿਉਂਕਿ ਜਿਹਨੇ ਜੀਵਨ ਸਾਧ ਲਿਆ, ਤੇ ਮੇਰੇ ਵਰਗੇ ਜਿਹਨੇ ਪੁੱਛਦਾ ਕੋਈ ਨਹੀਂ, ਉਹ ਜਿੰਨਾ ਮਰਜ਼ੀ ਉਹਦਾ ਵਿਰੋਧ ਕਰੀ ਜਾਏ, ਸਾਧੇ ਹੋਏ ਦੀ ਬਾਜ਼ਾਰ ਚ ਕੀਮਤ ਜ਼ਰੂਰ ਪਏਗੀ, ਇਹ ਕਦੀ ਖੋਈ ਨਹੀਂ ਸਕਦਾ। ਆਹ ਮੰਦਰ ਨੇੜੇ ਨੇ, ਅਸੀਂ ਦੇਖਦੇ ਹਾਂ ਲੋਕ ਮੂਰਤੀ ਪੱਥਰ ਦੀ ਸਾਹਮਣੇ ਝੁਕਦੇ ਨੇ, ਤੇ ਜਦੋਂ ਝੁਕਦੇ ਨੇ, ਮੈਨੂੰ ਇੱਕ ਉਰਦੂ ਦਾ ਸ਼ੇਰ ਉੱਤੇ ਚੇਤੇ ਆਉਂਦਾ, ਇੱਕ ਵਿਦਵਾਨ ਕਹਿੰਦਾ, ਸ਼ਾਬਾਸ਼ ਬੁੱਤੋ ਤਰੱਕੀ ਇਸੀ ਕੋ ਕਹਤੇ ਹੈ, ਸ਼ਾਬਾਸ਼ ਬੁੱਤੋ ਤਰੱਕੀ ਇਸੀ ਕੋ ਕਹਤੇ ਹੈ, ਸਾਦੇ ਨਾ ਥੇ ਤੋ ਪੱਥਰ ਥੇ, ਤਰਾਸ਼ੇ ਗਏ ਤੋ ਭਗਵਾਨ ਬਣ ਗਏ। ਕਹਿੰਦਾ ਬੱਲੇ ਤਰੱਕੀ ਇਹੀ ਹੈ, ਬਾਹਰ ਪੱਥਰ ਪਿਆ ਕਈ ਸਾਲਾਂ ਦਾ ਮਾਰਬਲ, ਤੇ ਜਿੱਦਣ ਤਰਾਸ਼ ਦਿੱਤਾ ਉਦਣ ਮੂਰਤੀ ਨਿਕਲ ਪਈ, ਲੋਕੀ ਮੱਥੇ ਟੇਕਣ ਲੱਗ ਪਏ। ਕਹਿੰਦਾ ਵਾਹ, ਉਹ ਤਰੱਕੀ ਤਾਂ ਤੇਰੀ ਏ, ਜਿੱਦਣ ਤਰਾਸ਼ਿਆ ਗਿਆ ਉਦਣ ਲੋਕੀ ਤੈਨੂੰ ਮੱਥੇ ਟੇਕਣ ਲੱਗ ਪਏ। ਸਾਧੇ ਕੋ ਜੀਵਨ ਦੀ, ਪਰ ਅੱਜ ਇੱਕ ਸਮੱਸਿਆ ਹੈ, ਸਾਧ ਸ਼ਬਦ ਤੋਂ ਵੀ ਨਫ਼ਰਤ ਏ, ਤੇ ਮੈਂ ਸ਼ਬਦ ਕਹਿ ਦਿਆਂ ਕਿਉਂਕਿ ਖੁੱਲ ਕੇ ਮੈਂ ਤੇ ਗੱਲ ਕਰਾਂਗਾ, ਮੈਨੂੰ ਪਤਾ ਹੈ ਕੋਈ ਰੋਕਣ ਵਾਲਾ ਨਹੀਂ। ਦੂਜੀ ਗੱਲ, ਭਾਈ ਸ਼ਬਦ ਤੋਂ ਵੀ ਥੋੜੀ ਜਿਹੀ ਸਾਡੇ ਲੋਕਾਂ ਨੂੰ ਅੱਜ ਕੱਲ ਐਲਰਜੀ ਹੋਣ ਲੱਗ ਪਈ। ਅੱਜ ਪ੍ਰੋਫੈਸਰ ਦਾ ਬੜਾ ਚੜਿਆ ਦੌਰ, ਜਿਹੜਾ 4 ਦਿਨ ਸੰਤਿਆ ਕਰਨ ਦਾ ਪ੍ਰੋਫੈਸਰ। ਮੈਂ ਕਈ ਵਾਰੀ ਬੇਨਤੀ ਕਰਾਂ, ਮੈਨੂੰ ਯਾਦ ਆਈ ਇੱਕ ਬੜੀ ਪੁਰਾਣੀ ਕਿਤਾਬ ਸੀ, ਲੰਡਨ ਤੋਂ PhD ਕੀਤੀ ਪ੍ਰਿੰਸੀਪਲ ਧਰਮਾਨੰਦ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚੋਂ ਪ੍ਰਿੰਸੀਪਲ ਸਨ ਤੇ ਜਪਣ ਵਾਲੀ ਰੂਹ ਸੀ। ਉਹਨਾਂ ਇੱਕ ਲੇਖ ਲਿਖਿਆ ਸੀ ਮਹਾਂਪੁਰਖ, ਉਹ ਕਹਿੰਦੇ ਨੇ ਜਿਹੜਾ ਪਤੀ ਸ਼ਬਦ ਸੀ ਨਾ, ਇਹ ਸੀ ਸਿਰਫ ਇੱਕ ਪਤੀ ਔਰਤ ਦਾ ਰਿਸ਼ਤਾ ਜਿਹਦੇ ਨਾਲ ਬਣਿਆ, ਪਰ ਇਹ ਸ਼ਬਦ ਇੰਨਾ ਪ੍ਰਚਲਿਤ ਹੋ ਗਿਆ, ਹੁਣ ਜਿਹੜਾ ਸਭਾ ਦੇ ਵਿੱਚ ਆਗੂ ਸੀ ਉਹ ਸਭਾਪਤੀ ਬਣ ਗਿਆ, ਪਤੀ ਉਹਦੇ ਨਾਲ ਆ ਗਿਆ। ਉਹ ਕਹਿੰਦਾ ਜਿਹੜਾ ਸੈਨਾ ਦਾ ਮੁਖੀ ਸੀ ਉਹਦੇ ਲਈ ਸ਼ਬਦ ਵਰਤ ਗਿਆ ਸੈਨਾਪਤੀ, ਜਿਹੜਾ ਰਾਸ਼ਟਰ ਦਾ ਪਤੀ ਸੀ ਉਹਦੇ ਲਈ ਬਣ ਗਿਆ ਰਾਸ਼ਟਰਪਤੀ। ਉਹ ਕਹਿੰਦੇ ਪਤੀ ਸ਼ਬਦ ਇੰਨਾ ਪ੍ਰਚਲਿਤ ਹੋਇਆ, ਹਰ 4 ਬੰਦੇ ਆਪਣੇ ਨਾਲ ਸ਼ਬਦ ਪਤੀ ਵਰਤਣ ਲੱਗ ਪਏ। ਕਹਿੰਦਾ ਸੱਚ ਇਵਨ ਪ੍ਰੋਫੈਸਰ ਸ਼ਬਦ ਵੀ ਇੰਨਾ ਵਰਤ ਗਿਆ, ਜਿਹੜਾ ਸੁਰਮਾ ਵੇਚਣ ਵਾਲਾ ਉਹ ਵੀ ਪ੍ਰੋਫੈਸਰ ਬਣ ਗਿਆ। ਸੱਚੀ ਗੱਲ ਹੈ, ਉਹਨਾਂ ਸ਼ਬਦ ਲਿਖੇ। ਅਸਲ ਚ ਚੇਤੇ ਰੱਖਿਓ, ਭਾਈ ਸ਼ਬਦ ਵਿੱਚ ਇੰਨਾ ਸੁਖ ਦੇ, ਜਦੋਂ ਗੁਰੂ ਕਿਸੇ ਨੂੰ ਭਾਈ ਬਣਾ ਕੇ ਆਵਾਜ਼ ਮਾਰਦਾ ਨਾ, ਸੱਚ ਇਵੇਂ ਜੋ ਭਰਾ ਨਾਲ ਅੰਦਰ ਦੀ ਠੰਡ ਪੈਂਦੀ ਹੈ, ਪ੍ਰੋਫੈਸਰ ਬਣ ਕੇ ਨਹੀਂ ਜੇ ਪੈਣੀ। ਭਾਈ ਸ਼ਬਦ ਨੂੰ ਅਸੀਂ ਪ੍ਰਚਲਿਤ ਕਰਨ ਤੋਂ, ਇੱਕ ਨੇ ਸਾਧ ਵਰਤ ਲਿਆ, ਦੂਜੇ ਨੇ ਕਿਹਾ ਮੈਂ ਪ੍ਰੋਫੈਸਰ ਬਣ ਜਾਣਾ, ਉਹ ਦੋਨੋਂ ਆਪਸ ਚ ਟੱਕਰ ਲੱਗ ਪਏ ਤੇ ਭਾਈ ਸ਼ਬਦ ਵਿਚਾਰਾ ਵਿੱਚ ਰਗੜ ਕੇ ਰਹਿ ਗਿਆ। ਨਹੀਂ, ਬੇਨਤੀ ਕਰਾਂ, ਸਾਧ ਸਾਧਿਆ ਹੋਇਆ ਜੀਵਨ ਕਹਿ ਮੈਂ ਤਿੰਨ ਚਾਰ ਉਦਾਹਰਣਾਂ ਦਿਆਂਗਾ। ਪੱਥਰ ਤਰਾਸ਼ ਦਿਓ ਤੇ ਮੂਰਤ ਬਣ ਜਾਂਦਾ ਹੈ। ਆ ਗੱਡੀਆਂ ਸਪੇਅਰ ਪਾਰਟ ਦਾ ਕੰਮ ਹੈ ਬੈਠੇ ਨੇ ਵੀਰ ਇੱਥੇ। ਹੁਣ ਜਿਹੜਾ ਪੁਰਜਾ ਤੁਸੀਂ ਵੇਚਦੇ ਹੋ ਦੁਕਾਨ ਚ, ਉਹਦਾ ਵੇਟ ਕਰਕੇ ਦੇਖੋ, ਲੋਹੇ ਦਾ ਪੁਰਜਾ ਮੰਨ ਲਓ 500 ਗ੍ਰਾਮ ਦਾ, 1 ਕਿਲੋ ਦਾ ਹੋਵੇਗਾ, ਤੇ ਉਹਦੀ ਕੀਮਤ ਹੋ ਸਕਦੀ ਹੈ 3-4 ਹਜ਼ਾਰ, 5-10 ਹਜ਼ਾਰ ਵੀ ਹੋਵੇ, ਇਦੋਂ ਜ਼ਿਆਦਾ ਵੀ ਹੋਵੇ। ਤੇ ਜੇ ਖਰੀਦਣ ਵਾਲਾ ਕਹੇ ਇਹ ਲੋਹੇ ਦਾ ਬਣਿਆ ਤੇ ਲੋਹਾ ਤਾਂ ਇੰਨੇ ਦਾ ਕੁਇੰਟਲ ਮੈਂ ਲੋਹਾ ਮਣਾ ਵੀ ਖਰੀਦ ਸਕਣਾ, ਤੂੰ ਕਿਲੋ ਦਾ ਲੋਹਾ ਇੰਨੇ ਪੈਸੇ? ਉਹ ਕਹਿੰਦਾ ਚੇਤੇ ਰੱਖੀ ਇਹ ਲੋਹਾ ਘੜਿਆ ਹੋਇਆ ਲੋਹਾ ਹੈ, ਸਾਦੇ ਹੋਏ ਲੋਹੇ ਦੀ 100 ਗ੍ਰਾਮ ਦੀ ਕੀਮਤ ਵੀ ਹਜ਼ਾਰਾਂ ਪੈ ਜਾਂਦੀ ਹੈ, ਅਣਸਾਦਾ ਜਿਹੜਾ ਹਜ਼ਾਰਾਂ ਦਾ ਕੁਇੰਟਲ ਆ ਜਾਂਦਾ ਹੈ, ਕਿਉਂਕਿ ਉਹ ਘੜਿਆ ਹੋਇਆ ਹੈ। ਜਿਹੜੀ ਜ਼ਿੰਦਗੀ ਸਾਦੀ ਜਾਏਗੀ, ਘੜੀ ਜਾਏਗੀ, ਉਹਦੀ ਕੀਮਤ ਜ਼ਰੂਰ ਪਏਗੀ। ਮੇਰੇ ਗੁਰੂ ਨੇ ਪਹਿਲਾ ਸ਼ਬਦ ਵਰਤਿਆ, ਕੌਣ ਹੈ ਸਾਧ? ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਬੱਤਰ ਪੂਰਨ ਹੈ। ਜਿਸ ਦੀ ਜ਼ਬਾਨ ਤੇ ਕੇਵਲ ਪਰਮਾਤਮਾ ਦੇ ਨਾਮ ਦਾ ਮੰਤਰ ਹੈ, ਤੇ ਜਿਹੜਾ ਸਰਬ ਵਿਆਪਕ ਪਰਮਾਤਮਾ ਨੂੰ ਸਭ ਥਾਂ ਤੇ ਦੇਖਦਾ ਹੈ। ਪਹਿਲਾ ਲਕਸ਼ਣ ਇਹ, ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਿਰਵੈਰ ਨੇ, ਜਿਹੜਾ ਦੁੱਖ ਤੇ ਸੁੱਖ ਨੂੰ ਬਰਾਬਰ ਜਾਣਦਾ ਹੈ। ਜਿਹਦੀ ਜ਼ਿੰਦਗੀ ਦੇ ਵਿੱਚ ਨਿਰਮਲਤਾਈ ਤੇ ਨਿਰਵੈਰਤਾ ਹੈ, ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਇਹ ਸਾਧ ਦਾ ਦੂਜਾ ਲੱਛਣ ਹੈ। ਦਯਾਲੰਗ ਸਰਬੱਤਰ ਜੀਆ, ਪੰਚ ਦੁੱਖ ਵੀ ਵਰਜਤੈ, ਸਾਧੂ ਹੋਵੇ ਜਿਹੜਾ ਸਾਰਿਆਂ ਉੱਤੇ ਦਇਆ ਕਰਦਾ ਹੈ, ਪੰਜਾਂ ਦੁੱਖਾਂ ਨੂੰ ਆਪਣੇ ਸਰੀਰ ਵਿੱਚੋਂ ਵਰਜ ਕੇ ਰੱਖਦਾ ਹੈ। ਮਹਾਰਾਜ ਕਹਿੰਦੇ ਨੇ ਭੋਜਨੰਗ ਗੋਪਾਲ ਕੀਰਤਨੰਗ, ਉਹਦਾ ਭੋਜਨ ਸਹੀ ਅਰਥਾਂ ਵਿੱਚ ਰੱਬ ਦਾ ਕੀਰਤਨ ਹੈ। ਅਲਪ ਮਾਇਆ ਜਲ ਕਮਲ ਰਹਿਤੈ, ਉਹ ਇਸ ਤਰ੍ਹਾਂ ਪਾਣੀ ਚ ਰਹਿੰਦਾ ਜਿਵੇਂ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ। ਜਦੋਂ ਅਸੀਂ ਗੁਰੂ ਘਰ ਵਿੱਚ ਇਹੋ ਜਿਹਾ ਸਾਧੂ ਦੇਖਦੇ ਹਾਂ ਤੇ ਮੱਥਾ ਝੁਕਦਾ। ਆਪਨੇ ਕਈ ਵਾਰੀ ਕਥਾ ਸੁਣਿਆ ਹੋਣਾ, ਅੰਮ੍ਰਿਤ ਵੇਲੇ ਦੁਪਹਿਰੇ ਦਾ ਕੀਰਤਨ ਹੁੰਦਾ ਦਰਬਾਰ ਸਾਹਿਬ, ਆਪ ਸਭ ਨੂੰ ਪਤਾ ਹੈ। ਉਹ ਦੁਪਹਿਰੇ ਦਾ ਕੀਰਤਨ ਇੱਕ ਸਾਧੂ ਨੇ ਸ਼ੁਰੂ ਕੀਤਾ ਸੀ, ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ। ਪਹਿਲੀ ਦੇਗ ਵੀ ਉਸੇ ਸਥਾਨ ਤੋਂ ਆਉਂਦੀ, ਬਾਕੀ ਦਰਬਾਰ ਸਾਹਿਬ ਵਿੱਚ ਕੋਈ ਦੇਗ ਬਾਹਰੋਂ ਨਹੀਂ ਆਉਂਦੀ। ਪਹਿਲੀ ਅੰਮ੍ਰਿਤ ਵੇਲੇ ਦੀ ਜਿਹੜੀ ਦੇਗ ਹੈ ਉਹ ਬਾਬਾ ਸ਼ਾਮ ਸਿੰਘ ਦੇ ਸਥਾਨ ਤੋਂ। ਉਸ ਸਾਧੂ ਦਾ ਜਦੋਂ ਜੀਵਨ ਪੜ੍ਹਦੇ ਆ ਤੇ ਪੜ੍ਹੋ ਉਹ ਜਿਹਦੇ ਨਾਲ ਜੀਵਨ ਕਮਾਉਣ ਦਾ ਚਾਅ ਪੈਦਾ ਹੋਵੇ। ਮੋਢੇ ਤੇ ਸਰੰਦਾ, ਖੱਬੇ ਮੋਢੇ ਤੇ ਸਰੰਦਾ ਤੇ ਸੱਜੇ ਮੋਢੇ ਵਿੱਚ ਇੱਕ ਝੋਲੀ ਲਟਕਾਈ ਹੁੰਦੀ ਸੀ ਕੱਪੜੇ ਦੀ, ਤੇ ਝੋਲੀ ਵਿੱਚ ਹੁੰਦਾ ਸੀ ਰੰਬਾ ਅਖੁਰਪਾ। ਪਹਿਲਾਂ ਅੰਮ੍ਰਿਤ ਵੇਲੇ ਉਹਨਾਂ ਕੀਰਤਨ ਕਰਨਾ ਦੁਪਹਿਰੇ ਦਾ, ਪ੍ਰਕਾਸ਼ ਹੋਣਾ, ਅਰਦਾਸ ਵੀ ਸ਼ਾਮਿਲ ਹੋਣਾ, ਆਸਾਂ ਕੀ ਵਾਰ ਕੀਰਤਨ ਸੁਣਨਾ, ਤੇ ਜਦੋਂ ਦਿਨ ਦਾ ਚੜਾਕ ਹੋਣਾ ਸਰੰਦਾ ਨਾਲ ਲਟਕਾਈ ਰੱਖਣਾ, ਤੇ ਰੰਬੇ ਦੇ ਨਾਲ ਪ੍ਰਕਰਮਾ ਵਿੱਚ ਕਬੂਤਰਾਂ ਦੀਆਂ ਬਿੱਠਾਂ ਖੁਰਚ ਖੁਰਚ ਕੇ ਝੋਲੀ ਵਿੱਚ ਪਾਈ ਜਾਣੀਆਂ। ਦੇਖੋ ਕਮਾਈਆਂ ਨਾਲ ਹੀ ਗੱਲ ਬਣਦੀ ਹੈ। ਇਹ ਸਿੱਖੀ ਦੀ ਚੜ੍ਹਦੀ ਕਲਾ ਤਾਂ ਹੋਵੇਗੀ ਜੇ ਹਰ ਸਿੱਖ ਆਪ ਖੁਦ ਜੀਵਨ ਕਮਾਉਣ ਲੱਗ ਪਵੇਗਾ। ਕਦੀ ਢਿੰਦੀ ਕਲਾ ਨਹੀਂ ਹੋ ਸਕਦੀ, ਤੇ ਦੂਜੇ ਤੇ ਆਸ ਮਤ ਕਰੋ, ਕਿਉਂਕਿ ਸਾਡਾ ਸੁਭਾਅ ਅਸੀਂ ਦੂਜੇ ਦਾ ਜੀਵਨ ਵੇਖਣਾ ਚਾਹੁੰਦੇ ਹਾਂ ਪਰ ਆਪਣਾ ਨਹੀਂ ਬਣਾਉਣਾ ਚਾਹੁੰਦੇ। ਆਪਣੇ ਤੋਂ ਸ਼ੁਰੂ ਕਰੀਏ। ਉਹਨਾਂ ਨੇ ਉਹ ਬਿੱਠਾਂ ਝੋਲੀ ਚ ਪਾਈ ਜਾਣੀਆਂ। ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਵਾਰੀ ਕਾਰਾ ਸੇਵਾ ਵਾਲੇ ਮਹਾਂਪੁਰਖ ਬੈਠੇ, ਬਾਬਾ ਗੁਰਮੁਖ ਸਿੰਘ ਹੁਣ, ਪੁਰਾਣੀ ਗੱਲ। ਉਹਨਾਂ ਨੇ ਪੁੱਛ ਲਿਆ ਕਿਸੇ ਨੇ, ਬਾਬਾ ਜੀ ਆ ਝੋਲੀ ਚ ਕੀ ਪਾਈ ਬੈਠੇ ਹੋ? ਤੇ ਉਹ ਕੀ ਕਰਦੇ ਸਨ? ਬਿੱਠਾਂ ਚੁੱਕ ਕੇ ਬਾਹਰ ਸੱਟਣੀਆਂ। ਕਿਸੇ ਨੇ ਕਹਿ ਦਿੱਤਾ ਬਾਬਾ ਕੀਰਤਨ ਕਰਦਾ ਤੇ ਨਾਲ ਖੁਰਚ ਕੇ ਆ ਬਿੱਠਾਂ ਪਾ ਲੈਂਦਾ। ਕਹਿੰਦੇ ਹੱਥ ਚ ਪਕੜ ਕੇ ਕਹਿੰਦੇ ਸਨ, ਅਸਲ ਚ ਬਿੱਠਾਂ ਨਹੀਂ, ਇਹ ਤਾਂ ਹੀਰਿਆਂ ਦੀਆਂ ਕਣੀਆਂ ਨੇ। ਉਹਦਾ ਅਰਥ ਕੋਈ ਗਹਿਰਾ ਸੀ। ਕਹਿੰਦੇ ਨੇ ਆਮ ਬੰਦਾ ਕਾਰ ਵਿਹਾਰ ਕਰਦਾ ਸ਼ਾਇਦ ਕੁਛ ਨਾ ਮਿਲੇ, ਇਸ ਘਰ ਦੀਆਂ ਵੱਠਾਂ ਢੋਣ ਨਾਲ ਵੀ ਜੀਵਨ ਹੀਰੇ ਵਰਗਾ ਬਣ ਜਾਂਦਾ। ਉਹਨਾਂ ਨੇ 70 ਸਾਲ ਕਹਿੰਦੇ ਆ, ਕੋਈ 2-4 ਸਾਲਾਂ ਦਾ ਫਰਕ ਪੈਂਦਾ, 70 ਸਾਲ ਬਿਨਾਂ ਨਾਗਾ ਉਹਨਾਂ ਨੇ ਕੀਰਤਨ ਕੀਤਾ। ਕਿ ਉਹਨਾਂ ਨੂੰ ਕਹਾਂਗੇ ਨੀ, ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ। 70 ਸਾਲ ਕੀਰਤਨ ਕੀਤਾ। ਅਖੀਰ ਵਾਲੇ ਦਿਨ ਇੱਕ ਬੜੀ ਰੋਚਕ ਘਟਨਾ ਵਾਪਰੀ। ਰਾਤ ਸਰੀਰ ਢਿੱਲਾ ਹੋ ਗਿਆ। ਸੇਵਾਦਾਰ ਜਿਹੜਾ ਕੋਲ ਸੀ ਉਹਨੇ ਕਿਹਾ, ਬਾਬਾ ਜੀ ਇੱਕ ਕੰਮ ਕਰੋ, ਅੱਜ ਸੁਬਾਹ ਨਹੀਂ ਜਾਣਾ ਆਪਾਂ ਦੁਪਹਿਰੇ ਤੇ। ਸਰੀਰ ਨੂੰ ਖੇਦ ਕਹਿ ਇਸ਼ਨਾਨ ਕਰਦੇ ਅੰਮ੍ਰਿਤ ਵੇਲੇ ਕਹਿਣ ਲੱਗੇ, ਬੋਲ ਨਹੀਂ ਬੋਲੀ ਦੇਖੁੰਦੇ, ਨਾ ਜਾਣ ਵਾਲੇ ਬੋਲ ਨਹੀਂ ਬੋਲਣੇ। ਕਹਿੰਦੇ ਨੇ ਪਰ ਦੇਖੋ ਤਾਂ ਸਹੀ ਕਮਜ਼ੋਰੀ। ਕਹਿੰਦੇ ਨੇ ਅੱਜ ਜਾ ਲੈਂਦੇ ਹੋ, ਕੱਲ ਨੂੰ ਨਹੀਂ ਜਾਵਾਂਗਾ। ਪੜੋ ਕਿਤੇ ਸੰਤ ਗਾਥਾ ਭਾਈ ਵੀਰ ਸਿੰਘ ਉਹਨਾਂ ਦੀ ਦੂਜਾ ਭਾਗ, ਕਹਿੰਦੇ ਨੇ ਅੱਜ ਜਾਣ ਦਿਓ ਕੱਲ ਨਹੀਂ। ਉਸੇ ਤਰ੍ਹਾਂ ਕੀਰਤਨ ਕੀਤਾ, ਸਰੀਰ ਵਿੱਚ ਖੇਦ ਸੀ ਪਰ ਆਵਾਜ਼ ਅੰਜ ਜਿਵੇਂ ਜਵਾਨੀ ਚ ਕੀਰਤਨ ਕਰਦੇ ਨੇ। ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਰੱਖ ਕੇ ਸਰੰਦਾ ਗੁਰੂ ਰਾਮਦਾਸ ਦੇ ਦਰ ਤੇ, ਕਿਹਾ ਮਾਲਕਾ ਮੈਂ ਗੈਰ ਹਾਜ਼ਰੀ ਲਈ ਨਹੀਂ ਜੀਂਦਾ, ਮੈਂ ਇਸ ਕਰਕੇ ਜੀਨਾ ਵਾਂ ਤੇਰੇ ਘਰ ਦੀ ਹਾਜ਼ਰੀ ਭਰਦਾ ਰਹਾਂ। ਜੇ ਆਪਣੇ ਦਰਬਾਰ ਵਿੱਚੋਂ ਗੈਰ ਹਾਜ਼ਰ ਕਰਨੀ ਤੇ ਦੁਨੀਆਂ ਤੋਂ ਗੈਰ ਹਾਜ਼ਰ ਕਰ ਦੇ। ਉਸ ਦਿਨ ਆਏ, ਆ ਕੇ ਸਰੰਦਾ ਰੱਖਿਆ, ਤਨ ਤੇ ਕੱਪੜਾ ਲੈ ਕੇ ਸੇਵਾਦਾਰਾਂ ਨੂੰ ਕਹਿੰਦੇ ਨੇ ਮੇਰੇ ਤੋਂ ਭੁੱਲਾਂ ਹੋ ਗਈਆਂ ਹੋਣੀਆਂ ਨੇ, ਤੁਹਾਨੂੰ ਬੋਲਦਿਆਂ ਕਿਤੇ ਸਖਤ ਬੋਲਿਆ ਹੋਵਾਂ, ਮੈਨੂੰ ਬਖਸ਼ ਦਿਓ। ਕਹਿਣ ਲੱਗੇ ਬਾਬਾ ਜੀ ਕੀ? ਕਹਿੰਦੇ ਨੇ ਗੁਰੂ ਰਾਮਦਾਸ ਨੇ ਚਰਨਾਂ ਵਿੱਚ ਸੱਦ ਲਿਆ ਚਲਾਣਾ ਕਰਕੇ। ਦੇਖੋ ਬੰਦਗੀ ਵਾਲੀ ਗੱਲ ਨੂੰ ਚੁਠਲਾਈਏ ਨਾ। ਮਹਾਰਾਜ ਕਹਿੰਦੇ ਨੇ ਕਿ ਸੰਤ ਦਾ ਚੌਥਾ ਲਕਸ਼ਣ ਹੈ ਕਿ ਉਹਦਾ ਕੀਰਤਨ ਹੀ ਭੋਜਨ ਖੈ। ਗੁਰੂ ਨਾਨਕ ਦਾ ਭੋਜਨ ਕੀ ਖੈ? ਕੀਰਤਨ ਖੈ। ਬਾਬਾ ਨੰਦ ਸਿੰਘ ਜੀ ਦਾ ਜ਼ਿਕਰ ਅਸੀਂ ਕਰਨੇ, ਅੱਧੀ ਰਾਤ ਵੇਲੇ ਕਿਉਂ ਕੀਰਤਨ? ਕਿਉਂਕਿ ਗੁਰਮੁਖ ਬੰਦਗੀ ਕਰਨ ਵਾਲੇ ਦੀ ਖੁਰਾਕ ਹੀ ਕੀਰਤਨ ਹੋ ਜਾਂਦੀ ਏ, ਤੇ ਜਿਹੜਾ ਕੀਰਤਨ ਕਰਦਾ ਸੱਚ ਏ ਮੈਂ ਸਮਝਣਾ, ਉਹ ਮਤ ਸਮਝੇ ਮੇਰੇ ਭਾਗ ਨਹੀਂ ਚੰਗੇ। ਕੀਰਤਨ ਮਿਲਦੇ ਹੀ ਉਹਨਾਂ ਨੂੰ ਜਿਨ੍ਹਾਂ ਦੇ ਮਸਤਕ ਭਾਗ ਗੁਰੂ ਨੇ ਲਿਖੇ। ਕਥਾ ਕਰਨੀ ਅਸੀਂ, ਸਾਨੂੰ ਬਹੁਤ ਪੜ੍ਹਨਾ ਪੈਂਦਾ, ਕਈ ਵਾਰੀ ਸ਼ਬਦ ਅਪ ਬੋਲਨੇ ਪੈ ਜਾਂਦੇ, ਪਰ ਤੁਸੀਂ ਦੇਖੋ ਕੀਰਤਨ ਵਾਲਿਆ ਤੇਰੇ ਤੇ ਕਿਰਪਾ। ਗੁਰੂ ਨਾਨਕ ਦੇ ਸੀਨੇ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਏ, ਤੂੰ ਕਿੰਨਾ ਖੁਸ਼ਕਿਸਮਤ ਤੇ ਤੈਨੂੰ ਕੁਝ ਮਿਲਾਣਾ ਨਹੀਂ ਪੈਣਾ। ਬਾਬੇ ਦਾ ਸ਼ਬਦ ਆਪਣੀ ਰਸਨਾ ਉੱਤੇ ਲੈ, ਕੁਝ ਨੀ ਹੋਰ ਮਿਲਾਣਾ ਪੈਣਾ। ਕੀਰਤਨ ਮਹਾਰਾਜ ਕਹਿੰਦੇ ਨੇ ਕਿ ਬੰਦਗੀ ਕਰਨ ਵਾਲਾ ਸਾਧੂ ਉਹਦਾ ਕੀਰਤਨ ਆਧਾਰ ਹੈ। ਭੋਜਨ ਗੋਪਾਲ ਕੀਰਤਨ ਹੈ, ਅਲਪ ਮਾਇਆ ਜਲ ਕਮਲ ਰਹਿਤ ਹੈ। ਤੇ ਉਹਦਾ ਪੰਜਵਾਂ ਲਕਸ਼ਣ ਹੈ ਉਪਦੇਸ਼ ਸ਼ਮ ਮਿੱਤਰ ਛਤਰ ਹੈ। ਸਾਧੂ ਕਹਿਆ ਦੁਸ਼ਮਣ ਤੇ ਆ ਮਿੱਤਰ ਨਹੀਂ, ਸਾਧੂ ਸਾਹਮਣੇ ਜਿਹੜਾ ਵੀ ਆ ਗਿਆ ਉਹਨੇ ਉਪਦੇਸ਼ ਦੇਣਾ ਹੈ। ਕਾਹਦਾ? ਭਗਵੰਤ ਭਗਤ ਭਾਵਨੀ, ਪਰਮਾਤਮਾ ਦੀ ਭਗਤੀ ਦਾ, ਭਗਵੰਤ ਭਗਤ ਭਾਵਨੀ। ਅਗਲਾ ਕੰਮ ਛੇਵਾਂ ਸਾਧੂ ਦਾ ਲੱਛਣ, ਜਿੱਥੋਂ ਗੱਲ ਅਸੀਂ ਸ਼ੁਰੂ ਕੀਤੀ ਸੀ, ਪਰ ਨਿੰਦਾ ਨੇ ਸਰੋਤ ਸਰਵਣੰਗ, ਪਰਾਈ ਨਿੰਦਿਆ ਨੀ ਕਦੀ ਸੁਣਦਾ ਸਾਧੂ। ਆਪ ਤਿਆਗ ਸਗਲ ਰੇਣ ਕਹਿ, ਸਭ ਦੇ ਚਰਨਾਂ ਦੀ ਧੂੜੇ ਨਾਨਕ। ਮਹਾਰਾਜ ਕਹਿੰਦੇ ਖੱਟ ਲਖਣ ਪੂਰਨੰਗ ਪੁਰਖ ਹੈ ਨਾਨਕ ਨਾਮ, ਸਾਧ ਸਵਜਨੈ ਤਨ ਤਨ ਭਾਗ ਤਿਨਾ ਸਾਧ ਜਾਣਾ। ਹਰ ਕੀਰਤਨ ਗਾਏ ਗੁਣੀ ਜਨ ਬੰਤਿਆ। ਮੈਂ ਇੱਥੇ ਇੱਕ ਛੋਟੀ ਜੀ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਕੀਰਤਨ ਗੁਰੂ ਨਾਨਕ ਸਾਹਿਬ ਦੇ ਘਰ ਦਾ ਖਜ਼ਾਨਾ ਹੈ। ਕੀਰਤਨ ਜਮਾਂ ਦੀ ਮਾਰ ਤੋਂ ਬਚਾਉਂਦਾ ਹੈ। ਕੀਰਤਨ ਅੰਦਰ ਰਸ ਭਰਦਾ ਹੈ। ਕੀਰਤਨ ਸੱਚ ਏਵੇ ਸੁੱਕਿਆ ਹੋਇਆ ਅੰਦਰਾਂ ਨੂੰ ਖਰਿਆਂ ਕਰ ਦਿੰਦਾ ਹੈ। ਕੀਰਤਨ ਕਈ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਝੁੰਝੂਣ ਕੇ ਜਗਾ ਦਿੰਦਾ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਚ ਕਿਹਾ ਹਰ ਦਿਨ ਰਹਿਣ ਕੀਰਤਨ ਗਾਈਏ, ਬੌੜ ਨਾ ਜੋਨੀ ਪਾਈਏ। ਮਹਾਰਾਜ ਨੇ ਇੱਕ ਹੋਰ ਵੀ ਬਚਨ ਕਿਹਾ, ਕਹਿਣ ਲੱਗੇ ਜਿਹੜਾ ਕੀਰਤਨ ਕਰਨ ਲੱਗ ਪਵੇਗਾ, ਹਰ ਦਿਨ ਰਹਿਣ ਕੀਰਤਨ ਗਾਈਏ, ਬੌੜ ਨਾ ਜੋਨੀ ਪਾਈਏ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ। ਕੀਰਤਨ ਕਰਨ ਵਾਲਿਆ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਹਰ ਕੀਰਤਨ ਗਾਏ ਗੁਣੀ ਜਨ ਬੰਤਿਆ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਮਹਾਰਾਜ ਕਹਿੰਦੇ ਨੇ ਜਿਹਨੂੰ ਇੱਕ ਖਿਨ ਸਿਮਰੇ ਤੇ ਛੁੱਟ ਜਾਏਗਾ। ਇੱਕ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਸੰਵਾਦ ਹੈ। ਸੰਵਾਦ ਦਾ ਮਤਲਬ ਡਾਇਲਾਗ, ਗੱਲਬਾਤ। ਧਰਮ ਰਾਜ ਜਮਦੂਤਾਂ ਨੂੰ ਕਹਿ ਰਿਹਾ, ਇਹ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਕਹਿੰਦਾ ਜਮਦੂਤੋ ਕਿਹੜੀ ਕਿਹੜੀ ਥਾਂ ਤੇ ਜਾਂਦੇ ਹੋ? ਕਹਿੰਦੇ ਜਿੱਥੇ ਤੁਸੀਂ ਭੇਜਦੇ ਹੋ। ਕਹਿੰਦਾ ਇੱਕ ਗੱਲ ਯਾਦ ਰੱਖਿਓ, ਇਹ ਤਿੰਨ ਚਾਰ ਥਾਵਾਂ ਤੇ ਭੁੱਲ ਕੇ ਨਹੀਂ ਜਾਣਾ। ਵੇਖੋ ਅਸੀਂ ਬਾਣੀ ਤੇ ਭਰੋਸਾ ਕਰੀਏ, ਕਿਸੇ ਦੇ ਖਿਆਲ ਨਹੀਂ। ਕਿਹੜੀਆਂ ਥਾਵਾਂ? ਇੱਕ ਤਾਂ ਕਹਿੰਦੇ ਨੇ ਜਿਸ ਥਾਂ ਤੇ ਪਰਮਾਤਮਾ ਦੀ ਬੰਦਗੀ ਹੈ ਉੱਥੇ ਨਹੀਂ ਜਾਣਾ। ਦੂਜਾ, ਜਿੱਥੇ ਕੀਰਤਨ ਹੈ ਉੱਥੇ ਨਹੀਂ ਜਾਣਾ। ਤੀਸਰਾ, ਜਿੱਥੇ ਕਮਾਈ ਵਾਲਾ ਕੋਈ ਸਾਧੂ ਬੈਠ ਗਿਆ ਉੱਥੇ ਨਹੀਂ ਜਾਣਾ। ਜਮਦੂਤ ਕਹਿੰਦੇ ਨੇ ਲੋਕ ਸਾਡੇ ਤੋਂ ਤਰਹਿੰਦੇ ਨੇ। ਧਰਮ ਰਾਜ ਨੇ ਕਿਹਾ ਸੱਚ ਏਵੇ ਜੇ ਕੀਰਤਨ ਵਾਲੇ ਦੇ ਨੇੜੇ ਚਲੇ ਗਏ ਤੇ ਸਾਨੂੰ ਵੀ ਸਜ਼ਾ ਮਿਲ ਸਕਦੀ। ਇਹ ਸ਼ਲੋਕ ਹੈ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਰੋਜ਼ ਕੀਰਤਨ ਹੋਵੇ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਧਰਮ ਰਾਜ ਨਾ ਮੈਂ, ਨਾ ਹਉ ਨਾ ਤੂੰ ਛੁਟੈ ਨਿਕਟ ਨਾ ਜਾਇਓ ਦੂਤ ਉਹ ਸਾਧ ਜਨ ਧੰਤਾ ਜੋਗ ਜਿਹੜੇ ਕੀਰਤਨ ਕਰਦੇ ਨੇ। ਮੈਂ ਇੱਕ ਦੋ ਕੀਰਤਨੀਆਂ ਦੀ ਉਦਾਹਰਨ ਦੇ ਦੇਣਾ ਸਿਰਫ ਇਸ ਕਰਕੇ ਕੀਰਤਨ ਹੋਵੇ ਕੀਰਤਨ ਨਾਲ ਹੱਥੀ ਸੇਵਾ ਭਾਵੇਂ ਕਥਾ ਕਰੇ ਭਾਵੇਂ ਕੋਈ ਪਾਠ ਕਰੇ ਜਿੰਨੀ ਦੇਰ ਤੱਕ ਹੱਥ ਸੇਵਾ ਵਿੱਚ ਨਹੀਂ ਜਾਂਦੇ ਉਨੀ ਦੇਰ ਤੱਕ ਬੀਜ ਨੇ ਪੁੰਗਰਨਾ ਨਹੀਂ ਤੇ ਜਿੰਨੇ ਕੋਈ ਭਾਂਡੇ ਮਾਂਜੇਗਾ। ਇੱਕ ਦਿਨ ਬਾਹਰ ਗੱਲ ਚੱਲੀ ਸੀ ਲਓ ਜੀ ਵਿਖਾਵਾ ਮੈਂ ਕਿਹਾ ਜੇ ਭਾਂਡੇ ਨਾ ਮਾਂਜੇ ਰੱਬ ਨੇ ਤੁਹਾਨੂੰ ਭਾਂਡਿਆਂ ਦੀ ਤਰ੍ਹਾਂ ਮਾਂਜ ਕੇ ਰੱਖ ਦੇਣ ਸੇਵਾ ਕਰੀਏ ਜਿੰਨੀ ਕੋਈ ਹੱਥੀ ਸੇਵਾ ਕਰੇਗਾ। ਮੇਰੇ ਬਾਬੇ ਨੇ ਉਦਣ ਕਿਹਾ ਸੀ ਸੁਲੱਖਣੀਏ ਕੌਣ ਕਹਿੰਦਾ ਲੈਣੇ ਦੇ ਕੱਪੜੇ ਚਿੱਟਿਆਂ ਤੇ ਚਿੱਕੜ ਡਿੱਗੇ ਜਿਹੜਾ ਗੁਰੂ ਘਰ ਦੀ ਸੇਵਾ ਕਰਦਾ ਉਹ ਚਿੱਕੜ ਵੀ ਕੇਸਰ ਬਣ ਜਾਂਦਾ ਹੁੰਦਾ ਜਿਹੜਾ ਹੱਥੀ ਸੇਵਾ ਕਰੇਗਾ। ਦੇਖੋ ਕੁਝ ਕੀਰਤਨੀਏ ਨੇ ਭਾਈ ਮਰਦਾਨਾ ਪਹਿਲਾ ਕੀਰਤਨੀਏ ਆਪ ਨੂੰ ਪਤਾ ਉਹਦਾ ਅੰਤ ਕਿਵੇਂ ਹੋਇਆ ਗੁਰੂ ਨਾਨਕ ਸਾਹਿਬ ਦੀ ਗੋਦੀ ਵਿੱਚ ਭਾਈ ਮਨਿਕ ਸਿੰਘ ਦੀ ਜਨਮ ਤਿੰਨ ਚਾਰ ਕੀਰਤਨੀਆਂ ਦਾ ਜ਼ਿਕਰ ਕਰਾਂਗਾ ਜ਼ਿਆਦਾ ਨਹੀਂ ਥੋੜਾ ਜਿਹਾ ਇਸ ਕਰਕੇ ਮੈਂ ਉਦਾਹਰਨ ਲਈਏ ਕਿ ਕੱਲੀਆਂ ਗੱਲਾਂ ਨਹੀਂ ਸਿੱਖੀ ਇੱਕ ਜਿਉਂਦਾ ਜਾਗਦਾ ਧਰਮ ਹੈ ਜਿੰਨਾ ਕੋਈ ਕਮਾ ਸਕਦਾ ਲੁੱਟ ਲਵੇ। ਅਖੀਰਲਾ ਸਮਾਂ ਆਇਆ 10 ਸਾਲ ਵੱਡੇ ਨੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਤੋਂ ਤੇ 50 ਸਾਲ ਹੋ ਗਏ ਕੀਰਤਨ ਕਰਦੇ ਇੱਕ ਝਲਕ ਬਾਬੇ ਦੀ ਮਿਲ ਜਾਏ ਤੇ ਪਾਰ ਉਤਾਰਾ ਤੇ ਜਿਹਨੇ 50 ਸਾਲ ਨਾਲ ਖੱਸਿਆ ਵੀ ਮਖੌਲ ਵੀ ਕੀਤੇ ਕੋਲ ਵੀ ਬੈਠਾ ਕਹਿਣ ਲੱਗਾ ਬਾਬਾ ਅੱਜ ਸਮਾਂ ਆ ਗਿਆ ਜਾਣ ਦਾ। ਸਤਿਗੁਰੂ ਨੇ ਕਿਹਾ ਦਾਨਿਆ ਰਬਾਬ ਦੀ ਤਾਰ ਟੁੱਟਦੀ ਸੀ ਤੂੰ ਦੁਬਾਰਾ ਗੰਢ ਲੈਨੇ ਪਰ ਆਹ ਤਾਂ ਜਿਹੜੀ ਸਵਾਸਾਂ ਦੀ ਤਾਰ ਏ ਸਾਈਂ ਦੀ ਬਣਾਈ ਏ ਟੁੱਟੇਗੀ ਤੇਰੇ ਜਾਣ ਤੋਂ ਬਾਅਦ ਤੈਨੂੰ ਅਸੀਂ ਜਲ ਪ੍ਰਵਾਹ ਕਰੀਏ ਤੈਨੂੰ ਅਸੀਂ ਮਿੱਟੀ ਵਿੱਚ ਦਫਨਾਈਏ ਜਾਂ ਸੰਸਕਾਰ ਕਰੀਏ ਤੇ ਜਨਮ ਸਾਖੀ ਚ ਲਿਖਿਆ ਗੋਦੀ ਚ ਮਹਾਰਾਜ ਜੀ ਦੇ ਸਿਰ ਗੁਰੂ ਨਾਨਕ ਸਾਹਿਬ ਦੀ ਗੋਦ ਤੇ ਅੱਖਾਂ ਖੋਲ ਕੇ ਕਹਿੰਦਾ ਬਾਬਾ ਅਜੇ ਵੀ ਦੇਹ ਦੀਆਂ ਗੱਲਾਂ। ਮਹਾਰਾਜ ਨੇ ਕਿਹਾ ਤੇਰੀ ਦੇਹ ਬਾਬਾ ਅਜੇ ਵੀ ਦੇਹ ਦੀਆਂ ਗੱਲਾਂ ਤੇ ਹਜ਼ੂਰ ਕਹਿੰਦੇ ਨੇ ਜੇ ਤੂੰ ਕਹੇ ਤੇਰੀ ਦੇਹ ਨੂੰ ਦਫਨਾ ਕੇ ਪੱਥਰ ਲਵਾਈਏ ਲੋਕ ਪੂਜਣ। ਕਹਿੰਦਾ ਬਾਬਾ ਕੀਰਤਨ ਕਰ ਕਰਕੇ ਤਾਰ ਵਜਾ ਕੇ ਚਮੜੀ ਦੀ ਦੇਹ ਚੋਂ ਨਿਕਲਿਆ ਹੁਣ ਚਮੜੇ ਦੀ ਦੇਹ ਚੋਂ ਕੱਢ ਕੇ ਪੱਥਰਾਂ ਚ ਨਾ ਪਾਈ ਉਥੇ ਰੱਖੀ ਜਿੱਥੇ ਤੇਰੇ ਚਰਨਾਂ ਦਾ ਵਾਸਾ ਹੋਵੇਗਾ। ਭਾਈ ਮਰਦਾਨਾ ਕੀਰਤਨੀਏ ਸਵਾਸ ਤਿਆਗੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ। ਦੂਜੇ ਕੀਰਤਨੀਆਂ ਦਾ ਜ਼ਿਕਰ ਹੁੰਦਾ ਸੱਤਾ ਤੇ ਬਲਵੰਡ ਅਸੀਂ ਪੜ੍ਹਨੇ ਤੁਸੀਂ ਦੇਖੋ ਕੀਰਤਨ ਕਰਦਿਆਂ ਇਹ ਗੱਲ ਭੁੱਲ ਜਾਈਏ ਉਹ ਰੁੱਸ ਗਏ ਮੈਂ ਕਹਿੰਦਾ ਉਹ ਵਾਪਸ ਆਏ ਗੁਰੂ ਨੇ ਇੰਨਾ ਸੀਨੇ ਨਾਲ ਲਾਇਆ ਉਹਨਾਂ ਦੇ ਸ਼ਬਦ ਦਰਜ ਕਰ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ ਦੋਵਾਂ ਭਰਾਵਾਂ ਨੇ ਅੰਮ੍ਰਿਤ ਵੇਲੇ ਸਾਜ ਕੀਰਤਨ ਕਰਕੇ ਬੰਦ ਕਰ ਦਿੱਤੇ ਉੱਠ ਕੇ ਗਲ ਚ ਪੱਲਾ ਪਾਇਆ ਮਹਾਰਾਜ ਕਹਿੰਦੇ ਦੱਸੋ ਕੀਰਤਨੀਓ ਰਬਾਬੀਓ। ਕਹਿਣ ਲੱਗੇ ਗੁਰੂ ਅਰਜਨ ਦੇਵ ਲੈਣ ਲੈਣ ਆ ਗਏ ਨੇ ਅਸੀਸ ਬਖਸ਼ੋ। ਦੋਨਾਂ ਭਰਾਵਾਂ ਨੇ ਇਕੱਠੇ ਸਰੀਰ ਛੱਡੇ ਲਾਹੌਰ। ਗੁਰਬਿਲਾਸ ਚ ਲਿਖਿਆ ਹੈ ਕਿ ਗੁਰਮੂਰਤ ਮਨ ਮੈਂ ਦ੍ਰਿੜ ਕੀਨੀ ਸਤ ਨਾਮ ਕਹਿ ਬਪ ਤਜਦੀ ਨੀ। ਹੋਰ ਜ਼ਿਆਦਾ ਦੂਰ ਨਾ ਜਾਓ ਤੁਹਾਡੇ ਨੇੜੇ ਨਾਨਕ ਸਰ ਇਹਨੂੰ ਥੋੜਾ ਜਿਹਾ ਵਿਤਕਰੇ ਤੂੰ ਉੱਪਰ ਉੱਠ ਕੇ। ਉੱਥੇ ਰਾਗੀ ਭਾਈ ਕੇਰ ਸਿੰਘ ਮਿਰਹਲ ਨਾਮ ਤੋਂ ਜਾਣੂ ਹੋਣੇ ਤੁਸੀਂ ਸੱਜਣ ਕਿੰਨੇ ਸਾਲ ਕੀਰਤਨ ਕੀਤਾ ਪਰ ਉਹ ਕੀਰਤਨੀਏ ਨੇ ਅੰਮ੍ਰਿਤ ਵੇਲੇ ਸੱਚ ਇਹ ਆਪਣੀ ਡਿਊਟੀ ਤੇ ਆਉਂਦਿਆਂ ਸਾਜ ਉੱਤੇ ਸਿਰ ਰੱਖ ਕੇ ਪ੍ਰਾਣ ਤਿਆਗ ਦਿੱਤੇ ਕਿ ਅਸੀਂ ਕਹਾਂਗੇ ਨੀ ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦਿਆਂ। ਸਾਧ ਸੰਗਤ ਆਓ ਅਸੀਂ ਸ਼ਬਦ ਦੀ ਕਮਾਈ ਵੱਲ ਤੁਰੀਏ ਹੱਥੀ ਸੇਵਾ ਕਰੀਏ ਜਿੰਨਾ ਕੋਈ ਸ਼ਬਦ ਕਮਾਏਗਾ ਪਿਆਰਿਓ ਓਨੀ ਬਖਸ਼ੀਸ਼ ਹੋਵੇਗੀ। ਇਹ ਦੋ ਤੁਕਾਂ ਸੀ ਸੰਖੇਪ ਜੀਆਂ ਵਿਚਾਰੀਆਂ ਨੇ ਪਰ ਇਸ ਲੜੀ ਨੂੰ ਚੇਤੇ ਰੱਖਿਓ ਕਿਉਂਕਿ ਅਸੀਂ ਜਦੋਂ ਫਿਰ ਦੁਬਾਰਾ ਸਾਹਿਬ ਸਬੱਬ ਬਣਾਉਣਗੇ ਇਸੇ ਲੜੀ ਤੋਂ ਆਪਾਂ ਅੱਗੇ ਉਠਾਵਾਂਗੇ ਕਥਾ ਕਿਉਂਕਿ ਅਜੇ ਜਿਹੜਾ ਮੈਂ ਤਾਂ ਦੋ ਤੁਕਾਂ ਰੋਕ ਦਿੱਤੀਆਂ ਗੁਰਸਿੱਖ ਲੈ ਮਨ ਜਿਣਤਿਆ ਮਨ ਜਿੱਤਣ ਤੇ ਬਹੁਤ ਦਿਨ ਲੱਗਣੇ ਨੇ। ਕਿਹੜਾ ਮਨ ਜਿਹਦੇ ਤੋਂ ਬੰਦਾ ਹਾਰਦਾ ਹੈ ਕਿਹੜਾ ਜਿਹੜਾ ਮਨ ਨੂੰ ਜਿੱਤ ਜਾਂਦਾ ਹੈ। ਅਗਲੀਆਂ ਤੁਕਾਂ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਤੇ ਸਿੱਖ ਕਿਹੋ ਜਿਹਾ ਹੁੰਦਾ ਉਹਦੇ ਤੇ ਕਈ ਦਿਨ ਲੱਗਣਗੇ। ਸਿੱਖ ਕੌਣ ਗੁਰਸਿੱਖ ਕੌਣ ਸਿੱਧਕੀ ਸਿੱਖ ਕੌਣ ਜਪੀ ਕੌਣ ਤਪੀ ਕੌਣ ਖੱਟੀ ਕੌਣ ਆ ਸਾਰੀ ਤੇ ਅਰਦਾਸ ਹੈ। ਸਤਿਗੁਰੂ ਕਿਰਪਾ ਕਰੇ ਤੁਹਾਡਾ ਸਭ ਦਾ ਸੰਗਤ ਦਾ ਧੰਨਵਾਦ। ਚਾਰ ਦੀਵਾਨ ਤੁਸੀਂ ਬੜੀ ਭਾਵਨਾ ਨਾਲ ਸਰਵਣ ਕੀਤੇ ਮੈਂ ਪ੍ਰਬੰਧਕ ਵੀਰਾਂ ਦਾ ਸਤਿਕਾਰਯੋਗ ਪ੍ਰਧਾਨ ਜੀ ਪ੍ਰਤਪਾਲ ਸਿੰਘ ਜੀ ਪੀਰ ਭਾਈ ਤਜਿੰਦਰ ਸਿੰਘ ਜੀ ਡੰਗ, ਮੈਨੂੰ ਉਹ ਸਾਰੀ ਟੀਮ ਉਹ ਨਜ਼ਰ ਆਉਂਦੀ ਪਈ ਏ, ਸਾਡੇ ਗਿਆਨੀ ਜੀ ਬੈਠੇ ਪ੍ਰੀਤਮ ਸਿੰਘ ਜੀ ਹੋਣੀ ਨਾਲ ਕਥਾ ਪੜ੍ਹਦੇ ਸਨ। ਵਕਤ ਆਉਂਦਾ ਹੈ ਸਾਡੇ ਵੀ ਕਾਲਿਆਂ ਤੋਂ ਚਿੱਟੇ ਹੋ ਗਏ। ਕੱਲ ਮੰਗਲ ਕਰਦੇ ਮੈਨੂੰ ਯਾਦ ਆਇਆ, ਇੱਥੇ ਤਾਂ ਆਪਾਂ ਟੋਕਰੀ ਢਾਉਂਦੇ ਹੁੰਦੇ ਸਾਂ, ਟਰੈਕਟਰ ਬਣਦੇ ਸਾਂ, ਪਰ ਸਮਾਂ ਹੈ ਨਾ ਕਿ ਕਦੀ ਅਸੀਂ ਬੱਚੇ ਸੀ, ਅੱਜ ਸਾਡੇ ਬੱਚਿਆਂ ਦੇ ਅੱਗੇ ਬੱਚੇ ਹੋ ਗਏ, ਕਿਉਂਕਿ ਕਾਲ ਰੁਕਦਾ ਨਹੀਂ। ਤੇ ਮਨ ਕਹਿੰਦਾ ਦਾੜੀ ਚਿੱਟੀ ਹੋ ਗਈ, ਹੁਣ ਮਨ ਵਾਲੇ ਪਾਸੇ ਵੀ ਤੁਰੀਏ, ਕਿਤੇ ਮਰਨ ਤੋਂ ਪਹਿਲਾਂ ਵੀ ਚਿੱਟਾ ਹੋ ਸਕੇ। ਕੇਸ ਤਾਂ ਚੇਂਜ ਹੋ ਗਏ, ਮਨ ਕਿਵੇਂ ਚੇਂਜ ਹੋਵੇਗਾ? ਇਹ ਸ਼ਬਦ ਨਾਲ ਹੀ ਹੋਣਾ ਹੈ। ਤੁਹਾਡਾ ਸਭ ਦਾ ਧੰਨਵਾਦ ਜੀ, ਮੇਰੇ ਤੋਂ 4 ਦਿਨਾਂ ਚ ਬੋਲਦਿਆਂ ਲਾਈਵ ਵੀ ਤੁਸੀਂ ਘਰਾਂ ਚ ਸੁਣ ਰਹੇ ਹੋ, ਕਾਫੀ ਦੂਰ ਤੋਂ ਫੋਨ ਆਏ ਸਨ, ਜਿੰਨੇ ਸੁਣ ਰਹੇ ਹੋ ਸਭ ਦਾ ਧੰਨਵਾਦ। ਪਿੰਡਾਂ ਸੁਣਦੇ ਹੋ, ਟੀਵੀ ਅੱਗੇ ਨਾ ਇਕੱਲੇ ਬਹੁ, ਆਪਣੇ ਪਿੰਡ ਦੇ ਗੁਰਦੁਆਰੇ ਵੀ ਜਾਇਆ ਕਰੋ, ਜਾ ਕੇ ਸਵੇਰੇ ਮਹਾਰਾਜ ਦੇ ਦਰਸ਼ਨ ਕਰੋ, ਪਾਠ ਸੁਣੋ। ਠੀਕ ਹੈ ਮੀਡੀਆ ਬਹੁਤ ਕੁਝ ਕਰਦਾ, ਪਰ ਫਿਰ ਵੀ ਜਿਹੜਾ ਗੁਰਦੁਆਰੇ ਜਾ ਕੇ ਆਨੰਦ ਹੁੰਦਾ ਨਾ, ਉਹ ਟੀਵੀ ਅੱਗੇ ਬੈਠ ਕੇ ਨਹੀਂ। ਸਤਿਗੁਰੂ ਕਿਰਪਾ ਕਰੇ, ਆਓ ਮਿੰਟ ਤੁਹਾਡੇ 5 ਕੁ ਲਾਂਗਾ, ਸਿਰਫ ਆਪਾਂ ਜਾਪ ਕਰ ਲਈਏ, ਉਸ ਤੋਂ ਬਾਅਦ ਸਮਾਪਤੀ ਹੋਵੇਗੀ। ਸਨਮਾਨ ਯੋਗ ਭਾਈ ਸਾਹਿਬ ਭਾਈ ਸਤਿੰਦਰਪਾਲ ਸਿੰਘ ਵੀ ਆ ਚੁੱਕੇ ਨੇ, ਕਰੋ ਕਿਰਪਾ ਸਾਧ ਸੰਗਤ ਜੀ ਤੇ ਦੇਖੋ ਕੋਈ ਵੀ ਰਸਨਾ ਵਾਂਝੀ ਨਾ ਰਹੇ, ਇੰਨੀ ਲੈ ਵਿੱਚ ਬੋਲੋ ਕਿ ਸੱਚਮੁੱਚ ਉਹ ਜਾਪ ਪ੍ਰਾਣਾ ਵਿੱਚ ਸਿਮਰਨ ਬਣ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਸਾਰੇ ਕਿਰਪਾ ਕਰੋ, ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਰੱਬੀ ਬਾਣੀ ਦੀ ਵਿਚਾਰ ਕਰਦਿਆਂ ਇਤਿਹਾਸ ਗੁਰਮਤਿ ਵਿਚਾਰਾਂ ਕਰਦਿਆਂ ਸਾਧ ਸੰਗਤ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।